ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਔਰ ਸਿਡਨੀ ਸਮੇਂ ਦੇ ਮੁਤਾਬਿਕ 8:01 ਹੋ ਚੁੱਕੇ ਨੇ ਸੁਬਾਹ ਦੇ, ਔਰ ਬ੍ਰਿਸਬਨ ਦੇ ਵਿੱਚ 7:01, ਐਡਲੇਡ ਦੇ ਵਿੱਚ 7:31, ਪਰਥ ਦੇ ਵਿੱਚ ਤੜਕਾ ਹੈ 5:01 ਹੋਏ ਨੇ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਚਲੀਏ ਨਵੀਂ ਦਿੱਲੀ, ਉੱਥੇ ਵੱਡਾ ਤੜਕਾ ਹੈ 2:32, ਅਤੇ ਰਾਤ ਪੈ ਗਈ ਹੈ ਲੰਡਨ ਦੇ ਵਿੱਚ 9:02, ਹਜੇ ਪਿਛਲੀ ਤਰੀਕ ਸ਼ੁੱਕਰਵਾਰ ਚੱਲ ਰਿਹਾ 5 ਮਾਰਚ, ਅਤੇ ਇਹੀ ਤਰੀਕ ਚੱਲ ਰਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ। ਈਸਟ ਕੋਸਟ ਦੇ ਉੱਤੇ ਸ਼ਹਿਰ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02 ਹੋਏ ਨੇ, ਔਰ ਪੱਛਮੀ ਕੋਸਟ ਵੈਸਟ ਕੋਸਟ ਦੇ ਉੱਤੇ ਸ਼ਹਿਰ ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਦੇ 1:02 ਹੋਏ ਨੇ। ਆਪ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੇ ਕਲਾਂ 'ਚ ਹੋਵੋਗੇ, ਇਹ ਹਮੇਸ਼ਾ ਹੀ ਅਰਦਾਸ ਰਹਿੰਦੀ ਹੈ। ਔਰ ਆਓ ਫਿਰ ਸਾਰੇ ਆਪਾਂ ਰਲੀਏ, ਆਪਣੀਆਂ ਅਰਦਾਸਾਂ, ਆਪਣੀਆਂ ਜਿਹੜੀਆਂ ਭਾਵਨਾਵਾਂ ਆ, ਆਪਣੀਆਂ ਚੜ੍ਹਦੀਆਂ ਕਲਾਵਾਂ ਨੇ, ਉਹ ਆਪਾਂ ਵੰਡੀਏ, ਉਹ ਮੰਗੀਏ ਹੋਰਨਾਂ ਲਈ ਵੀ, ਅਤੇ ਹਿਰਦੇ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਸਾਡੇ ਨਾਲ ਬੜੀ ਛੇਤੀ ਜੁੜ ਰਹੇ ਨੇ ਸਿਡਨੀ ਤੋਂ, ਔਰ ਇਸ ਤੋਂ ਇਲਾਵਾ ਅਸੀਂ ਕੁਛ ਖਬਰਾਂ, ਵਿਚਾਰ, ਸੰਗੀਤ, ਹਾਸਾ ਮਜ਼ਾਕ ਅਤੇ ਦਿਲ ਵਾਲੀਆਂ ਗੱਲਾਂ ਦਾ ਕਰਨੀਆਂ ਆਪ ਸਭ ਨਾਲ, ਸੋ ਉਹ ਹੋਣਗੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਮਨਦੀਪ ਮਾਨ ਹੋਣੀ, ਸੁਖਵਿੰਦਰ ਸੌਂਦ ਭਾਅ ਜੀ, GS ਚਾਹਲ ਹੋਣੀ, ਰਵਿੰਦਰ ਹੋਣੀ ਵੀ ਆ ਗਏ ਨੇ, ਸੋ ਸਾਰਿਆਂ ਦੀ ਹਾਜ਼ਰੀ ਲੱਗ ਗਈ ਹੈ, ਮੇਰੀ ਤਾਂ ਲੱਗਦੀ ਨਾਲ ਹਾਜ਼ਰੀ। ਆਪਾਂ ਇੱਦਾਂ ਨਹੀਂ ਕੋਈ ਪ੍ਰੋਫੈਸਰ, ਟੀਚਰ, ਸਟੂਡੈਂਟ ਵਾਲਾ ਕੰਮ ਨਹੀਂ, ਆਪਾਂ ਬਸ ਇੱਕ ਮਹਿਫਲ ਹੈ, ਇੱਕ ਪਿਆਰੇ ਹੈ ਮਿੱਤਰ, ਪਿਆਰੇ ਹਾਂ ਸਾਰੇ, ਅਤੇ ਅਸੀਂ ਹਮ ਖਿਆਲੀ ਹਾਂ, ਅਸੀਂ ਜੁੜ ਬੈਠਦੇ ਹਾਂ, ਅਤੇ ਬਸ ਇਹੀ ਹੈ, ਮੈਂ ਵੀ ਆ ਗਿਆ ਬਈ, ਮੈਂ ਵੀ ਆ ਗਿਆ, ਬਸ ਮੈਂ ਵੀ ਹੈਗਾ ਹਾਂ, ਹਾਂਜੀ ਹਾਂਜੀ ਹੈਗਾ ਹੈਗਾ, ਠੀਕ ਹੈ। ਇਹ ਹੈ ਕੋਈ ਸਕੂਲ ਕਾਲਜਾਂ ਵਾਲੀ ਹਾਜ਼ਰੀ ਨਹੀਂ ਹੈਗੀ ਇਹ, ਆਪਾਂ ਸਾਰੇ ਇੱਕੋ ਮੰਚ 'ਤੇ ਬੈਠੇ ਹਾਂ ਇਸ ਵੇਲੇ, ਦਿਲ ਵਾਲੀਆਂ ਗੱਲਾਂ ਕਰਨ ਨੂੰ, ਤੁਹਾਡੇ ਦਿਲ ਵਾਲੀਆਂ ਗੱਲਾਂ ਸਾਡੇ ਤੱਕ ਪਹੁੰਚ ਰਹੀਆਂ ਨੇ। ਬਹੁਤ ਮਿੱਤਰ ਪਿਆਰੇ ਸਰੋਤੇ ਸਾਡੇ ਬੜੀ ਦੇਰ ਤੋਂ ਸਾਨੂੰ ਸੁਣਦੇ ਨੇ, ਅਤੇ ਅਗਰ ਉਹ ਨਹੀਂ ਵੀ ਮੈਸੇਜ ਪਾ ਪਾਉਂਦੇ, ਕੋਈ ਨਹੀਂ, ਭਾਵਨਾਵਾਂ ਸਾਡੇ ਕੋਲ ਹੈ, ਪਹੁੰਚਦੀਆਂ ਨੇ ਜੀ। ਅਤੇ ਅੱਜ ਜਿਹੜਾ ਗੱਲਬਾਤ ਆਪਾਂ ਕਰਨੀ ਹੈ ਉਹ ਕਿਸਾਨੀ ਦੀ ਕਰਨੀ ਹੈ। ਕਿਸਾਨੀ ਦੇ ਗੀਤ ਕਾਫੀ ਆ ਰਹੇ ਨੇ, ਸਾਡੇ ਗੁਰਸ਼ਰਨ ਸਿੰਘ ਹੁਣੀ ਆਪਣੇ ਬ੍ਰਿਸਬਨ ਵਾਲੇ, ਉਹਨਾਂ ਨੇ ਵੀ ਪ੍ਰੋਡਕਸ਼ਨ ਕੀਤੀ ਹੈ, ਪੰਡੋਲ ਪ੍ਰੋਡਕਸ਼ਨਸ ਵਾਲਿਆਂ ਨੇ, ਗਰੁੱਪ ਵਾਲਿਆਂ ਨੇ, ਗੁਰਮੁਖ ਹੁਣੀ, ਅਤੇ ਉਹ ਆਪਾਂ ਗੀਤ ਕੱਲ੍ਹ ਨੂੰ ਚਲਾਵਾਂਗੇ, ਪਰ ਮੈਂ ਹਰਮਨ ਰੇਡੀ ਤੋਂ ਸ਼ੇਅਰ ਕਰ ਦਿੱਤਾ। ਅਤੇ ਇੱਧਰੋਂ ਬਲਗੁਲਗੇ ਤੋਂ ਸਾਡੇ ਆਪਣੇ ਅਮਨਪ੍ਰੀਤ ਹੁਣੀ, ਅਮਨਪ੍ਰੀਤ ਰੰਧਾਵਾ, ਜੋ ਆਪ ਕਿਸਾਨ ਨੇ, ਇੰਡੀਆ ਤੋਂ ਵੀ ਕਿਸਾਨ ਨੇ, ਇੱਥੇ ਵੀ ਖੇਤੀ ਕਰਦੇ ਨੇ, ਅਤੇ ਉਹਨਾਂ ਨੂੰ ਵੀ ਗਾਉਣ ਦਾ ਲਿਖਣ ਦਾ ਬਹੁਤ ਸ਼ੌਂਕ ਹੈ, ਅਤੇ ਉਹਨਾਂ ਨੇ ਵੀ ਇੱਕ ਗੀਤ ਰਿਕਾਰਡ ਕਰਾਇਆ ਜਿਹੜਾ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਚਲਾਵਾਂਗਾ, ਅਤੇ ਆਪਾਂ ਗੱਲ ਕਰਾਂਗੇ ਕਿਸਾਨੀ ਦੀ ਵੀ। ਵੱਡੇ ਵੱਡੇ ਸਟਾਰ ਜਿਹੜੇ ਨੇ, ਤਕਰੀਬਨ ਹਰ ਗਾਇਕ ਗੀਤ ਕਿਸਾਨੀ 'ਤੇ ਕਰ ਰਿਹਾ, ਪਰ ਜਦੋਂ ਇੱਕ ਕਿਸਾਨ, ਖੁਦ ਪ੍ਰੈਕਟਿਸਿੰਗ ਕਿਸਾਨ ਗੀਤ ਗਾਉਂਦੇ ਨੇ, ਤਾਂ ਵਧੀਆ ਲੱਗਦਾ, ਨਾਲੇ ਸਾਡੇ ਲੋਕਲ ਆਰਟਿਸਟ ਨੇ ਅਤੇ ਫਸਟ ਪ੍ਰਾਇਓਰਟੀ ਹਾਰਮਨ ਰੇਡੀਓ 'ਤੇ ਸਾਡੇ ਆਪਣੇ ਆਸਟ੍ਰੇਲੀਅਨ ਨਿਊਜ਼ੀਲੈਂਡ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਹੈ। ਅਤੇ ਗੱਲ ਕਿਸਾਨੀ ਦੀ ਆਪਾਂ ਹੋਰ ਲਹਿਜੇ ਨਾਲ ਅੱਜ ਕਰਨੀ ਹੈ। ਅਕਸਰ ਅਸੀਂ ਕਿਸਾਨ ਨੂੰ ਇਹ ਦੇਖਦੇ ਹਾਂ ਜਦੋਂ ਆਪਾਂ ਉਹਦੇ ਗੱਡੀਆਂ ਦੇਖ ਲੈਂਦੇ ਹਾਂ, ਟਰੱਕ ਦੇਖ ਲੈਂਦੇ ਹਾਂ, ਕੰਮ ਚੱਲਦਾ ਦੇਖ ਲੈਂਦੇ ਹਾਂ, ਬੰਦੇ ਦੇਖ ਲੈਂਦੇ ਹਾਂ, ਉਹ ਬੱਲੇ ਬੱਲੇ ਵੀ ਇਹ ਜ਼ਮੀਨ ਦਾ ਮਾਲਕ ਹੈ, ਹੈ ਨਾ। ਪਰ ਇੰਡੀਆ 'ਚ ਵੀ ਅਤੇ ਇੱਥੇ ਵੀ ਜਿਹੜਾ ਫਾਰਮਰ ਹੈ ਉਹ ਫਾਰਮਰ ਹੀ ਹੈ, ਕਿਸਾਨ ਹੀ ਹੈ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਫਿਰ ਜਾ ਕੇ ਕੁਛ ਫਲ ਮਿਲਦਾ ਆ। ਇੱਕ ਡੂੰਘਾ ਖਿਆਲ ਹੈ, ਵੈਸੇ ਅਵੇਅਰਨੈਸ ਤਾਂ ਮੈਨੂੰ ਬਹੁਤ ਪਹਿਲਾਂ ਦੀ ਸੀ, ਪਰ ਪਿੱਛੇ ਜੇ ਸਾਡੇ ਇੱਕ ਸਿਆਣੇ ਬਜ਼ੁਰਗ ਨਾਲ ਗੱਲਬਾਤ ਚੱਲ ਰਹੀ ਸੀਗੀ 3 ਹਫ਼ਤੇ ਪਹਿਲਾਂ। ਉਹਨਾਂ ਦਾ ਕਹਿਣਾ ਸੀ ਵੀ ਜਿਹੜਾ ਫਲ ਦਰਖਤ 'ਤੇ ਪੱਕਦਾ ਆ ਔਰ ਉਹ ਫਲ ਤੋੜ ਕੇ ਉਸ ਦਰਖਤ ਦੇ ਜਾਂ ਉਸ ਬੂਟੇ ਦੇ ਕੋਲ ਬੈਠ ਕੇ ਖਾਣ ਦਾ ਆਨੰਦ ਹੈ, ਉਹ ਦੁਕਾਨ ਤੋਂ ਬਾਜ਼ਾਰ ਤੋਂ ਫਲ ਖਰੀਦ ਕੇ ਖਾਣ ਦਾ ਆਨੰਦ ਕਦੇ ਆ ਹੀ ਨਹੀਂ ਸਕਦਾ। ਇਹ ਰਿਐਲਿਟੀ ਹੈ, ਇਹ ਬਿਲਕੁਲ ਸੱਚ ਹੈ, ਕਿਉਂਕਿ ਹੱਟੀ ਤੱਕ ਪਹੁੰਚਾਉਣ ਦੇ ਲਈ ਫਲ ਥੋੜ੍ਹਾ ਜਿਹਾ ਕੱਚਾ ਤੋੜਨਾ ਪੈਂਦਾ ਹੈ ਅਤੇ ਜਦੋਂ ਕੱਚਾ ਟੁੱਟਦਾ ਹੈ ਅਤੇ ਉਹ ਆਪਣੀ ਡਾਲ ਦੇ ਨਾਲੋਂ ਜਿਹੜੇ ਉਹਨੇ ਆਖਰੀ ਸਮੇਂ ਦੇ ਵਿੱਚ ਤੱਤ ਲੈਣੇ ਹੁੰਦੇ ਆ ਉਹ ਨਹੀਂ ਲੈ ਪਾਉਂਦਾ ਅਤੇ ਉਹ ਫਿਰ ਨੈਚੁਰਲ ਤਰੀਕੇ ਨਾਲ ਨਹੀਂ ਪੱਕਦਾ, ਵੈਸੇ ਹੀ ਹੌਲੀ ਹੌਲੀ ਜਿੱਥੇ ਖੜਦਾ ਹੈ ਉੱਥੇ ਪੱਕਦਾ ਹੈ ਅਤੇ ਜਿਹੜਾ ਅੰਤਿਮ ਰਸ ਹੈ ਉਹਦੇ 'ਚ ਉਹ ਨਹੀਂ ਆਉਂਦਾ। ਉਦਾਹਰਣ ਦੇ ਤੌਰ 'ਤੇ ਆਪਾਂ ਬਾਜ਼ਾਰ ਤੋਂ ਕੇਲੇ ਲੈ ਕੇ ਆਈਦੇ ਆ, ਆਸਟ੍ਰੇਲੀਆ ਦੇ ਵਿੱਚ ਤੁਸੀਂ ਚਿਤਰੀ ਵਾਲਾ ਕੇਲਾ ਕਦੇ ਨਹੀਂ ਖਾਧਾ ਹੋਊਗਾ, ਬਣਦਾ ਵੀ ਹੈ ਨਹੀਂ ਕਿਉਂਕਿ ਕੇਲੇ ਬਹੁਤ ਕੱਚੇ ਤੋੜੇ ਹੁੰਦੇ ਆ, ਉਹਨਾਂ ਨੂੰ ਐਥਲੀਨ ਗੈਸ ਦੇ ਕੇ, ਗੈਸ ਕੋਈ ਡੇਂਜਰਸ ਨਹੀਂ ਹੁੰਦੀ, ਹਵਾ 'ਚ ਵੀ ਹੁੰਦੀ, ਵੈਸੇ ਵੀ ਪੱਕ ਜਾਂਦੇ ਆ, ਉਹ ਦੇ ਕੇ ਪਕਾਇਆ ਹੁੰਦਾ, ਪ੍ਰੋਸੈਸ ਇਨੀਸ਼ੀਏਟ ਕੀਤਾ ਹੁੰਦਾ। ਕੁਦਰਤੀ ਜਿਹੜਾ ਕੇਲਾ ਤੁਸੀਂ ਕੇਲੇ ਦੇ ਬੂਟੇ ਤੋਂ ਤੋੜ ਕੇ ਖਾਓ ਨਾ ਬੰਚ ਤੋਂ, ਉਹਦਾ ਜਿਹੜਾ ਸਵਾਦ ਹੈ ਬਾਕਮਾਲ, ਅਤੇ ਉਹ ਕੇਲਾ ਚਿਤਰੀ ਵਾਲਾ ਕੇਲਾ ਬਣਦਾ ਹੈ ਅਤੇ ਜਿੱਦਾਂ ਜਿੱਦਾਂ ਕੇਲਾ ਪੱਕਦਾ ਜਾਂਦਾ ਹੈ ਅਤੇ ਉਹਦਾ ਜਿਹੜਾ ਸਟਰਕਚਰ ਹੈ, ਨਿਊਟ੍ਰੀਸ਼ਨ ਸਟਰਕਚਰ ਜਿਹੜਾ ਬਦਲਦਾ ਜਾਂਦਾ ਆ, ਅਤੇ ਚਿਤਰੀ ਵਾਲਾ ਕੇਲਾ ਖਾਣ ਦੇ ਨਾਲ ਤਾਂ ਫਿਰ ਤੁਹਾਨੂੰ ਪਤਾ ਹੈ ਵੀ ਇਨ ਦਾ ਐਂਡ ਉਹਦੇ 'ਚ ਇਹੋ ਜਿਹੇ ਤੱਤ ਬਣ ਜਾਂਦੇ ਨੇ ਜਿਹਦੇ ਨਾਲ ਕੈਂਸਰ ਤੱਕ ਦਾ ਬੋਡੀ ਇਲਾਜ ਆਪਣਾ ਕਰ ਲੈਂਦੀ ਉਹ ਤੱਤ ਲੈ ਕੇ। ਸਾਡੇ ਤਾਂ ਹੱਸਦੇ ਹੁੰਦੇ ਆ ਵੀ ਇੱਕ ਸ਼ੁਕਲ ਵੀ ਆ ਵੀ ਕਈ ਵਾਰੀ ਤਾਂ ਇੱਦਾਂ ਦੇ ਕੇਲੇ ਵੀ ਆ ਜਾਂਦੇ ਇੰਡੀਆ ਦੇ ਵਿੱਚ ਰੇਹੜੀ ਦੇ ਉੱਤੇ ਅਖੀਰ ਨੂੰ ਸਸਤੇ ਲੈ ਲੈਂਦੇ ਆ ਕਿ ਜਿੱਦਾਂ ਟੁੱਥਪੇਸਟ ਦੀ ਟਿਊਬ ਨਹੀਂ, ਇੱਦਾਂ ਕੇਲੇ ਦੇ ਮੂਹਰੇ ਮਾੜੀ ਇੱਦਾਂ ਮੋਰੀ ਕਰਕੇ ਬਸ ਨਿਚੋੜ ਨਿਚੋੜ ਕੇ ਜਿੱਦਾਂ ਟੁੱਥ ਬਰੱਸ਼ 'ਤੇ ਲਾਈਦਾ ਇੱਦਾਂ ਹੀ ਕੇਲਾ ਕੱਢ ਕੇ ਕਈ ਤਾਂ ਖਾ ਲੈਂਦੇ ਆ, ਉਹ ਵੀ ਮੈਂ ਦੇਖੇ ਆ। ਸੋ ਜਿਹੜਾ ਕੇਲਿਆਂ ਦੀ ਆਪਾਂ ਗੱਲ ਕਰਨੀ ਆ, ਕੁਈਨਜ਼ਲੈਂਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਫਾਰਮਰਸ ਨੂੰ ਔਰ ਮੇਰੀ ਸੋਚ ਸਾਡੀ ਸੋਚ ਉਹਨਾਂ ਦੇ ਨਾਲ ਹੈ। ਮੈਨੂੰ ਪਤਾ, ਮੈਂ ਖੁਦ 15 ਸਾਲ ਬਨਾਨੇ ਦੀ ਖੇਤੀ ਕੀਤੀ ਹੈ ਸਾਡੇ ਪਰਿਵਾਰ ਨੇ, ਔਰ ਜਦੋਂ ਹਨੇਰੀਆਂ ਆਉਂਦੀਆਂ ਨੇ ਕੇਲੇ ਡਿੱਗਦੇ ਨੇ ਔਰ ਸਾਰਾ ਕੀਤਾ ਕਰਾਇਆ ਕੰਮ ਧਰਤੀ 'ਤੇ ਹੁੰਦਾ ਔਰ ਉਹ ਤੋਂ ਬਾਅਦ 10 ਗੁਣਾ ਹੋਰ ਵੱਧ ਜਾਂਦਾ ਤਾਂ ਭੁੱਬਾਂ ਨਿਕਲਦੀਆਂ ਨੇ ਖੜ ਕੇ ਖੇਤ ਦੇ ਵਿੱਚ। ਇਹ ਕਿਸਾਨੀ ਦਾ ਦੂਜਾ ਅੰਗ ਹੈ, ਪਰ ਜਦੋਂ ਕਿਸਾਨ ਦੀ ਫਸਲ ਚੱਕ ਹੋ ਜਾਂਦੀ ਸਹੀ ਸਲਾਮਤ, ਉਸ ਨੂੰ ਆਮਦਨ ਆਉਂਦੀ ਹੈ, ਫਿਰ ਉਹ ਵੇਚ ਵੱਟ ਕੇ ਔਰ ਫਿਰ ਉਹ ਕੱਪੜੇ ਪਾ ਕੇ ਸੋਹਣੇ ਮੇਲੇ ਜਾਂਦਾ ਤਾਂ ਉਹ ਦਿਸਦਾ ਸਾਰਿਆਂ ਨੂੰ ਤਾਂ ਇੱਦਾਂ ਲੱਗਦਾ ਹਾ ਮੈਂ ਵੀ ਬਸ ਕਿਸਾਨ ਹੋਵਾਂ, ਪਰ ਉਹ 5 ਸਾਲਾਂ 'ਚ 2 ਸਾਲ ਹੀ ਹੁੰਦੇ ਇੱਦਾਂ ਦੇ, 3 ਸਾਲ ਤਾਂ ਔਖੇ ਹੀ ਹੁੰਦੇ ਆ। ਇਹ ਸਬਰ ਦੀ ਖੇਤੀ ਹੈ, ਸਬਰ ਦਾ ਕੰਮ ਹੈ, ਕੁਦਰਤ ਦੇ ਨਾਲ ਸਿੰਕ ਹੋਣਾ ਪੈਂਦਾ, ਅਗੇਂਸਟ ਨਹੀਂ ਜਾਣਾ ਪੈਂਦਾ, ਨਾਲ ਜੇ ਸੋ ਕੁਦਰਤ ਜਿਹੜੀ ਹੈ ਉਸਦਾ ਕਰਤਾ ਪਰਮਾਤਮਾ ਆਪ ਹੈ। ਸੋ ਬਹੁਤ ਨੇੜੇ ਹੈ ਰੱਬ ਦੇ ਇਹ ਕਿੱਤਾ ਤੇ ਰੱਬ ਦੀ ਰਜ਼ਾ ਜਿਹੜੀ ਹੈ ਕਿੱਧਰ ਨੂੰ ਜਾਣੀ ਹੈ ਇਹ ਕਿਸੇ ਨੂੰ ਨਹੀਂ ਪਤਾ। ਸੋ ਜਿਹੜੇ ਫਰੂਟ ਦੀ ਮੈਂ ਗੱਲ ਕਰ ਰਿਹਾ ਕਿ ਅਸਲ ਦੇ ਵਿੱਚ ਜਿਹੜਾ ਫਰੂਟ ਹੈ ਵੈਜੀਟੇਬਲ ਹੈ ਉਹ ਵੈਸੇ ਤਾਂ ਆਪਣੇ ਹੀ ਉਗਾ ਕੇ ਖਾਣੇ ਚਾਹੀਦੇ ਆ, ਪਰ ਪੱਕੇ ਉਹ ਸਾਡੇ ਰਿਵਾਜ਼ ਹੈ ਕਿ ਅਸੀਂ ਇੱਕ ਦੂਜੇ ਨੂੰ ਦੇ ਦੇਈਦੇ ਆਪਣੇ ਭਾਈਚਾਰੇ ਦੇ ਵਿੱਚ। ਪਰ ਹੁਣ ਟਰਾਂਸਪੋਰਟ ਫੈਸਿਲਿਟੀਆਂ ਵੱਡੀਆਂ ਹੋਣ ਕਰਕੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਇੱਥੋਂ ਦੇ ਫਰੂਟ ਜਿਹੜੇ ਨੇ ਰਾਤ ਵਿਚਾਲੇ ਦੂਸਰੇ ਕੰਟਰੀ ਪਹੁੰਚ ਜਾਂਦੇ ਨੇ, ਪਰ ਉਹ ਪਹੁੰਚਣ ਦੇ ਲਈ ਜਿਹੜਾ ਫਰੂਟ ਥੋੜ੍ਹਾ ਜਿਹਾ ਕੱਚਾ ਰੱਖਣਾ ਪੈਂਦਾ। ਅਤੇ ਜਿਹੜਾ ਆਖਰੀ ਆਨੰਦ ਹੈ ਫਰੂਟ ਖਾਣ ਦਾ, ਫਲ ਖਾਣ ਦਾ, ਉਹ ਮਿਸ ਆਊਟ ਹੁੰਦਾ ਹਮੇਸ਼ਾ ਹੀ। ਇੱਕ ਵਿਚਾਰ ਹੈ, ਇਹਨੂੰ ਥੋੜ੍ਹਾ ਜਿਹਾ ਠੰਡੇ ਦਿਮਾਗ ਨਾਲ ਸੋਚਿਓ ਕਿ ਅਗਰ ਨਾ ਕਿਸੇ ਵੀ ਫਲ ਦਾ ਸਹੀ ਆਨੰਦ ਤੁਸੀਂ ਲੈਣਾ ਆ ਤਾਂ ਤੁਸੀਂ ਉਸ ਬੂਟੇ ਤੋਂ ਤਾਜ਼ਾ ਤੋੜ ਕੇ ਖਾਓ ਤਾਂ ਉਹ ਆਨੰਦ ਹੈ। ਇਹਦਾ ਵੱਡੇ ਪੱਧਰ 'ਤੇ ਜ਼ਿੰਦਗੀ ਦੇ ਵਿੱਚ ਮਤਲਬ ਇਹ ਹੈ ਕਿ ਤੁਸੀਂ ਉਸ ਬੂਟੇ ਦੇ ਆਸ ਪਾਸ ਰਹੋਗੇ, ਉਸ ਨੂੰ ਕੋਹਰ ਲੱਗਦਾ, ਉਸ ਨੂੰ ਫੁੱਲ ਖਿੜਦੇ ਦੇਖੋਗੇ, ਉਸ ਦੇ ਵਿੱਚ ਫਰੂਟ ਬਣਦਾ ਦੇਖੋਗੇ, ਪੋਲੀਨੇਸ਼ਨ ਹੁੰਦੀ ਦੇਖੋਗੇ, ਉਸ ਨੂੰ ਪਾਣੀ ਪਾਉਂਗੇ, ਅਤੇ ਫਿਰ ਉਹ ਜਿਹੜੀ ਮਿਹਨਤ ਹੈ ਉਹਦਾ ਫਲ ਲੱਗੇਗਾ, ਫਿਰ ਤੁਸੀਂ ਉਹਨੂੰ ਬਚਾਓਗੇ ਚਿੜੀਆਂ ਤੋਂ, ਜਨੌਰਾਂ ਤੋਂ, ਅਤੇ ਫਿਰ ਉਹਦੀ ਉਡੀਕ ਕਰੋਗੇ ਉਸ ਫਲ ਦੇ ਪੱਕਣ ਦੀ, ਅਤੇ ਜਦੋਂ ਉਹ ਫਲ ਪੱਕ ਕੇ ਤੁਹਾਡੇ ਝੋਲੀ 'ਚ ਪਏਗਾ ਅਤੇ ਫਿਰ ਤੁਸੀਂ ਖਾਓਗੇ। ਤਾਂ ਜੇ ਦੋ ਬੰਦੇ ਖਾਂਦੇ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਾਰਿਆਂ ਨਾਲ ਵੱਧ ਆਨੰਦ ਤੁਹਾਨੂੰ ਆਏਗਾ ਜਿਨ੍ਹਾਂ ਨੇ ਉਹਨੂੰ ਪਾਣੀ ਪਾਇਆ ਹੋਇਆ, ਜਿਨ੍ਹਾਂ ਨੇ ਮਿਹਨਤ ਕੀਤੀ ਹੋਈ ਆ ਉਸ ਨੂੰ ਜ਼ਿਆਦਾ ਆਨੰਦ ਆਏਗਾ। ਜੇ ਉਸ ਦੇ ਉੱਤੇ ਮਾਰਕ ਵੀ ਲੱਗਾ ਉਹ ਵੀ ਕਹਿੰਦੇ ਕੋਈ ਗੱਲ ਨਹੀਂ, ਮੈਂ ਮਿਹਨਤ ਕੀਤੀ ਹੋਈ ਆ। ਇਹੀ ਜ਼ਿੰਦਗੀ ਦਾ ਫਲ ਹੈ ਕਿ ਜਿਸ ਨੇ ਘਾਲ ਕਮਾਈ ਕਰਨੀ ਹੈ, ਜਿਸ ਨੇ ਰੂਹਾਨੀ ਤੌਰ 'ਤੇ ਵੀ ਕਮਾਈ ਕਰਨੀ ਹੈ, ਜਿਸ ਨੇ ਕਿਸੇ ਹੋਰ ਕੰਮ ਦੀ ਵੀ ਕਮਾਈ, ਅਤੇ ਉਹਦਾ ਫਲ ਜਦੋਂ ਉਹਨੂੰ ਮਿਲਣਾ ਤਾਂ ਉਹਨੂੰ ਜਿੰਨੀ ਸੈਟਿਸਫੈਕਸ਼ਨ ਹੋਣੀ ਹੈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਮੈਂ ਫਲ ਖਾਂਦਾ ਮੈਂ ਹਾਂ ਬਹੁਤ ਸਵਾਦ ਹੈ ਤਾਂ ਤੁਸੀਂ ਕਹੀ ਜਾਂਦੇ ਹਾਂਜੀ ਹਾਂਜੀ ਸਵਾਦ ਹੈ ਜੀ ਸਵਾਦ ਹੈ, ਤੁਸੀਂ ਸਿਰਫ ਮੇਰੇ ਸਵਾਦ ਦੇ ਵਿੱਚ ਮੈਨੂੰ ਦੇਖ ਕੇ ਅਬਜ਼ਰਵ ਕਰ ਸਕਦੇ ਹਾਂ, ਪਰ ਅਸਲੀ ਸਵਾਦ ਜਿਹੜਾ ਮੈਨੂੰ ਆ ਰਿਹਾ ਮੈਂ ਸਿਰਫ 2-4% ਹੀ ਦੱਸ ਸਕਦਾ ਤੁਹਾਨੂੰ। ਸੋ ਇੱਦਾਂ ਹੀ ਰੂਹਾਨੀਅਤ ਹੈ, ਇੱਦਾਂ ਹੀ ਸਪਿਰਿਚੁਅਲਿਜ਼ਮ ਹੈ ਕਿ ਜਿਹਨੇ ਮਿਹਨਤ ਕੀਤੀ ਹੈ, ਜਿਹਨੇ ਮੈਡੀਟੇਸ਼ਨ ਕੀਤੀ ਹੈ, ਜਿਹਨੇ ਨਾਮ ਜਪਿਆ ਆ, ਕੀਰਤਨ ਕੀਤਾ, ਸੇਵਾ ਕੀਤੀ, ਉਹ ਦਾਨ ਪੁੰਨ ਕੀਤੇ ਨੇ, ਇਸ ਪਾਥ ਦੇ ਉੱਤੇ ਚੱਲੇ ਆ, 4-5 ਸਾਲ ਪੂਰੇ ਉਹਨਾਂ ਨੇ ਡਟ ਕੇ ਮਿਹਨਤ ਕੀਤੀ ਹੈ ਅੰਦਰੂਨੀ ਤੌਰ 'ਤੇ, ਉਹ ਰੂਹਾਨੀ ਆਨੰਦ ਉਹੀ ਜਾਣ ਸਕਦੇ ਨੇ। ਅਸੀਂ ਤਾਂ ਗੁਰੂ ਸਾਹਿਬ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਅਸੀਂ ਤਾਂ ਇੰਸਪੀਰੇਸ਼ਨ ਲੈ ਸਕਦੇ ਹਾਂ, ਪਰ ਜਦੋਂ ਤੱਕ ਆਪ ਨਹੀਂ ਚੱਲਦੇ ਉਦੋਂ ਤੱਕ ਅਸੀਂ ਅਨੁਭਵ ਨਹੀਂ ਕਰ ਸਕਦੇ। ਹੁਣ ਗੱਲ ਕਰਦੇ ਹਾਂ ਕੁਈਨਜ਼ਲੈਂਡ ਦੀ, ਜਿੱਥੇ ਹਨੇਰੀ ਆਈ ਬਹੁਤ। ਸਾਈਕਲੋਨ ਲੈਰੀ 2006 'ਚ ਆਇਆ ਸੀ, ਸਾਈਕਲੋਨ ਯਾਸੀ 2011 'ਚ ਆਇਆ ਸੀ, ਅਤੇ ਉਦੋਂ ਕੇਲਿਆਂ ਦਾ ਭਾਅ ਜਿਹੜਾ ਆ ਉਹ $2 ਕਿਲੋ ਤੋਂ ਲੈ ਕੇ $14 ਕਿਲੋ ਤੱਕ 2011 'ਚ ਪਹੁੰਚ ਗਿਆ ਸੀ, ਅਤੇ ਉਹੀ ਹਾਲਾਤ ਜਿਹੜੇ ਨੇ ਇਸ ਵਾਰੀ ਬਣ ਗਏ ਨੇ। $180 ਮਿਲੀਅਨ ਦੀ ਫਸਲ ਦਾ ਘਾਟਾ ਪਿਆ ਕਿਉਂਕਿ ਇਸ ਸਾਲ ਸਾਈਕਲੋਨ ਨਿਰਾਨ ਨੇ ਹਿੱਟ ਕੀਤਾ ਹੈ ਕੁਈਨਜ਼ਲੈਂਡ 'ਚ। ਕੁਈਨਜ਼ਲੈਂਡ ਦੇ ਵਿੱਚ 94% ਆਸਟ੍ਰੇਲੀਆ ਦਾ ਕੇਲਾ ਉਤਪਾਦਨ ਕੀਤਾ ਜਾਂਦਾ ਆ। ਬੜਾ ਲੰਬਾ ਸਟ੍ਰਿਪ ਹੈ ਇੱਧਰੋਂ ਮਕਈ ਤੋਂ ਲੈ ਕੇ ਕੇਨਜ਼ ਦੇ ਉੱਪਰ ਤੱਕ ਬੜਾ ਵੱਡਾ ਘਾਟਾ ਪਿਆ। ਔਰ ਸਾਡੇ ਜਿਹੜੇ ਪੰਜਾਬੀ ਫਾਰਮਰ ਹੈ, ਸੁਣਨ ਦੇ ਵਿੱਚ ਆਇਆ ਮੇਰੀ ਇੱਕ ਦੋ ਨਾਲ ਗੱਲਬਾਤ ਵੀ, ਮੈਂ ਹਜੇ ਕਾਲਾਂ ਕਰਨੀਆਂ ਵੀ ਆਪਣੇ ਮਿੱਤਰਾਂ ਸੱਜਣਾਂ ਨੂੰ ਹਾਲ ਚਾਲ ਪੁੱਛਣਾ ਆ, ਬਸ ਡਰਦੇ ਨਹੀਂ ਪੁੱਛਦੇ ਕਿਉਂਕਿ ਕਈ ਵਾਰੀ ਹੈ ਵੀ ਬੰਦਾ ਭੁੱਲਣਾ ਚਾਹੁੰਦਾ ਹੁੰਦਾ, ਸਾਡੇ ਵਰਗਾ ਫੋਨ ਕਰਕੇ ਉਹਨਾਂ ਨੂੰ ਫਿਰ ਉੱਤੇ ਤੰਗ ਕਰ ਦਿੰਦਾ। ਪਰ ਫੋਟੋਆਂ ਤਸਵੀਰਾਂ ਵੀਡੀਓ ਸਾਡੇ ਕੋਲ ਪਹੁੰਚੇ ਹੋਏ ਨੇ, ਪੰਜਾਬੀ ਫਾਰਮਰਸ ਦਾ ਕਾਫੀ ਨੁਕਸਾਨ ਹੋਇਆ। ਹਜੇ ਬਹੁਤ ਨਵੇਂ ਫਾਰਮਰ ਸੀਗੇ, ਵਿੱਚ ਨਵੇਂ ਫਾਰਮ ਲਏ ਸੀ, ਕੰਮ ਸ਼ੁਰੂ ਕੀਤਾ ਸੀ, $millions of. ਐਵੋਕਾਡੋ, ਇਕੱਲੇ ਕੇਲੇ ਨਹੀਂ, ਐਵੋਕਾਡੋ ਫਾਰਮਰ ਜਿਹੜੇ ਨੇ ਉਹਨਾਂ ਦੇ ਵੀ ਜਿਹੜੇ ਟ੍ਰੀ ਡੈਮੇਜ ਹੋਏ ਆ, ਪੱਟ ਹੋਏ ਨੇ, ਫਰੂਟ ਡਿੱਗ ਪਿਆ, ਨਰਸਰੀਆਂ ਜਿਹੜੀਆਂ ਨੇ ਉਹਨਾਂ ਦਾ ਵੀ ਖਰਾਬਾ ਹੋਇਆ ਆ। ਤਕਰੀਬਨ 150 ਫਾਰਮ ਜਿਹੜੇ ਨੇ ਉਹ ਡੈਮੇਜ ਹੋਏ ਨੇ, 150 11,000 ਹੈਕਟੇਅਰ ਦੇ ਵਿੱਚੋਂ 5000 ਹੈਕਟੇਅਰ ਨੁਕਸਾਨ ਹੋਇਆ, 180 ਤੋਂ ਲੈ ਕੇ $200 million ਤੱਕ। ਇਸ ਤੋਂ ਇਲਾਵਾ ਹੁਣ ਬਾਅਦ ਦੇ ਵਿੱਚੋਂ ਕੇਲੇ ਦੇ ਭਾਅ ਚੱਕ ਹੋਣੇ ਨੇ, ਮੁਨਾਫਾਖੋਰੀ ਵਧਣੀ ਹੈ। ਵੈਰੀ ਵੈਰੀ ਸੈਡ। ਇੰਡੀਆ ਦੇ ਵਿੱਚ ਖਬਰ ਆ ਰਹੀ ਹੈ ਕਿ ਜਿਹਨਾਂ ਨੇ ਮੁਨਾਫਾਖੋਰਾਂ ਨੇ ਜਮ੍ਹਾਂ ਕੀਤਾ ਸੀ ਅੰਨ, ਉਹ ਹੁਣ ਵਿਕ ਨਹੀਂ ਰਿਹਾ ਕਿਉਂਕਿ ਕਿਸੇ ਪਾਸੇ ਲੱਗ ਨਹੀਂ ਰਹੇ ਕਾਨੂੰਨ, ਭਾਅ ਡਿੱਗ ਪਏ ਨੇ। ਗੁਰਪ੍ਰੀਤ ਗਿੱਲ ਨੇ ਸ਼ੇਅਰ ਕੀਤੀ ਸੀ ਨਿਊਜ਼, ਮੈਂ ਪੜ੍ਹੀ ਸੀ ਕਿ ਜਮ੍ਹਾਂ ਇੱਦਾਂ ਕੀਤੇ ਹੋਏ ਸੀ ਕਿ ਭਾਅ ਵੱਧ ਜਾਣੇ ਨੇ, ਪਰ ਹੁਣ ਕੋਈ ਪਤਾ ਨਹੀਂ ਕਿ ਭਾਅ ਡਿੱਗ ਵੀ ਸਕਦੇ ਅਗਰ MSP ਨਾ ਮਿਲੇ ਤਾਂ, ਹੁਣ ਉਹਨਾਂ ਨੂੰ ਕੋਈ ਲੈਂਦਾ ਨਹੀਂ ਹੈਗਾ। ਸੋ ਇੱਕ ਫਰੂਟ ਅੰਨ ਦਾਣਾ ਖੇਤਾਂ 'ਚੋਂ ਉਗਾ ਕੇ ਭੇਜਣਾ ਮਾਰਕੀਟ ਦੇ ਵਿੱਚ, ਇਹ ਇੱਕ ਵੱਖਰਾ ਆ। ਪਰ ਉਹ ਤੋਂ ਬਾਅਦ ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਠੱਗੀ ਆ, ਬਹੁਤ ਜ਼ਿਆਦਾ ਠੱਗੀ ਆ। ਉੱਥੋਂ ਫਿਰ ਪੋਲੀਟਿਕਸ ਸ਼ੁਰੂ ਹੋ ਜਾਂਦੀ ਹੈ, ਪੈਸੇ ਦਾ ਵਪਾਰ ਸ਼ੁਰੂ ਹੋ ਜਾਂਦਾ ਆ, ਫਿਰ ਪੋਲੀਟੀਸ਼ੀਅਨ ਵਿੱਚ ਆ ਜਾਂਦੇ ਨੇ, ਵੱਡੇ ਵੱਡੇ ਮੁਨਾਫਾਖੋਰ ਵਿੱਚ ਆ ਜਾਂਦੇ ਨੇ, ਫਿਰ ਕਿਸਾਨ ਨੂੰ ਦੱਬਣ ਵਾਸਤੇ ਕਈ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਂਦੇ ਨੇ, ਉਹਨਾਂ ਦੀ ਜਿਹੜੀਆਂ ਪ੍ਰੋਟੈਕਸ਼ਨਸ ਆ ਉਹਨਾਂ ਨੂੰ ਹਟਾਉਣ ਵਾਸਤੇ, ਹਟਾ ਕੇ ਫਿਰ ਖੁੱਲ੍ਹੀ ਲੁੱਟ ਦੇ ਲਈ ਕਈ ਕੁਛ ਕੀਤਾ ਜਾਂਦਾ ਹੈ। ਇਹ ਕੋਈ ਬਹੁਤੀ ਵਧੀਆ ਪਿਕਚਰ ਨਹੀਂ ਹੈਗੀ। ਆਸਟ੍ਰੇਲੀਆ 'ਚ ਵੀ ਲਿਬਰਲ ਮਾਰਕੀਟ ਹੈ ਪਰ ਇੱਥੇ ਵੀ ਖਰਾਬਾ ਹੈ, ਕਾਫੀ ਖਰਾਬਾ ਆ। ਸੋ ਅਮਨ ਰੰਧਾਵਾ, ਉਸਦਾ ਗੀਤ ਆਪਾਂ ਸੁਣਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਅਤੇ ਉਹ ਵੀ ਠੱਗੀਆਂ ਦੀ ਗੱਲ ਕਰ ਰਹੇ, ਅਤੇ ਮੈਂ ਥੋੜ੍ਹੀ ਹਾਸੇ ਵਾਲੀ ਗੱਲ ਦੱਸਦਾ, ਅਤੇ ਮੈਨੂੰ ਆਪਾਂ ਫੋਨ 'ਤੇ ਗੱਲਬਾਤ ਕਰ ਰਹੇ ਸੀ ਅਤੇ ਮੈਂ ਕਿਹਾ ਬਾਈ ਤੂੰ ਇੰਨਾ ਖਤਰਨਾਕ ਜਿਹਾ ਗੀਤ ਗਾਤਾ ਆ, ਤੂੰ ਬੱਚੇ ਨਾਂ ਲੈ ਤੇ ਸਾਰਿਆਂ ਦੇ, ਤੈਂ ਇੰਡੀਆ ਨਹੀਂ ਜਾਣਾ? ਕਹਿੰਦੇ ਆਹੋ ਫਿਰ ਉੱਥੇ ਜਾ ਕੇ ਅੰਦਰ ਹੋ ਜਾਵਾਂਗੇ, ਉੱਥੇ ਫਿਰ ਅਸਾਈਲਮ ਪਾਵਾਂਗੇ ਜਾ ਕੇ, ਰਿਫਿਊਜੀ। ਉਹ ਤਾਂ ਵੈਸੇ ਇੱਥੋਂ ਦੇ ਪੱਕੇ ਨੇ, ਪਰ ਗੱਲ ਇਹ ਹੈ ਵੀ ਏਅਰਪੋਰਟ ਦੇ ਉੱਤੇ ਚੱਕ ਕੇ ਕਿਤੇ ਅੰਦਰ ਨਾ ਕਰ ਲੈਣਾ, ਮੈਂ ਤੈਨੂੰ ਧਿਆਨ ਨਾਲ ਗਾਇਆ ਕਰੋ, ਲਿਖਿਆ ਵੀ ਕਰੋ, ਬਹੁਤ ਵਧੀਆ ਲਿਖਾਰੀ ਹੈ। ਪਰ ਲਿਖਾਰੀ ਦਾ ਮਤਲਬ ਇਹ ਕਿ ਡਰਨਾ ਨਹੀਂ ਹੈਗਾ, ਅਤੇ ਬੜਾ ਰੋਬਸਟ ਤਰੀਕੇ ਨਾਲ ਗੀਤ ਲਿਖਿਆ। ਉਹ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ। ਗੁਲਗੁਲਗੇ ਵਾਲਾ ਅਮਨ ਰੰਧਾਵਾ ਗੀਤ ਗਾ ਰਿਹਾ ਸੀ ਅਤੇ ਬਹੁਤ ਵਧੀਆ ਜੀ। ਅਤੇ ਕੱਲ੍ਹ ਨੂੰ ਆਪਾਂ ਇੱਕ ਹੋਰ ਗੀਤ ਸੁਣਾਵਾਂਗੇ ਬ੍ਰਿਸਬਨ ਵਾਲਿਆਂ ਦਾ। ਸੋ ਹਰਮਨ ਰੇਡੀਓ 'ਤੇ ਮੈਂ ਲਿੰਕ ਬੜੀ ਛੇਤੀ ਸ਼ੇਅਰ ਕਰ ਦੇਵਾਂਗਾ ਗੀਤਾਂ ਦੇ, ਸੋ ਤੁਸੀਂ ਉੱਥੇ ਵੀਡੀਓ ਵੀ ਦੇਖ ਸਕਦੇ ਹੋ। ਸੋ ਬਹੁਤ ਮਿੱਤਰ ਪਿਆਰੇ ਸਾਡੇ ਨਾਲ ਸਵੇਰ ਦੇ ਜੁੜੇ ਨੇ, ਸਾਰਿਆਂ ਦਾ ਸਵਾਗਤ ਹੈ ਜੀ। ਪਰ ਪਹਿਲਾਂ ਆਪਾਂ ਮੌਸਮ 'ਤੇ ਝਾਤੀ ਮਾਰੀਏ। ਇਸ ਵਾਰੀ ਤੁਹਾਨੂੰ ਦੱਸਿਆ ਕਿ ਜਿਹੜੀ ਸਮਰ ਹੈ ਨਾ, ਗਰਮੀ, ਉਹ ਠੰਡੀ ਹੈ, ਠੰਡਕ ਹੈ। ਇਹਦਾ ਕਾਰਨ ਵੀ ਦੱਸਿਆ ਸੀ ਪਿਛਲੇ ਪ੍ਰੋਗਰਾਮ 'ਚ। ਅਤੇ ਕੇਨਸ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ 31 ਡਿਗਰੀ, ਬ੍ਰਿਸਬਨ ਦੇ ਵਿੱਚ 28 ਡਿਗਰੀ ਹਲਕਾ ਮੀਂਹ, ਇੱਦਾਂ ਹੀ ਕੌਪਸਾਰਵਰ ਦੇ ਵਿੱਚ ਵੈਸੇ ਇਸ ਵੇਲੇ ਬੱਦਲ ਹੋਏ ਹੋਏ 25 ਡਿਗਰੀ, ਸਿਡਨੀ ਦੇ ਵਿੱਚ 24 ਡਿਗਰੀ, ਕੈਨਬਰਾ 'ਚ 24 ਡਿਗਰੀ, ਮੈਲਬਨ 'ਚ ਘਣੇ ਬੱਦਲ ਹੋ ਸਕਦੇ ਨੇ 20 ਡਿਗਰੀ, ਐਡਲੇ ਦੇ ਵਿੱਚ ਹਲਕੇ ਬੱਦਲ 28 ਡਿਗਰੀ, ਪੂਰੀ ਬੱਦਲਵਾਈ ਰਹੇਗੀ। ਪਰਥ ਦੇ ਵਿੱਚ, ਉੱਥੇ ਵੀ ਐਵਰੇਜ ਨਾਲ ਜ਼ਿਆਦਾ ਮੀਂਹ ਪੈ ਰਿਹਾ ਇਸ ਸਾਲ, 27 ਡਿਗਰੀ, ਡਾਰਵਿਨ ਦੇ ਵਿੱਚ ਧੁੱਪ ਖਿੜੀ ਰਹੇਗੀ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਬਿਲਕੁਲ ਦਿਨ ਸਾਫ 37 ਡਿਗਰੀ ਤਾਪਮਾਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਦਿਨ ਤੜਕਾ ਸਾਫ ਹੈ, ਯਾਨੀ ਕਿ ਰਾਤ ਸਾਫ ਹੈ, 16 ਡਿਗਰੀ ਤਾਪਮਾਨ ਹੈ ਇਸ ਵੇਲੇ, ਔਰ ਅੱਜ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਔਰ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ, ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਜੀ ਐਸ ਚਾਹਲ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕੁਛ ਖਬਰਾਂ ਸਾਂਝੀਆਂ ਕਰਤੀਆਂ ਨੇ ਸਾਡੇ ਨਾਲ, ਅਤੇ ਇਸ ਦੇ ਬਾਰੇ ਆਪਾਂ ਚਿੰਤਨ ਕਰਾਂਗੇ ਥੋੜ੍ਹੀ ਦੇਰ ਬਾਅਦ। ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਕਰੋ ਫਿਰ ਦਿਲ ਵਾਲੀ ਗੱਲ ਬਾਈ ਜੀ। ਹਾਂਜੀ ਹਾਂਜੀ, ਕਰ ਰਹੇ ਹਾਂ ਜੀ, ਸਾਡੇ ਦਿਲ 'ਚ ਤਾਂ ਝਰਨੇ ਫੁੱਟ ਰਹੇ ਨੇ। ਮਨਦੀਪ ਮਾਨ, ਕਿਆ ਬਾਤ ਹੈ ਪਿਆਰੇ ਹੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਕੁਲਵੀਰ ਸੰਧੂ ਬਾਈ ਜੀ ਕੈਨੇਡਾ ਵਾਲਿਓ, ਠੀਕ ਹੋ ਤੁਸੀਂ? ਤੁਹਾਡੇ ਕਿੱਦਾਂ ਇੱਧਰ ਟੀਕੇ ਟੂਕੇ ਲੱਗਦੇ ਨੇ ਹੁਣ, ਆਂਦਕ ਜਾਂਦਕ ਵਧੀ ਹੈ ਜਾਂ ਨਹੀਂ? ਗੁਰਿੰਦਰ ਸਿੰਘ ਵਰਜੀਨੀ ਵਾਲੇ ਜੀ, ਸਤਿ ਸ਼੍ਰੀ ਅਕਾਲ। ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਵਿਚਾਰ ਉਹ ਸਾਂਝਾ ਕਰਦੇ ਹੁੰਦੇ ਜਿਹੜਾ ਕਿ ਅਜੇ ਲੋਡ ਹੋ ਰਿਹਾ। ਖੈਰ, ਚੱਕਰੀ ਘੁੰਮ ਰਹੀ ਹੈ, ਕੋਈ ਗੱਲ ਨਹੀਂ, ਘੁੰਮਣ ਦਿਓ, ਮੈਂ ਦੁਬਾਰਾ ਫੇਰ ਆਉਣਾ। ਗੁਰਪ੍ਰੀਤ ਗੁਰੀ, ਹਾਂਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੈ? ਅਤੇ ਉਹਨਾਂ ਨੇ ਫੋਟੋਆਂ ਭੇਜੀਆਂ ਨੇ, ਫਰੈਸ਼ ਪੀਅਰ ਖਾ ਲਓ ਜੀ ਕਹਿੰਦੇ, ਨੱਖਾਂ ਇੱਕ ਬੱਬੂ ਗੋਸ਼ੇ, ਅਤੇ ਫੋਟੋਆਂ ਭੇਜੀਆਂ ਨੇ, ਬਹੁਤ ਖੂਬਸੂਰਤ ਲੱਦੇ ਪਏ ਨੇ ਦਰਖਤ। ਮੈਂ ਸ਼ੇਅਰ ਕਰਨੀਆਂ ਬਸ ਗੀਤ ਦੇ ਦੌਰਾਨ ਕਰਾਂਗਾ। ਅਤੇ ਇੱਕ ਗੀਤ ਤੁਸੀਂ ਭੇਜਿਆ ਦੀਪ ਹੁੰਦਲ ਦਾ, ਅਤੇ ਹਾਂਜੀ, ਇਹ ਗੀਤ ਆਉਣ ਵਾਲੇ ਪ੍ਰੋਗਰਾਮਾਂ 'ਚ ਸੁਣਾਇਆ ਜਾਊਗਾ, ਬਹੁਤ ਵਧੀਆ, ਭੇਜੋ। ਅਤੇ ਮਲਕੀਤ ਸਿੰਘ ਹੁਣਾਂ ਨੇ ਜਿਹੜਾ ਵਿਚਾਰ ਸਾਂਝਾ ਕੀਤਾ ਸੀ, ਕਹਿੰਦਾ ਕਿ ਮੰਦਰ ਢਾਹ ਕੇ ਮਸਜਿਦ ਢਾਹ ਦੇ, ਉਹ ਬੁੱਲਿਆ ਕਿਸੇ ਦਾ ਦਿਲ ਨਾ ਢਾਈ, ਦਿਲਾਂ ਦੇ ਵਿੱਚ ਰੱਬ ਵੱਸਦਾ। ਠੀਕ ਹੈ ਜੀ, ਵੈਸੇ ਮੰਦਰ ਵੀ ਨਹੀਂ ਢਾਹਣੇ ਚਾਹੀਦੇ, ਮਸਜਿਦ ਵੀ ਨਹੀਂ ਢਾਹਣੇ ਚਾਹੀਦੇ, ਅਤੇ ਦਿਲ ਵੀ ਨਹੀਂ ਢਾਹਣੇ ਚਾਹੀਦੇ, ਇਹ ਕੰਮ ਹੀ ਨਹੀਂ ਕਰਨੇ ਚਾਹੀਦੇ, ਇਹ ਸੋਚ ਹੀ ਨਹੀਂ ਆਪਾਂ ਨੂੰ ਕਰਨੀ ਚਾਹੀਦੀ। ਅਮਰੀਕ ਭਾਅ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਅਤੇ ਕੁਲਵਿੰਦਰ ਸਿੰਘ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਕਹਿੰਦੇ, ਠੀਕ ਠਾਕ ਹੋ ਜੀ, ਤੁਸੀਂ ਸੁਣਾਓ, ਠੀਕ ਹੋ? ਅਤੇ ਲਓ ਫਿਰ ਤੁਹਾਨੂੰ ਇੱਕ ਗੀਤ ਸੁਣਾ ਦਈਏ ਫਿਰ, ਰੋਮੈਂਟਿਕ ਜਿਹਾ, ਇਹ ਕੋਬਰਮ ਵਾਲੇ ਬਹੁਤ ਸੁਣਦੇ ਆ ਰੋਮੈਂਟਿਕ ਗੀਤ, ਲਾਉਣਾ ਪੈਂਦਾ ਮੈਨੂੰ ਉਹਨਾਂ ਲਈ। ਲਓ, ਫਿਲਮ ਤੀਸਰੀ ਮੰਜ਼ਿਲ ਜਿਹੜੀ ਕਿ 1966 ਦੇ ਵਿੱਚ ਆਈ ਸੀ, ਉਸ ਦੇ ਵਿੱਚੋਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ।
तुझे जरा देर में जाना हुआ कसूर, पापा मत होना रे, मैंने तुझे जरा देर में जाना हुआ कसूर, पापा मत होना रे, ओ मेरे सोना रे सोना रे सोना। Thank you.
और उलझन में पड़ जाएगी ओ पछताओगी कुछ ऐसे के ये सुर्खी लबों की उतर जाएगी ये सजा तुम भूल जाना प्यार को ठोकर मत लगाना के चला जाऊंगा फिर मैं न जाने कहां
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कितने तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी प्रोग्राम चल रहा दिल वाली गल और साडा तुहाडा साथ बनिया होया बहुत सारे स्रोते सानू सुन रहे ने इस वेले ज्वाइन कर रहे ने ते जिहड़े सज्जण मित्र पॉडकास्ट ते भी सुनदे ने उहनां दा भी स्वागत है किसी भी टाइम शेयर कर सकदे हो तुसीं प्रोग्राम आप भी सुनो ते होर सज्जण मित्रां नूं भी फॉरवर्ड कर सकदे हो अज अमरीक भाजी बस चंद क मिंटां तक आउंदे होणगे पर पहलां कुछ सुनेहे लै लईए राजनदीप कैनबरा वाले प्रोग्राम च शामिल होए ने की हाल चाल है प्यारे हो ठीक ठाक हो तो गुरिंदर सिंह वर्जीनिया वाले एक अपने दिल वाली गल सांझी करना चाहते हैं कहिंदे घटना मेरे नाल वापरी है ਕਹਿੰਦੇ ਮੇਰੇ ਨਾਲ ਇੱਕ ਘਟਨਾ ਵਾਪਰੀ ਹੋਇਆ ਇਹ ਕਿ ਅਸੀਂ ਇੱਥੋਂ 2-2.5 ਘੰਟੇ ਦੀ ਡਰਾਈਵ ਕਰਕੇ 3 ਮਹੀਨੇ ਪਹਿਲਾਂ ਸ਼ਰਾਬ ਲਿਆਂਦੀ ਪਰ ਮੈਂ ਉਹ ਰੱਖ ਕੇ ਭੁੱਲ ਗਿਆ। ਫਿਰ ਕੀ ਸੀ ਦਿਮਾਗ ਕੰਮ ਨਾ ਕਰੇ ਕਿ ਗਈ ਤੇ ਗਈ ਕਿੱਥੇ। ਮੈਂ ਸ਼ਰਾਬ ਵਾਲੇ ਬਾਬੇ ਨੂੰ ਧਿਆਨ ਲਾ ਕੇ ਕਿਹਾ ਕਿ ਮੈਂ ਇੱਕ ਹਫ਼ਤਾ ਸ਼ਰਾਬ ਨਹੀਂ ਪੀਆਂਗਾ, ਬਸ ਮੇਰੀ ਸ਼ਰਾਬ ਲੱਭ ਪਵੇ। ਫਿਰ ਕੀ ਸੀ ਬਾਬੇ ਨੇ ਚਮਤਕਾਰ ਕੀਤਾ ਤੇ ਖਜ਼ਾਨਾ ਲੱਭ ਗਿਆ, ਪਰ ਬਾਬਾ ਕਹਿੰਦਾ ਹੁਣ 2 ਪੈਗ ਪੀਣੇ ਪੈਣੇ। ਗੱਲ ਇਹ ਵੀ ਤੁਸੀਂ ਤਾਂ ਫਸ ਗਏ ਸ਼ਰਾਬ ਲੱਭ ਕੇ ਤੇ ਸੁੱਕਣਾ ਸੁੱਕ ਕੇ, ਤੇ ਜੇ ਤਾਂ ਹੁਣ ਤੁਸੀਂ ਪੀ ਲਈ ਤਾਂ ਫਿਰ 7 ਦਿਨ ਦੀ ਕਸਮ ਟੁੱਟ ਜਾਣੀ ਆ, ਤੇ ਜੇ ਨਾ ਪੀਤੀ ਤਾਂ ਬਾਬਾ ਰੁੱਸ ਜਾਣਾ ਆ। ਸੋ ਪੰਜਾਬ ਦੇ ਵਿੱਚ ਇਹੋ ਜਿਹੇ ਬਾਬੇ ਵੀ ਆ, ਇਹੋ ਜਿਹੇ ਜਗ੍ਹਾ ਵੀ ਆ ਜਿੱਥੇ ਸ਼ਰਾਬ ਚੜ੍ਹਦੀ ਆ, ਮੈਨੂੰ 2-3 ਥਾਂ ਦਾ ਪਤਾ ਆ, ਤੇ ਉੱਥੇ ਸ਼ਰਾਬ ਦਾ ਭੋਗ ਲੱਗਦਾ ਆ। ਪਤਾ ਨਹੀਂ ਕਿੱਥੋਂ ਰਵਾਇਤਾਂ ਪੈ ਗਈਆਂ, ਕਿੱਦਾਂ ਪੈ ਗਈਆਂ, ਪਰ ਚਲੋ ਖਾਣ ਪੀਣ ਦੇ ਸੰਬੰਧ ਨੇ ਸੰਬੰਧ, ਤੇ ਵੈਸੇ ਛੱਡ ਹੀ ਦਿਓ ਤਾਂ ਜ਼ਿਆਦਾ ਵਧੀਆ ਹੈ। ਵੈਸੇ ਤਾਂ ਤੁਹਾਨੂੰ ਨਾ ਜੇ ਦੇਖਿਆ ਜਾਵੇ ਦ੍ਰਿਸ਼ਟਾਂਤ ਹੋਇਆ ਸੀ ਕਿ ਤੁਸੀਂ ਦੇਖੋ 2.5 ਘੰਟੇ ਡਰਾਈਵ ਕਰਕੇ ਗਏ, ਫਿਰ ਉਹ ਰੱਖ ਹੋ ਗਈ, ਫਿਰ ਉਹ ਤੁਹਾਡੇ ਹੀ ਦਿਮਾਗ 'ਚੋਂ ਅਲੋਪ ਹੋ ਗਈ, ਭੁੱਲ ਗਈ, ਪਤਾ ਨਹੀਂ ਕਿੱਥੇ ਚਲੇ ਗਏ, ਹੈ ਨਾ, ਅਤੇ ਫਿਰ ਤੁਹਾਨੂੰ ਕਸਮ ਖਾਣੀ ਪਈ। ਮੈਨੂੰ ਲੱਗਦਾ ਤੁਹਾਡੀ ਪਰਮਾਤਮਾ ਪ੍ਰੈਕਟਿਸ ਕਰਾ ਰਿਹਾ ਹੈ, ਅਤੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਦੇ ਰਿਹਾ ਕਿ ਇਹ ਕੋਲ ਪਈ ਚੀਜ਼ ਵੀ ਕਦੇ ਆਪਣੀ ਨਹੀਂ ਹੁੰਦੀ, ਤੁਸੀਂ ਛੱਡੇ ਦਿਓ ਤਾਂ ਜ਼ਿਆਦਾ ਵਧੀਆ। ਅਮਰੀਕ ਭਾਅ ਜੀ ਸਾਡੇ ਨਾਲ ਜੁੜ ਰਹੇ ਨੇ ਅਤੇ ਉਹ ਵੀ ਹੈਲੋ ਹੈਲੋ ਕਰ ਰਹੇ ਨੇ, ਅਤੇ ਮੈਂ ਬੇਨਤੀ ਕਰਾਂ ਕਿ ਭਾਅ ਜੀ ਰੇਡੀਓ ਬੰਦ ਕਰ ਦਿਓ ਪਿੱਛੋਂ, ਔਰ ਫਿਰ ਆਪਾਂ ਗੱਲਬਾਤ ਸ਼ੁਰੂ ਕਰੀਏ। ਸੋ ਹੋਰ ਸੱਜਣ ਵੀ ਪ੍ਰੋਗਰਾਮ ਦੇ ਵਿੱਚ ਜੁੜਨਗੇ, ਈਮੇਲ ਦੇ ਜ਼ਰੀਏ ਵੀ ਤੁਸੀਂ ਜੁੜ ਸਕਦੇ ਹੋ request@harmanradio.com। ਔਰ ਅਮਰੀਕ ਭਾਅ ਜੀ ਆ ਰਹੇ ਨੇ ਜਲਦੀ, ਅਤੇ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਵਾਪਸ ਆ ਰਹੀ ਹੈ ਸਿਸਟਮ ਦੇ ਰਾਹੀਂ ਜੀ। ਅਮਰੀਕ ਭਾਅ ਜੀ ਆਓ ਫਿਰ ਪਿਆਰੇ ਹੋ, ਕੀ ਹਾਲ ਚਾਲ ਹੈ, ਬੜੀ ਦੇਰ ਤੋਂ ਇੰਤਜ਼ਾਰ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ। ਭਾਅ ਜੀ ਅਜੇ ਕੰਘ ਹੀ ਰਹੇ ਨੇ, ਖੈਰ ਉਹਨਾਂ ਤੱਕ ਆਵਾਜ਼ ਸ਼ਾਇਦ ਅਜੇ ਪਹੁੰਚੀ ਨਹੀਂ ਹੈਗੀ, ਪਰ ਥੋੜ੍ਹਾ ਲਿੰਕ ਦੇ ਵਿੱਚ ਪਰੇਸ਼ਾਨੀ ਸੀ, ਅਤੇ ਜਿੱਦਾਂ ਹੀ ਭਾਅ ਜੀ ਆਉਂਦੇ ਆਪਾਂ ਗੱਲ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ, ਆ ਗਏ ਹੋ। ਹੈਲੋ। ਹਾਂਜੀ ਭਾਅ ਜੀ ਨੂੰ ਮੇਰੀ ਆਵਾਜ਼ ਨਹੀਂ ਸੁਣਾਈ ਦੇ ਰਹੀ, ਅਤੇ ਕੋਈ ਗੱਲ ਨਹੀਂ, ਜਦੋਂ ਭਾਅ ਜੀ ਨੂੰ ਆਵਾਜ਼ ਸੁਣਾਈ ਦੇਗੀ ਆਪਾਂ ਕੈਰੀ ਔਨ ਰੱਖਾਂਗੇ। ਅਤੇ ਕੁਛ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜੀ ਐਸ ਚਾਹਲ ਹੁਣਾਂ ਨੇ ਖਬਰ ਭੇਜੀ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਟੂਡੈਂਟ ਬਾਹਰ ਇੰਡੀਆ ਗਏ ਹੋਏ ਨੇ ਜਾਂ ਉੱਥੋਂ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਨੇ ਉਹਨਾਂ ਨੂੰ ਆਉਣ ਦੇ ਲਈ ਜੋ ਦਿੱਕਤਾਂ ਆ ਰਹੀਆਂ ਨੇ ਉਹ ਜ਼ਿਆਦਾ ਵੱਧ ਰਹੀਆਂ ਨੇ। ਜਸਪਾਲ ਸੰਧੂ ਉਹਨਾਂ ਨੇ ਵੀ ਵੀਡੀਓ ਪਾਇਆ ਸੀ ਕਿ ਜਦ ਤੱਕ ਟੀਕੇ ਨਹੀਂ ਲੱਗਦੇ ਉਦੋਂ ਤੱਕ ਇਹ ਵੀਜ਼ੇ ਨਹੀਂ ਖੁੱਲ੍ਹਣਗੇ। ਹੁਣ ਆਸਟ੍ਰੇਲੀਆ ਦੇ ਵਿੱਚ ਟੀਕੇ ਲੱਗਣੇ ਸ਼ੁਰੂ ਹੋ ਗਏ ਨੇ, ਓਵਰ 60s ਲੱਗ ਰਹੇ ਨੇ। ਇੰਡੀਆ ਦੇ ਵੀ ਮੈਂ ਗੱਲ ਕੀਤੀ ਸੀ ਆਪਣੇ ਇੱਕ ਮਿੱਤਰ ਪਿਆਰੇ ਨਾਲ, ਉੱਥੇ ਵੀ ਓਵਰ 60s ਤੋਂ ਟੀਕੇ ਸ਼ੁਰੂ ਕੀਤੇ ਨੇ। ਭਾਅ ਜੀ ਆ ਗਏ ਹੋ, ਸੁਣਦੀ ਆਵਾਜ਼? ਹੈਲੋ। ਨਹੀਂ ਮੈਨੂੰ ਲੱਗਦਾ ਕਿ ਭਾਅ ਜੀ ਦਾ ਜਿਹੜਾ ਸੰਪਰਕ ਹੈ ਮੈਨੂੰ ਦੂਸਰੀ ਤਰ੍ਹਾਂ ਹੀ ਲੈਣਾ ਪੈਣਾ ਹੈ। ਅਤੇ ਖੈਰ ਇਹ ਜਿਹੜੇ ਟੀਕੇ ਆ ਇਹ ਆਪਾਂ ਨੂੰ ਲਵਾਉਣੇ ਪੈਣੇ ਆ, ਅਤੇ ਇੱਕ ਨਾ ਫਰੋਡ ਵੀ ਚੱਲ ਰਿਹਾ ਹੈ। ਮੈਨੂੰ ਸਵੇਰੇ ਹੀ ਪਤਾ ਲੱਗਿਆ ਕਿ ਜਿਹੜਾ ਇਹ ਫਰੋਡ ਹੈ ਇਸ ਦੇ ਵਿੱਚ ਤੁਹਾਨੂੰ ਫੋਨ ਆਉਂਦਾ ਹੈ ਅਤੇ ਫੋਨ ਦੇ ਵਿੱਚ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣ ਨੂੰ ਕਿਹਾ ਜਾਂਦਾ ਹੈ, ਤੁਹਾਡੇ ਡਿਟੇਲ ਲਏ ਜਾਂਦੇ ਆ, ਸ਼ਾਇਦ ਹੋਰ ਵੀ ਚੀਜ਼ਾਂ ਫਿਰ ਬਾਅਦ ਦੇ ਵਿੱਚੋਂ ਮੰਗੀਆਂ ਜਾਂਦੀਆਂ, ਅਤੇ ਉਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਆ ਕਿ ਤੁਹਾਡਾ ਉਹ ਕ੍ਰੈਡਿਟ ਕਾਰਡ ਵੀ ਮੰਗਣ ਲੱਗ ਪੈਂਦੇ ਨੇ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਆ ਇਹ ਆਪਾਂ ਨਹੀਂ ਇਹਦੇ ਵਿੱਚ ਆਉਣਾ। ਫਰੋਡ ਹੁਣ ਵੱਡੇ ਪੱਧਰ 'ਤੇ ਚੱਲ ਰਿਹਾ, ਇਹ ਤੋਂ ਬਚਣਾ ਹੈ। ਮੈਨੂੰ ਨਾ ਲੱਗਦਾ ਕਿ ਮੈਨੂੰ ਇੱਕ ਗੀਤ ਲਾਉਣਾ ਪੈਣਾ ਔਰ ਗੀਤ ਦੇ ਦੌਰਾਨ ਜਿਹੜਾ ਇਹ ਮੈਂ ਅਮਰੀਕ ਭਾਅ ਜੀ ਦਾ ਸੰਪਰਕ ਜਿਹੜਾ ਦੁਬਾਰਾ ਲਵਾਉਂਗਾ ਕਿਉਂਕਿ ਸਮੱਸਿਆ ਆ ਰਹੀ ਹੈ। ਅਤੇ ਗੀਤ ਹੁਣ ਤੁਹਾਨੂੰ ਇੱਕ ਕੋਈ ਨਛੱਤਰ ਗਿੱਲ ਦਾ ਸੁਣਾਉਂਦੇ ਹਾਂ, ਬਹੁਤ ਸੋਹਣਾ ਗੀਤ ਆਇਆ ਨਵਾਂ, ਆ ਜਾਓ।
ਕੌਣ ਸੀ ਤੇ ਬੇਈਮਾਨ ਕੌਣ ਸੀ, ਸਭ ਜਾਣਦੇ ਹੋਏ ਵੀ ਅਣਜਾਣ ਬਣੀ ਜਾਵੇਂ, ਵਫਾਦਾਰ ਕੌਣ ਸੀ ਤੇ ਬੇਈਮਾਨ ਕੌਣ ਸੀ, ਹੋ ਬੇਈਮਾਨ ਕੌਣ ਸੀ। ਜਵਾਨੀ ਯਾਰਾ ਤੇਰੇ ਲੇਖੇ ਲਾਈ, ਸਾਡੇ ਪਿਆਰ ਦੀ ਭਾਵੇਂ ਕੋਈ ਕਦਰ ਨਾ ਪਾਈ, ਅਸੀਂ ਕੀਮਤੀ ਜਵਾਨੀ ਯਾਰਾ ਤੇਰੇ ਲੇਖੇ ਲਾਈ, ਤੈਨੂੰ ਰੁੱਸੀ ਨੂੰ ਮਨਾਇਆ ਹਰ ਵੇਲੇ ਸਮਝਾਇਆ, ਰੁੱਸੀ ਨੂੰ ਮਨਾਇਆ ਹਰ ਵੇਲੇ ਸਮਝਾਇਆ, ਕੌਣ ਠੰਡਾ ਸੀ ਸੁਭਾਵ ਦਾ ਤੇ ਤੂਫਾਨ ਕੌਣ ਸੀ, ਜਾਣਦੇ ਹੋਏ ਵੀ ਅਣਜਾਣ ਬਣੀ ਜਾਵੇਂ, ਵਫਾਦਾਰ ਕੌਣ ਸੀ ਤੇ ਬੇਈਮਾਨ ਕੌਣ ਸੀ, ਸਭ ਜਾਣਦੇ ਹੋਏ ਵੀ ਅਣਜਾਣ ਬਣੀ ਜਾਵੇਂ, ਵਫਾਦਾਰ ਕੌਣ ਸੀ ਤੇ ਬੇਈਮਾਨ ਕੌਣ ਸੀ, ਹੋ ਬੇਈਮਾਨ ਕੌਣ ਸੀ। ਉਮੀਦਾਂ ਸਭ ਤੇਰੇ ਹੱਥੋਂ ਟੁੱਟੇ, ਅਸੀਂ ਪਰਖਾਂ ਤੇ ਖਰੇ ਤੂੰ ਫਿਰੇ ਪੈਰ ਪੈਰ ਉੱਤੇ, ਦਿਲ ਖਾਬ ਤੇ ਉਮੀਦਾਂ ਸਭ ਤੇਰੇ ਹੱਥੋਂ ਟੁੱਟੇ, ਇੰਨੇ ਵੱਸਦੇ ਉਜਾੜੇ ਕਿਹੜਾ ਚੋਰੀਏ ਨੇ ਤੇਰੇ ਉੱਤੇ ਕੀਤਾ ਸੀ ਯਕੀਨ, ਤੇਰਾ ਲੱਥਿਆ ਨਕਾਬ ਹਿੱਲ ਗਈ ਸੀ ਜ਼ਮੀਨ, ਅੱਲਾ ਚੋਰੀਏ ਨੇ ਤੇਰੇ ਉੱਤੇ ਕੀਤਾ ਸੀ ਯਕੀਨ, ਦੀਪ ਲੱਥਿਆ ਨਕਾਬ ਹਿੱਲ ਗਈ ਸੀ ਜ਼ਮੀਨ, ਕੌਣ ਸੀ
ਹੁਸ਼ਿਆਰ ਕੌਣ ਸੀ ਤੇ ਬੇਈਮਾਨ ਕੌਣ ਸੀ ਸਭ ਜਾਣਦੇ ਹੋਏ ਵੀ ਆਣ ਜਾਣ ਬਣੀ ਜਾਵੇ ਵਫਾਦਾਰ ਕੌਣ ਸੀ ਤੇ ਬੇਈਮਾਨ ਕੌਣ ਸੀ
ਜੀ ਬਹੁਤ ਹੀ ਖੂਬਸੂਰਤ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਿਆ ਅਤੇ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜ ਚੁੱਕੇ ਨੇ ਹੁਣ ਫੋਨ ਦੇ ਰਾਹੀਂ ਜੁੜ ਚੁੱਕੇ ਨੇ ਕਿਉਂਕਿ ਲਿੰਕ ਅੱਜ ਮੈਨੂੰ ਲੱਗਦਾ ਸਲਾਬ ਗਿਆ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਪੋਡਕਾਸਟ 'ਤੇ ਸੁਣਨਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅਤੇ ਬਾਅਦ ਵਿੱਚ ਜਿਹੜੇ ਇਸ ਵੇਲੇ ਲਾਈਵ ਸੁਣ ਰਹੇ ਆ ਸਾਡੇ ਪ੍ਰੋਗਰਾਮ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਮਾਤਾ ਦੀ। ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇ।
ਠੀਕ ਠੀਕ ਭਾਜੀ, ਤੇ ਅੱਜ ਸਾਡਾ ਲਿੰਕ ਸਲਾਬ ਗਿਆ ਕਿਉਂਕਿ ਮੀਂਹ ਬਹੁਤ ਪੈਂਦੇ ਨੇ, ਵੈਟ ਸਮਰ ਹੈ ਇਸ ਵਾਰੀ, ਤੇ ਕੋਈ ਗੱਲ ਨਹੀਂ, ਆਪਾਂ ਇਸ ਨੂੰ ਦਰੁਸਤ ਕਰਾਂਗੇ। ਕਿਤੇ ਕਿਤੇ ਆਈ ਟੀ ਟੈਕਨੋਲੋਜੀ ਦੇ ਵਿੱਚ ਇਸ ਤਰ੍ਹਾਂ ਦਾ ਹੋ ਜਾਂਦਾ ਆ। ਤੇ ਬਾਕੀ ਸਿਡਨੀ ਦੇ ਵਿੱਚ ਕਾਫੀ ਘਟਨਾਵਾਂ ਵਾਪਰ ਰਹੀਆਂ ਨੇ, ਇੱਥੋਂ ਆਪਾਂ ਅੱਜ ਸ਼ੁਰੂ ਕਰਾਂਗੇ ਕਿਉਂਕਿ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਨੂੰ ਪੁੱਛ ਰਹੇ ਨੇ ਕਿ ਵੀਰ ਜੀ, ਸਿਡਨੀ ਵਿਖੇ ਭੰਨ ਤੋੜ ਦੀ ਖਬਰ ਮਿਲੀ ਹੈ, ਇਹ ਕੀ ਮਾਜਰਾ ਹੈ? ਕਿਉਂਕਿ ਇਸ ਨੂੰ ਭਾਜਪਾ ਦੇ ਨਾਲ ਜੋੜਿਆ ਜਾ ਰਿਹਾ ਹੈ। ਤੇ ਹੈਰਿਸ ਪਾਰਕ ਦੇ ਵਿੱਚ ਘਟਨਾ ਹੋਈ ਹੈ ਜਿੱਥੇ 15-20 ਨੌਜਵਾਨਾਂ ਨੇ ਇੱਕ ਕਾਰ ਨੂੰ ਘੇਰ ਕੇ ਉਸ ਦੇ ਉੱਤੇ ਹਮਲਾ ਕੀਤਾ, ਫਿਰ ਉਸਦੇ ਸ਼ੀਸ਼ੇ ਸ਼ੂਸ਼ੇ ਭੰਨੇ, ਕਾਰ ਵੀ ਭੰਨੀ ਆ, ਔਰ ਫਿਰ ਤਿਰੰਗੇ ਝੰਡੇ ਵੀ ਫੜੇ ਹੋਏ ਸੀ, ਭਾਰਤ ਮਾਤਾ ਕੀ ਜੈ ਵੀ ਹੋ ਰਹੀ ਸੀ। ਤੇ ਅਮਰੀਕ ਭਾਅ ਜੀ, ਤੁਹਾਨੂੰ ਕੋਈ ਜਾਣਕਾਰੀ ਹੈ ਇਹਦੇ ਬਾਰੇ?
ਨਹੀਂ, ਮੈਂ ਕੱਲ ਅਮਨਦੀਪ ਟ੍ਰਿਬਿਊਨ ਇੰਡੀਆ ਵਿੱਚ ਇਹ ਖਬਰ ਦਾ ਪੜ੍ਹੀ ਸੀ ਕਿ ਸਿਡਨੀ ਵਿੱਚ ਇਹ ਸਾਰੀਆਂ ਘਟਨਾਵਾਂ ਹੋ ਰਹੀਆਂ ਆ
ਜੀ,
ਤੇ ਗਵਰਨਮੈਂਟ ਜਿਹੜੀ ਉਹਦੇ ਤੇ ਕਾਫੀ ਸਟ੍ਰਿਕਟ ਮੈਜਰਸ ਲੈ ਰਹੀ ਆ, ਫੈਸਲੇ ਲੈ ਰਹੀ ਆ। ਹੋ ਸਕਦਾ ਕਿ ਜਿਹੜੇ ਵਿਅਕਤੀ ਇਸ ਘਟਨਾ ਚੱਕਰ ਵਿੱਚ ਸ਼ਮੂਲੀਅਤ ਉਹਨਾਂ ਦੀ ਹੈਗੀ ਆ ਜਾਂ ਇਹਦੇ ਵਿੱਚ ਸ਼ਾਮਿਲ ਹਨ, ਉਹਨਾਂ ਨੂੰ ਸ਼ਾਇਦ ਡਿਪੋਰਟ ਵੀ ਕੀਤਾ ਜਾਊਗਾ, ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਜਾਊਗੇ। ਏਦਾਂ ਦੀ ਇੰਡੀਅਨ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੋਈ ਸੀ, ਲੇਕਿਨ ਮੈਂ ਇੱਥੇ ਲੋਕਲ ਮੀਡੀਆ ਤੇ ਕੋਈ ਏਦਾਂ ਦੀ ਖਬਰ ਨਹੀਂ ਪੜੀ ਹੈ। ਕਾਫੀ ਹੱਦ ਤੱਕ ਵਿਦੇਸ਼ੀ ਸਰਕਲ ਦੇ ਵਿੱਚ ਇਹ ਖਬਰ ਜ਼ਿਆਦਾ ਫੈਲੀ ਹੋਈ ਆ, ਪਰ ਅਸੀਂ ਲੋਕਲ ਲੈਵਲ ਤੇ ਆਪਣੇ ਲੈਵਲ ਤੇ ਇੱਥੇ ਦੇ ਸੋਰਸਿਸ ਤੋਂ ਏਦਾਂ ਦੀ ਕੋਈ ਖਬਰ ਨਹੀਂ ਸੁਣੀ। ਵੈਸੇ ਹੋਈ ਹੋਊਗੀ ਖਬਰ, ਤਾਂ ਹੀ ਖਬਰ ਲੱਗੀ ਆ। ਏਦਾਂ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ, ਜਿਸ ਵੇਲੇ ਕੋਈ ਵੀ ਵੱਡਾ ਸੰਘਰਸ਼ ਚੱਲਦਾ ਆ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਜਿਹੜੇ ਐਪੀਸੋਡ ਆ, ਕਈ ਤਰ੍ਹਾਂ ਦੀਆਂ ਗਾਥਾਵਾਂ, ਕਈ ਤਰ੍ਹਾਂ ਦੀਆਂ ਕਹਾਣੀਆਂ ਉਪਜਦੀਆਂ ਹਨ, ਤੇ ਇਹ ਵੀ ਉਹਨਾਂ ਦਾ ਹੀ ਇੱਕ ਭਾਗ ਹੈ।
ਮੇਰੀ ਥੋੜੀ ਗੱਲਬਾਤ ਹੋਈ ਸੀ ਡਿਟੇਲ ਦੇ ਵਿੱਚ, ਵੈਸੇ ਤਾਂ ਖਬਰ SBS ਤੇ ਲੱਗੀ ਹੈ ਵੀ ਜਿਹੜੇ ਤਿਰੰਗਾ ਰੈਲੀ ਜਿਨ੍ਹਾਂ ਨੇ ਔਰਗਨਾਈਜ਼ ਕੀਤੀ ਸੀ ਉਹਨਾਂ ਦੇ ਜਿਹੜੇ ਜ਼ਿਆਦਾਤਰ ਹਰਿਆਣਵੀ ਯੂਥ ਇਹਦੇ ਵਿੱਚ ਨੇ, ਹਰਿਆਣਵੀ ਯੂਥ ਦੇ ਵਿੱਚ ਵੀ ਕੁਛ ਸੈਕਸ਼ਨ ਨੇ, ਸਾਰੇ ਨਹੀਂ, ਔਰ ਉਹਨਾਂ ਦੇ ਜਿਹੜੇ ਪ੍ਰਵਕਤਾ ਨੇ ਯੋਗੇਸ਼ ਖੱਟੜ, ਹੁਣ ਦੇਖੋ ਉਹ ਵੀ ਖੱਟੜ ਨੇ ਤੇ ਚੀਫ ਮਿਨਿਸਟਰ ਵੀ ਖੱਟੜ ਨੇ, ਤਕਰੀਬਨ ਮਤਲਬ ਲੱਗਦਾ ਹੈ ਕਿ BJP ਦਾ ਹੱਥ ਹੈ। ਚਲੋ ਮੈਨੂੰ ਲੱਗਦਾ ਨਹੀਂ ਇਹ ਰਿਲੇਟਡ ਜੇ ਹੋਣਗੇ ਵੀ ਜਾਂ ਕਿਸ ਤਰ੍ਹਾਂ ਵੀ ਹੈ, ਪਰ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਕਿ ਜਿਹੜੇ ਪਾਰਕਲੀ ਗੁਰਦੁਆਰਾ ਸਾਹਿਬ ਨੇ ਦੋਸ਼ ਲਾਏ ਆ ਵੀ ਰੈਲੀ ਜਿਹੜੀ ਉੱਧਰ ਨੂੰ ਮੁੱਖ ਮੋੜਿਆ, ਉਹਦਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗੁਰੂ, ਉਹ ਤੋਂ ਉਹ ਮੁਨਕਰ ਹੋ ਰਹੇ ਨੇ ਵੀ ਨਹੀਂ ਸਾਡੀ ਕੋਈ ਇੰਟੈਂਸ਼ਨ ਨਹੀਂ ਸੀ, ਅਸੀਂ ਕਰਨਾ ਹੈ ਨਹੀਂ ਸੀ, ਇਹ ਬਿਲਕੁਲ ਜਿਹੜਾ ਇਹ ਗਲਤ ਹੈ, ਇਹ ਰਿਊਮਰ ਹੈ। ਐਕਚੁਅਲੀ ਇਹ ਰਿਊਮਰ ਨਹੀਂ ਹੈਗਾ, ਲੋਕ ਆਏ ਨੇ, ਪੁਲਿਸ ਨੇ ਮੋੜਿਆ ਆ, 500 ਮੀਟਰ ਤੱਕ ਪਹੁੰਚ ਗਏ ਸੀ ਅਤੇ ਪੁਲਿਸ ਵਾਲੇ ਉੱਥੇ ਪਹੁੰਚੇ ਨੇ। ਸੋ ਜੇ ਕਰਨਾ, ਮੈਂ ਤਾਂ ਇਹ ਕਹਿੰਦਾ ਕਿ ਖੱਟੜ ਸਾਹਿਬ ਨੂੰ, ਯੋਗੇਸ਼ ਖੱਟੜ ਸਾਹਿਬ ਨੂੰ, ਵੀ ਭਾਈ ਜੇ ਕਰਨਾ ਹੈ ਤਾਂ ਫਿਰ ਚੰਗੀ ਤਰ੍ਹਾਂ ਕਰੋ ਕਿ ਕਰਕੇ ਫਿਰ ਉਹਦਾ ਤੁਸੀਂ ਸਿਹਰਾ ਵੀ ਲਓ ਵੀ ਹਾਂ ਵੀ ਅਸੀਂ ਕੀਤਾ ਆ। ਫਿਰ ਇਹੋ ਜਿਹੀਆਂ ਗੱਲਾਂ ਕਰਨ ਦਾ ਕੋਈ ਪੁਆਇੰਟ ਨਹੀਂ। ਦੂਜੀ ਗੱਲ ਭਾਅ ਜੀ, ਵੀ ਆਪਣੇ ਬਹੁਤ ਮਿੱਤਰ ਪਿਆਰੇ ਜਿਹੜੇ ਮਹਾਂ ਪੰਜਾਬ ਤੋਂ ਨੇ, ਦੋਨਾਂ ਪਾਸਿਆਂ ਤੋਂ, ਪਾਕਿਸਤਾਨ ਵਾਲੇ ਤੋਂ ਵੀ, ਇੱਧਰੋਂ ਵੀ, ਹਰਿਆਣੇ ਤੋਂ ਵੀ, ਹਿਮਾਚਲ ਤੋਂ ਵੀ, ਇਹ ਮਹਾਂ ਪੰਜਾਬ ਮੈਂ ਕਹਿੰਦਾ ਹੁੰਦਾ ਹਾਂ, ਸਾਰੇ ਕਹਿੰਦੇ ਆ, ਔਰ ਸਾਡੇ ਬੜੇ ਪਿਆਰੇ ਮਿੱਤਰ ਨੇ ਮਹਾਂ ਪੰਜਾਬ ਤੋਂ ਜਿਹੜੇ ਇਸ ਚੀਜ਼ ਨਾਲ ਸਹਿਮਤ ਨੇ, ਔਰ ਉਹ ਵੀ ਇਸ ਗੱਲ ਦਾ ਖਦਸ਼ਾ ਪ੍ਰਗਟ ਕਰਦੇ ਨੇ ਕਿ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਵਿੱਚ ਵੜ ਕੇ ਇਸ ਨੂੰ ਹਾਈਜੈਕ ਕਰ ਰਹੇ ਨੇ। ਹਾਂ, ਅਗਰ ਰੈਲੀ ਕੀਤੀ ਗਈ ਹੈ ਤਿਰੰਗੇ ਦੀ ਸਪੋਰਟ ਦੇ ਵਿੱਚ, ਤੇ ਉਸ ਦੇ ਵਿੱਚ ਵੀ ਇੱਕ ਸੈਕਸ਼ਨ ਹੈ ਜਿਨ੍ਹਾਂ ਦੀ ਮੈਨੂੰ ਰਿਪੋਰਟ ਮਿਲੀ ਸੀ, ਸਾਡੇ ਹੈਰੀ ਉਹਨਾਂ ਨੇ ਦਿੱਤੀ ਸੀ ਕਿ ਭਾਅ ਜੀ ਉਹਨਾਂ ਦੇ ਵਿੱਚ ਵੀ ਨਾ ਇੱਕ ਬਰਾਦਰੀ ਹੈ ਜਿਹੜੀ ਇਹ ਉਸ ਮੂਵਮੈਂਟ ਨੂੰ ਵੀ ਕਰਕੇ ਨਾ ਉਹ ਦੰਗੇ ਫੈਲਾਉਣਾ ਚਾਹੁੰਦੀ ਹੈ। ਹਰਿਆਣੇ ਦੇ ਵਿੱਚ ਜਾਟ ਅੰਦੋਲਨ ਨੂੰ ਉਸ ਬਰਾਦਰੀ ਨੇ ਫੇਲ ਕੀਤਾ ਸੀਗਾ, ਅੱਗਾਂ ਉਹਨਾਂ ਨੇ ਲਾਈਆਂ ਸੀ, ਲੁੱਟਮਾਰ ਉਹਨਾਂ ਨੇ ਕੀਤੀ ਸੀ, ਜਾਟਾਂ ਨੇ ਨਹੀਂ ਸੀ ਲਾਈ। ਠੀਕ ਹੈ, ਉਹੀ ਬਰਾਦਰੀ ਇੱਥੇ ਸੇਮ ਕਰ ਰਹੀ ਹੈ ਜੋ ਨਹੀਂ ਹਰਿਆਣੇ 'ਚ ਕਰ ਰਿਹਾ। ਪਰ ਜਿਹੜੀ ਖਬਰ ਮਿਲੀ ਹੈ ਹੁਣ ਹੈਰਿਸ ਪਾਰਕ ਦੇ ਵਿੱਚ ਹਮਲਾ ਕੀਤਾ, ਕਾਰ ਭੰਨੀ ਆ, ਉੱਥੋਂ ਦੇ ਬਿਜ਼ਨਸ ਬੜੇ ਦੁਖੀ ਨੇ, ਪੁਲਿਸ ਬੜੀ ਦੁਖੀ ਆ, ਔਰ ਪੁਲਿਸ ਕਮਾਂਡਰ ਦਾ ਬਿਆਨ ਮੈਂ ਦੇਖਿਆ, ਉਹ ਕਹਿੰਦੇ ਵੀ ਹੁਣ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਏਗਾ, ਸਾਰਿਆਂ ਦੀਆਂ ਜਿਹੜੀਆਂ CCTV ਫੁਟੇਜ ਕੱਢ ਕੇ ਜਿੱਦਾਂ ਇੰਡੀਆ ਦੇ ਵਿੱਚ ਚਾਰਜ ਕਰੀ ਜਾ ਰਹੇ ਨਾ, ਦੇਖ ਦੇਖ ਕੇ ਵੀ ਤੂੰ ਉੱਥੇ ਗਿਆ ਸੀ, ਉੱਥੇ ਗਿਆ ਸੀ, ਫੋਨ 'ਚੋਂ ਦੇਖ ਕੇ, ਇੱਦਾਂ ਹੀ ਹੁਣ ਇੱਥੇ ਡਿਪੋਰਟੇਸ਼ਨ ਸ਼ੁਰੂ ਹੋਣੀ ਆ। ਮਤਲਬ ਯੂ ਵੇਟ, ਮਤਲਬ ਉਹ ਇਹ ਇੰਡੀਆ ਨਹੀਂ ਹੈਗਾ, ਮਤਲਬ ਇੰਡੀਆ 'ਚ ਹੁਣ ਡਿਪੋਰਟ ਕਿੱਥੇ ਨੂੰ ਕਰ ਦੋਗੇ, ਪਰ ਇੱਥੋਂ ਇਹ ਡਿਪੋਰਟ ਹੋਣਾ ਆ। ਅਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਥਗਸ ਆਰ ਬੀਂਗ ਵਾਰਨਡ ਦੇ ਰਿਸਕ ਡਿਪੋਰਟੇਸ਼ਨ ਇਫ ਰੇਸ਼ੀਅਲ ਵਾਇਲੈਂਸ ਵਿਦ ਇਨ ਸਿਡਨੀ ਇਨ ਇੰਡੀਅਨ ਕਮਿਊਨਿਟੀ ਡਜ਼ ਨਾਟ ਐਂਡ। ਇਹ
ਸੈਵਨ ਨਿਊਜ਼ ਲੱਗੀ ਆ, ਟਵੀਟ ਦੇ ਵਿੱਚ ਲੱਗੀ ਸੀ, ਸ਼ਾਇਦ SBS ਨੇ ਵੀ ਦਿੱਤੀ ਹੋਊਗੀ। ਇਸ ਸੰਦਰਭ ਦੇ ਵਿੱਚ ਅਸੀਂ ਜੇ ਗੱਲ ਕਰੀਏ, ਸੀਰੀਅਸ ਗੱਲ ਕਰੀਏ, ਤੇ ਘਟਨਾਵਾਂ ਤਾਂ ਇਹ ਵਾਪਰਦੀਆਂ ਹੋਈਆਂ ਆ, ਲੇਕਿਨ ਜਿੱਦਾਂ ਤੁਸੀਂ ਗੱਲ ਕੀਤੀ, ਜਿਹੜਾ ਓਪਰਚੁਨਿਸਟ ਹੁੰਦੇ ਆ ਨਾ, ਜਿਹੜੇ ਓਪਰਚੁਨਿਟੀ ਦਾ ਫਾਇਦਾ ਉਠਾਉਂਦੇ ਆ, ਜਿੱਦਾਂ ਕਿਸਾਨ ਅੰਦੋਲਨ ਚੱਲ ਰਿਹਾ ਤੇ ਸਰਕਾਰ ਤੇ ਕਿਸਾਨਾਂ ਵਿੱਚ ਫਸਲ ਚੱਲ ਰਹੀ ਆ, ਇੱਕ ਅੰਦੋਲਨ ਚੱਲ ਰਿਹਾ ਆ। ਹੁਣ ਕਈ ਵਾਰੀ ਇਹ ਜਿੱਦਾਂ ਪੋਲੀਟੀਕਲ ਪਾਰਟੀ ਸੁਣੀ ਆ, ਜਿੱਦਾਂ BJP ਆ, ਕਾਂਗਰਸ ਆ, ਜਾਂ ਹੋਰ ਕੋਈ ਪਾਰਟੀ, ਜਿਹੜੀ ਵੀ ਹਿੰਦੁਸਤਾਨ ਦੀ ਪਾਰਟੀ ਹੋਊਗੀ, ਉਹ ਕਈ ਵਾਰੀ ਇੱਦਾਂ ਦੇ ਉਹਨਾਂ ਦੀ ਛਾਇਆ ਦੇ ਉਹਨਾਂ ਦਾ ਨਾਂ ਯੂਜ਼ ਕਰਕੇ ਵੀ ਕਈ ਜਿਹੜੇ ਸ਼ਰਾਰਤੀ ਅਨਸਰ ਆ, ਇੱਦਾਂ ਦੀਆਂ ਘਟਨਾਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਜਿੱਦਾਂ ਗੁਰਦੁਆਰਾ ਸਾਹਿਬ ਦਾ ਘਰਾਓ ਤਾਂ ਖੈਰ ਉਹਨਾਂ ਨੇ ਕੀ ਕਰਨਾ ਆ, ਲੇਕਿਨ ਸਿਚੁਏਸ਼ਨ ਜ਼ਰੂਰ ਇੱਦਾਂ ਦੀ ਕ੍ਰੀਏਟ ਕਰ ਦਿੱਤੀ ਤਾਂ ਕਿ ਉਹ ਮੀਡੀਆ ਦੇ ਵਿੱਚ ਆ ਜਾਣ, ਉਹਨਾਂ ਬਾਰੇ ਗੱਲ ਹੋਵੇ। ਤਾਂ ਕਈ ਹੁਣ ਇੱਥੇ ਦਾ ਜਿੱਦਾਂ ਤੁਸੀਂ ਮੀਡੀਆ, ਇੱਥੇ ਦੀ ਜਿਹੜੀ ਸਰਕਾਰ ਆ, ਤੁਸੀਂ ਦੱਸਿਆ ਹੀ ਆ ਕਿ ਉਹ ਇੰਡੀਆ ਦੀ ਸਰਕਾਰ ਨਹੀਂ ਆ। ਅਗਰ ਇਹਨਾਂ ਨੇ ਫੁਟੇਜ ਤੋਂ ਫੋਟੋਜ਼ ਲਈ ਆ, ਉਹਦੇ ਵਿੱਚ ਜਿਹੜੇ ਇਨਵੋਲਵ ਹੋਣਗੇ ਸ਼ਰਾਰਤੀ, ਤਾਂ ਉਹਨਾਂ 'ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਔਰ ਸਖ਼ਤ ਕੀਤੀ ਜਾਵੇਗੀ, ਉਹ ਤੋਂ ਡੈਪੋਟੇਸ਼ਨ ਦੀ ਵੀ ਤਿਆਰੀ ਹੋ ਸਕਦੀ ਆ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਸਾਰਾ ਘਟਨਾ ਚੱਕਰ ਇਸ ਕਰਕੇ ਹੀ ਹੋ ਰਿਹਾ ਤਾਂ ਕਿ ਆਪਣਾ ਜਿਹੜਾ ਇਨਫਲੂਐਂਸ ਆ ਦਿਖਾਇਆ ਜਾਵੇ, ਆਪਣੀ ਜਿਹੜੀ ਹੋਂਦ ਆ ਉਹ ਦਿਖਾਈ ਜਾਵੇ। ਤਾਂ ਉਹ ਇੱਕ ਜਿਹੜਾ ਅੰਦੋਲਨ ਆ ਜਾਂ ਉਹ ਟੈਸਲ ਆ ਸਰਕਾਰ ਤੇ ਕਿਸਾਨਾਂ ਦੇ ਵਿੱਚ ਜਿਹੜੀ ਚੱਲ ਰਹੀ ਹੈ, ਉਹਦੀ ਆੜ ਦੇ ਵਿੱਚ, ਉਹਦੇ ਸਾਏ ਦੇ ਵਿੱਚ ਆ ਕੇ ਜਿਹੜੇ ਸ਼ਰਾਰਤੀ ਅਨਸਰ ਆ ਉਹ ਆਪਣੀ ਹੋਂਦ ਦਿਖਾਉਣ ਦਾ ਫਾਇਦਾ ਪੂਰਾ ਉਠਾ ਰਿਹਾ। ਇੱਥੇ ਨਹੀਂ ਹੋ ਰਿਹਾ, ਕਈ ਵਾਰੀ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਵੀ ਹੁੰਦਾ ਆ, ਜਦੋਂ ਕੋਈ ਵੀ ਅੰਦੋਲਨ ਹੁੰਦਾ ਹੈ ਤਾਂ ਸ਼ਰਾਰਤੀ ਅਨਸਰ ਇਹਦਾ ਜ਼ਰੂਰ ਫਾਇਦਾ ਉਠਾਉਂਦੇ ਆ। ਹੋ ਸਕਦਾ ਸਿੱਧੇ ਤੌਰ ਤੇ ਕਿਸੇ ਪਾਰਟੀ ਦਾ ਵੀ ਇਹਦੇ ਵਿੱਚ ਲਿੰਕ ਹੋਵੇ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਪਾਰਟੀ ਆਪਣੀ ਬਦਨਾਮੀ ਵਿਦੇਸ਼ਾਂ ਵਿੱਚ ਵੀ ਕਰਾਉਂਗੀ।
ਇਹ ਬਿਲਕੁਲ ਬਿਲਕੁਲ ਗਲਤ ਹੈ। ਤੇ ਹਰਨੇਕ ਸਿੰਘ ਹੁਣੀ ਆਪਣੇ ਉਹਨਾਂ ਨੇ ਵੀ ਮੈਨੂੰ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਸੈਵਨ ਨਿਊਜ਼ ਦੀ ਵੀ ਦਿੱਤੀ ਹੈ। ਤੇ ਜਿਹੜੀ ਗੱਲ ਮੇਰੇ ਦਿਲ ਦੀ ਸੀ ਨਾ, ਅਰਸ਼ ਮੱਲੀ ਹੁਣਾਂ ਨੇ ਉਹੀ ਕਰਤੀ ਆ ਭਾਜੀ। ਇਹ ਮੈਨੂੰ ਨਾ ਪਾਸਿਓਂ ਵੀ ਰਿਪੋਰਟ ਮਿਲੀ ਸੀ। ਤੁਸੀਂ ਸਹੀ ਹੋ, ਮਤਲਬ ਜੇ ਮਤਲਬ ਹੁਣ ਆਸਟ੍ਰੇਲੀਆ ਵਰਗੇ ਦੇਸ਼ 'ਚ ਦੰਗੇ ਫਸਾਦ ਕਰ ਰਹੇ ਨੇ, ਹੈ ਨਾ, ਤੇ ਫਿਰ ਭਾਰਤ ਮਾਤਾ ਕੀ ਜੈ ਕਰ ਰਹੇ ਨੇ, ਤਿਰੰਗੇ ਨੂੰ ਚੱਕਿਆ ਹੋਇਆ ਉਹਦੀ ਬੇਅਦਬੀ ਕਰ ਰਹੇ ਨੇ ਅਟੈਕ ਕਰਨ ਵਾਸਤੇ, ਤਾਂ ਇਹ ਇੱਕ ਨਾ ਜਿਸ ਤਰ੍ਹਾਂ ਖਬਰ ਮਿਲੀ ਸੀ, ਇੱਕ ਬਰਾਦਰੀ ਆ ਉਹ ਇੱਥੇ ਆਏ ਹੋਏ ਨੇ ਤੇ ਤਕਰੀਬਨ ਉਹ ਕੋਈ ਕਾਨੂੰਨ ਫੋਲੋ ਹੀ ਨਹੀਂ ਕਰ ਰਹੇ, ਨਾ ਕੋਈ ਪੜ੍ਹਾਈ ਦਾ ਕਰ ਰਹੇ ਨੇ, ਕੁਛ ਨਹੀਂ ਕਰ ਰਹੇ ਨੇ, ਲੋਲੈਸਨੈਸ ਹੋਈ ਪਈ ਆ। ਔਰ ਉਹ ਜਿਹੜਾ ਯੂਥ ਹੈ ਨਾ, ਉਹਨਾਂ ਨੂੰ ਅਰਸ਼ ਮੱਲੀ ਹੁਣਾਂ ਨੇ ਵੀ ਇਹੀ ਦੱਸਿਆ, ਤੇ ਮੈਨੂੰ ਹੋਰ ਪਾਸੇ ਪਤਾ ਲੱਗਿਆ ਕਿ ਅਰਸ਼ ਮੱਲੀ ਤੇ, ਚਲੋ ਮੈਂ ਮੈਸੇਜ ਪੜ੍ਹਦਾ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕੁਛ ਕੁ ਏਜੰਟ ਐਡਵਾਈਜ਼ ਕਰ ਰਹੇ ਨੇ ਮੁੰਡਿਆਂ ਨੂੰ ਕਿ ਕੁਛ ਇਹੋ ਜਿਹਾ ਕਰਕੇ ਰਿਫਿਊਜੀ ਵੀਜ਼ਾ ਪਾਇਆ ਜਾਂਦਾ ਆ, ਬਾਅਦ ਵਿੱਚ ਇਹ ਦਿਖਾ ਦਿੰਦੇ ਨੇ ਕਿ ਸਾਨੂੰ ਇੰਡੀਆ 'ਚ ਖਤਰਾ ਆ, ਇਹਦੇ ਬਾਰੇ ਕਹਿੰਦੇ ਗੱਲ ਕਰੋ। ਮੈਂ ਇਹਦੇ ਬਾਰੇ ਹੀ ਗੱਲ ਕਰਨ ਆ ਰਿਹਾ ਸੀ, ਤੁਸੀਂ ਬਸ ਆਪਣੇ ਦਿਲਾਂ ਦੀ ਦਿਲ ਗੱਲ ਮਿਲ ਗਈ ਆ। ਇਹ ਜਿਹੜੇ ਏਜੰਟ ਆ ਜਾਂ ਇਹਨਾਂ ਨੂੰ ਐਡਵਾਈਸ ਕਰ ਰਹੇ ਨੇ, ਜਾਂ ਇਹਨਾਂ ਨੂੰ ਆਪ ਹੀ ਪਾਓ ਪਤਾ ਹੁੰਦਾ ਆ ਵੀ ਇੱਦਾਂ ਦੇ ਦੰਗਾ ਫਸਾਦ ਕਰੋ, ਦੰਗਾ ਫਸਾਦ ਕਰਕੇ ਰਿਫਿਊਜੀ ਦਾ ਕੇਸ ਪਾ ਦਿਓ, ਸ਼ੋਅ ਕਰ ਦਿਓ ਵੀ ਸਾਨੂੰ ਜੀ ਫੇਸਬੁੱਕ 'ਤੇ ਧਮਕੀਆਂ ਮਿਲ ਰਹੀਆਂ, ਲਓ ਜੀ ਆਹ ਤਾਂ ਸਾਨੂੰ ਗੁਰਦੁਆਰੇ ਵਾਲਿਆਂ ਨੇ ਵੀ ਧਮਕੀ ਦੇ ਦਿੱਤੀ ਜੀ, ਆਹ ਦੇਖੋ ਜੀ ਅਸੀਂ ਤਾਂ ਜੀ ਇੰਡੀਆ ਗਏ, ਇਹਨਾਂ ਨੇ ਤਾਂ ਸਾਨੂੰ ਮਾਰ ਦੇਣਾ ਆ, ਇਹਨਾਂ ਨੇ ਤਾਂ ਉਹ ਕਰ ਦੇਣਾ। ਸੋ ਰਿਫਿਊਜੀ ਵੀਜ਼ਾ ਪਾ ਕੇ 2-3 ਸਾਲ ਕੱਢਦੇ ਨੇ, ਸ਼ਾਇਦ ਪੱਕੇ ਵੀ ਹੋ ਜਾਣ, ਇਹ ਆਸ ਹੁੰਦੀ ਹੈ ਵੈਸੇ ਤਾਂ, ਪਰ ਪੱਕੇ ਕਰਨੇ ਨਹੀਂ ਹੋਣੀ ਇੱਦਾਂ ਦੇ ਬੰਦੇ, ਕਿਉਂਕਿ ਦੰਗੇ ਫਸਾਦ ਇਹ ਇੰਡੀਆ ਨਹੀਂ ਹੈਗਾ, ਬੜਾ ਕੰਟਰੋਲਡ ਮਾਹੌਲ ਬਣ ਜਾਂਦਾ ਇੱਥੇ। ਸੋ ਇਸ ਕਰਕੇ ਇਸ ਇਹ ਗਲਤ ਇਨਫੋਰਮੇਸ਼ਨ ਦੇ ਅਧੀਨ ਇਹ ਇੱਦਾਂ ਦੀਆਂ ਹਰਕਤਾਂ ਕਰ ਰਹੇ ਨੇ। ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਇਹਨਾਂ ਨੂੰ ਭਾਜੀ ਕਹਿੰਦੀ ਹੋਊਗੀ, ਆਈ ਡੋਂਟ ਥਿੰਕ ਸੋ।
ਮੰਨਣਾ ਚਾਹੀਦਾ ਆ ਕਿ ਉਹ ਇੱਦਾਂ ਦੇ ਕਾਰਜ ਨਹੀਂ ਕਰਾ ਸਕਦੀ ਜਾਂ ਇੱਦਾਂ ਦੇ ਕੰਮ ਨਹੀਂ ਕਰਾ ਸਕਦੀ। ਇਹ ਪਾਰਟੀਆਂ ਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਇੱਥੇ ਤਾਂ, ਪਰ ਜਿੱਦਾਂ ਤੁਸੀਂ ਦੱਸਿਆ ਕਿ ਵਿੱਚ ਕੀ ਹੋ ਰਿਹਾ ਆ, ਇਹਦੀ ਐਕਚੁਲੀ ਰੈਸ਼ਨਲ ਬਿਹਾਇੰਡ ਦਿਸ ਸਿਚੁਏਸ਼ਨ ਕੀ ਆ, ਉਹ ਇਹੀ ਆ ਕਿ ਇਹ ਜਿਹੜੇ ਏਜੰਟ ਹੈ ਨਾ ਉਹਨਾਂ ਦੇ ਉਹਨਾਂ ਕੋਲ ਬੜੀਆਂ ਸਕੀਮਾਂ ਹੁੰਦੀਆਂ, ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਆ ਪੱਕੇ ਹੋਣ ਦੇ ਲਈ, ਤੇ ਉਹੀ ਉਸੇ ਸੰਦਰਭ ਦੇ ਵਿੱਚ ਇਹ ਗੱਲ ਕਰਾਈ ਜਾ ਰਹੀ ਹੈ। ਹੁਣ ਇੱਕ ਗੱਲ ਇੱਥੋਂ ਇਹ ਵੀ ਨਿਕਲਦੀ ਆ, ਜੇ ਬੀਜੇਪੀ ਨੇ ਇਹ ਕਰਾਉਣਾ ਹੋਵੇ ਤਾਂ ਉਹਨਾਂ ਨੂੰ ਫਿਰ ਇੰਡੀਆ 'ਚ ਕੀ ਖਤਰਾ ਹੋਊਗਾ। ਇੱਥੇ ਇੱਕ ਪੁਆਇੰਟ ਇਹ ਵੀ ਆ, ਜੇ ਉਹ ਬੀਜੇਪੀ ਦੇ ਸਪੋਰਟਰ ਆ, ਉਹ ਇੰਡੀਆ 'ਚ ਜਾਂਦੇ ਆ, ਤਾਂ ਇੰਡੀਆ 'ਚ ਉਹਨੂੰ ਕਾਹਦਾ ਖਤਰਾ ਹੋ ਸਕਦਾ ਕਿ ਬੀਜੇਪੀ ਤਾਂ ਰੂਲਿੰਗ ਪਾਰਟੀ ਆ।
ਮੇਰੇ ਖਿਆਲ 'ਚ ਉਹ ਸਿੱਖਾਂ ਤੋਂ ਖਤਰਾ ਨਾ, ਉਹ ਇਹ ਸ਼ੋਅ ਕਰ ਰਿਹਾ ਕਿ ਸਾਨੂੰ ਸਿੱਖਾਂ ਤੋਂ ਖਤਰਾ ਹੈ, ਸਾਨੂੰ ਸਿੱਖਾਂ ਤੋਂ, ਔਰ ਸਿੱਖ ਟੈਰੋਰਿਸਟ ਆ, ਸਿੱਖ ਅੱਤਵਾਦੀ ਆ, ਤੇ ਸਿੱਖਾਂ ਤੋਂ ਖਤਰਾ ਆ। ਤੇ ਮਤਲਬ
ਜੇ ਸਿੱਖਾਂ ਨੂੰ ਕੋਈ ਟੈਰੋਰਿਸਟ ਇੰਡੀਆ ਵਿੱਚ ਕਹਿੰਦਾ ਆ ਤਾਂ ਉਹ ਤਾਂ ਉਹਦੇ ਉਹਨਾਂ ਦੇ ਫੇਵਰ ਵਿੱਚ ਨਹੀਂ ਗੱਲ ਜਾਂਦੀ, ਉਹਨਾਂ ਦੇ ਅਗੇਂਸਟ ਗੱਲ ਜਾਂਦੀ ਹੈ। ਸਿੱਖਾਂ ਨੇ ਜਾਂ ਪੰਜਾਬੀਆਂ ਨੇ ਇਹ ਸਿੱਧ ਕਰ ਦਿੱਤਾ ਹੈ, ਜਿੱਦਾਂ ਸ਼ਾਂਤੀ ਪਈ ਸ਼ਾਂਤੀਮਈ ਤਰੀਕੇ ਦੇ ਨਾਲ ਬਾਰਡਰ ਤੇ, ਜਿੱਦਾਂ ਦਿੱਲੀ ਬਾਰਡਰ ਤੇ ਜਾਂ ਹੋਰ ਬਾਰਡਰ ਤੇ ਜੇ ਸੰਘਰਸ਼ ਸ਼ੁਰੂ ਆ, ਉਹਦੇ ਵਿੱਚ ਜਿਹੜੀ ਸ਼ਾਂਤੀ ਬਣਾਈ ਰੱਖੀ ਆ ਜਾਂ ਦੇਸ਼ ਪ੍ਰਤੀ ਪ੍ਰੇਮ ਆ, ਜਿਹੜਾ ਤਿਰੰਗੇ ਦਾ ਸਤਿਕਾਰ ਆ ਉਹ ਕਰ ਰਹੇ ਆ, ਤੇ ਕੋਈ ਮੰਦੀ ਸ਼ਬਦਾਵਲੀ ਵੀ ਨੀ ਉੱਥੇ ਯੂਜ ਹੋ ਰਹੀ, ਤੇ ਇਹਨਾਂ ਸਾਰੀਆਂ ਘਟਨਾਵਾਂ ਤੋਂ ਇਹੀ ਲੱਗਦਾ ਆ ਕਿ ਜੇ ਸਿੱਖ ਆ ਜਾਂ ਪੰਜਾਬੀ ਆ ਜਾਂ ਹਿੰਦੁਸਤਾਨੀ ਆ, ਇਹਨਾਂ ਚ ਪੈਟਰੋਟਿਜ਼ਮ ਤਾਂ ਹੈਗਾ ਆ, ਇਹ ਆਪਣੇ ਦੇਸ਼ ਦੇ ਲਈ ਕੁਛ ਵੀ ਕਰ ਸਕਦੇ ਆ, ਲੇਕਿਨ ਮੰਗਾਂ ਮੰਗਾਣੀਆਂ ਆਪਣੀ ਸਰਕਾਰ ਤੋਂ ਇਹ ਜੁਦੀ ਗੱਲ ਆ, ਉਹਦੇ ਦ੍ਰਿੜ ਇਰਾਦੇ ਵੀ ਚਾਹੀਦੇ, ਉਹ ਹੈ ਵੀ ਤੇ ਹੋ ਵੀ ਰਿਹਾ ਆ, ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਕੋਈ ਫਾਇਦਾ ਇੱਥੇ ਜਿਹੜੇ ਸ਼ਰਾਰਤੀ ਆਂਸਰ ਅਜਿਹੀਆਂ ਕਾਰਵਾਈਆਂ ਕਰ ਰਹੇ ਆ, ਮੇਰੇ ਖਿਆਲ ਇਹਨਾਂ ਦਾ ਲੌਂਗ ਟਰਮ ਉਹਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਆ। ਬੰਦੀ ਉਹਨਾਂ ਦਾ ਇੱਕ ਦੋ ਕਿਸਮ ਵਿੱਚ ਫਾਇਦਾ ਹੋ ਜਾਵੇ, ਪਰ ਇੰਡੀਵਿਜੁਅਲ ਫਾਇਦੇ ਆ, ਇਹ ਕੋਈ ਸਮੂਹਿਕ ਗੱਲ ਨਹੀਂ ਆ।
ਭਾਜੀ ਜਿਹੜੀਆਂ ਅੰਤਰਰਾਸ਼ਟਰੀ ਖ਼ਬਰਾਂ ਇਹ ਆ ਕਿ ਅੰਤਰਰਾਸ਼ਟਰੀ ਜਿਹੜੀ ਓਬਜ਼ਰਵੇਸ਼ਨ ਹੈ, ਬਹੁਤ ਵੱਡੇ ਵੱਡੇ ਪਰਸਨੈਲਿਟੀਆਂ ਨੇ ਇਹ ਸਾਰਾ ਓਬਜ਼ਰਵ ਕੀਤਾ, ਉਹਦੇ ਵਿੱਚ ਜੇ ਇੰਡੀਆ ਦੇ ਵਿੱਚ ਲਾਲ ਕਿਲੇ ਦੇ ਐਪੀਸੋਡ ਤੋਂ ਬਾਅਦ 26 ਤਰੀਕ ਤੋਂ ਬਾਅਦ ਜੇ ਕੋਈ ਕਮਿਊਨਿਟੀ ਪ੍ਰੋਸੀਕਿਊਟ ਕੀਤੀ ਗਈ ਹੈ, ਜਿਨ੍ਹਾਂ ਨੂੰ ਚਾਰਜ ਕੀਤਾ ਗਿਆ, ਉਹ ਹੈਗੀ ਸਿੱਖ ਕਮਿਊਨਿਟੀ। ਇੱਕ ਵਾਰੀ ਫਿਰ ਜੰਮੂ ਕਸ਼ਮੀਰ ਤੋਂ ਵੀ ਜਾ ਕੇ ਰੇਡਾਂ ਮਾਰ ਕੇ ਚੱਕ ਕੇ ਲੈ ਗਏ, ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ, ਠੀਕ ਹੈ, ਉਹ ਘਰੋਂ ਚੱਕ ਰਹੇ ਨੇ। ਜੇ ਕੋਈ ਅੱਜ ਵਿਦੇਸ਼ਾਂ ਦੇ ਵਿੱਚ ਇਸ ਸਿਚੁਏਸ਼ਨ ਨੂੰ ਰਿਫਿਊਜੀ ਸਟੇਟਸ ਪਾਉਣ ਦੇ ਹੱਕਦਾਰ ਹੈ, ਉਹ ਹੈਗਾ ਸਿੱਖ ਭਾਈਚਾਰਾ ਕਿ ਲੈ ਵੀ ਅਸੀਂ ਨਹੀਂ ਜਾਣਾ, ਸਾਡੇ ਉੱਤੇ ਤਾਂ ਸਿੱਖਾਂ ਦੇ ਮੁੰਡਿਆਂ ਨੂੰ ਚੱਕਦੇ ਨੇ। ਮੈਂ ਤਾਂ ਜੀ ਇੱਥੇ ਕਿਸਾਨ ਅੰਦੋਲਨ ਨਾਲ ਸਪੋਰਟ ਕਰ ਰਿਹਾ ਸੀ, ਉਹਨੇ ਮੈਨੂੰ ਦਿੱਲੀ ਏਅਰਪੋਰਟ 'ਤੇ ਉੱਤਰ ਨਹੀਂ ਦੇਣਾ। ਜਿੱਦਾਂ ਮੈਂ ਪ੍ਰੋਗਰਾਮ ਸ਼ੁਰੂ ਵੀ ਕਿਹਾ ਸੀ, ਅਮਰ ਰੰਧਾਵਾ ਨੇ ਇੱਕ ਗੀਤ ਕੱਢਿਆ, ਹੁਣ ਉਹ ਤਾਂ ਇੱਥੇ ਤਾਂ ਪੱਕਾ ਆ, ਮਤਲਬ ਜੇ ਪੱਕਾ ਨਾ ਹੋਵੇ ਇੱਦਾਂ ਗੀਤ ਕੱਢੇ ਤਾਂ ਉਹ ਕਲੇਮ ਕਰ ਸਕਦਾ ਆ ਵੀ ਮੈਂ ਤਾਂ ਜੀ ਗੀਤ ਕੱਢਿਆ, ਮੈਂ ਤਾਂ ਸਪੋਰਟ ਕਰਦਾ ਅਤੇ ਉੱਥੇ ਚੱਕਦੇ ਨੇ ਵੀ ਮੈਨੂੰ ਰਿਫਿਊਜੀ ਸਟੇਟਸ ਚਾਹੀਦਾ, ਉਹਦੇ ਚਾਂਸਿਸ ਅਜੇ ਜ਼ਿਆਦਾ ਨੇ। ਅਤੇ ਇਹ ਜਿਹੜੇ ਮੁੰਡੇ ਨੇ ਨਾ ਜਿਹੜੇ ਤਿਰੰਗੇ ਰੈਲੀ ਨੂੰ ਲੈ ਕੇ ਜਾਂ ਤਿਰੰਗੇ ਦੀ ਆੜ ਦੇ ਵਿੱਚ ਇਹ ਸਿਚੁਏਸ਼ਨ ਕ੍ਰੀਏਟ ਕਰਕੇ ਉਹਨਾਂ ਦਾ ਤਾਂ ਬਿਲਕੁਲ ਹੀ ਨਹੀਂ ਬਣਦਾ, ਉਹਨਾਂ ਨੂੰ ਕਾਹਦਾ ਖਤਰਾ? ਖਤਰਾ ਤਾਂ ਸਮਾਂ ਕਿ ਪੰਜਾਬੀਆਂ ਨੂੰ ਹੈ, ਸਿੱਖਾਂ ਨੂੰ ਹੈ, ਜਿਹੜੇ ਪੰਜਾਬ ਦੇ ਉਹ ਪੱਗਾਂ ਦੇਖ ਦੇਖ ਕੇ ਉਹ ਗ੍ਰਿਫਤਾਰ ਕਰੀ ਜਾ ਰਹੇ ਆ। ਪਰ ਜੇ ਉਹਨਾਂ ਨੇ ਰਿਫਿਊਜੀ ਸਟੇਟਸ ਪਾਉਣਾ, ਏਜੰਟਸ ਜੇ ਅਗਰ ਮੇਰੀ ਗੱਲ ਸੁਣਦੇ ਹੁਣ, ਉਹਨਾਂ ਨੂੰ ਇਹ ਕਹਿ ਦੇਣ ਭਾਈ ਇਹਨਾਂ ਨੂੰ ਸਿੱਖ ਬਣਾ, ਇਹਨਾਂ ਨੂੰ ਸਿੱਖ ਬਣਾਓ, ਸਿੱਖ ਆਹੋ, ਇਹਨਾਂ ਨੂੰ ਸਿੱਖ ਬਣਾ ਕੇ ਇਹਨਾਂ ਦੇ ਪੱਗਾਂ ਬਣਾਓ, ਇਹਨਾਂ ਨੂੰ ਗੁਰਦੁਆਰੇ ਭੇਜਿਆ ਕਰੋ ਮੱਥਾ ਟੇਕਣ ਲਈ, ਫਿਰ ਇਹਨਾਂ ਨੂੰ ਰੈਲੀਆਂ ਕਰਾਇਆ ਕਰੋ ਕਿਸਾਨਾਂ ਦੇ ਹੱਕ 'ਚ, ਤਾਂ ਹੀ ਨਹੀਂ ਪੱਕੇ ਹੋਣਾ ਆ ਉਹ, ਇੱਦਾਂ ਥੋੜ੍ਹਾ ਪੱਕੇ, ਇੱਦਾਂ ਦਾ ਡਿਪੋਰਟ ਹੋਣਾ ਇਹਨਾਂ ਨੇ ਜਿਹੜੇ ਕਿ ਹੋਣੇ ਵੀ ਆ।
ਬਿਲਕੁਲ ਬਿਲਕੁਲ ਗੱਲ ਠੀਕ ਹੈ ਮਨਦੀਪ, ਕਈ ਵਾਰੀ ਇੱਦਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਜਿਹੜੀਆਂ ਘਟਨਾਵਾਂ ਐਕਚੁਅਲੀ ਹੁੰਦੀਆਂ ਨਹੀਂ ਹੈ, ਜਿੱਦਾਂ ਅਸੀਂ ਨਾ ਅੱਖੀਂ ਦੇਖੀ ਉਹ ਘਟਨਾ ਵੀ ਉਹ ਸੱਚ ਨਹੀਂ ਹੁੰਦੀ, ਲੱਗਦੀ ਸੱਚ ਹੁੰਦੀ ਆ, ਕਈ ਵਾਰੀ ਅਫਵਾਹ ਫੈਲ ਜਾਂਦੀ ਆ। ਇਸ ਘਟਨਾ ਬਾਰੇ ਨਾ ਮੈਂ ਜਿਸ ਵੇਲੇ ਤੁਸੀਂ ਆਫਲਾਈਨ ਹੋਊਗੇ ਨਾ ਦੋ ਤਿੰਨ ਮਿੰਟ ਹੈ ਤਾਂ ਇੱਕ ਮੈਂ ਘਟਨਾ ਸੁਣਾਊਂਗਾ, ਸ਼ਾਇਦ ਤੁਸੀਂ ਹੱਸੂਗੇ ਵੀ ਉੱਥੇ, ਤੇ ਚਲੋ ਉਹਦਾ ਇੰਤਜ਼ਾਰ ਕਰਿਓ ਜਿਸ ਵੇਲੇ ਤੁਸੀਂ।
ਮੈਂ ਤੁਹਾਨੂੰ ਦੱਸਦਾ ਆਫਲਾਈਨ ਤਾਂ ਚਲੋ ਆਪਾਂ ਸੁਣਾਂਗੇ, ਇੱਕ ਤੁਹਾਨੂੰ ਦੱਸਦਾ ਵੀ ਆਹ ਜਿਹੜੇ ਐਪੀਸੋਡ ਹੈ ਨਾ ਇਹਨੇ ਤਾਂ ਸਿਮਰਨਜੀਤ ਸਿੰਘ ਮਾਨ ਦਾ ਵੀ ਕੰਮ ਖਰਾਬ ਕਰਤਾ। ਅੱਗੇ ਉਹ ਵਿਚਾਰੇ ਉਹ ਤੋਂ ਲੈਟਰ ਲੈਣੀ ਪੈਂਦੀ ਸੀਗੀ ਉਹਨੂੰ ਪੈਸੇ ਦੇ ਕੇ ਵੀ ਮੈਂ ਖਾੜਕੂ ਇੰਡੀਆ 'ਚ ਹੈ ਨਾ, ਮੈਂ ਆਹ ਖਾਲਿਸਤਾਨ ਦਾ ਮੈਤੀ ਹਾਂ। ਹੁਣ ਤਾਂ ਉਹ ਵੀ ਲੋੜ ਨਹੀਂ ਪੈਣੀ, ਹੁਣ ਤਾਂ ਸਿੱਧਾ ਇੱਕ ਬਸ ਕਹਿ ਦਿਓ ਮੈਂ ਜੀ ਕਿਸਾਨ ਮੋਰਚੇ ਦਾ ਹੈਗਾ ਅਤੇ ਰਾਮ ਨਾਲ ਰਿਫਿਊਜੀ ਸਟੇਟਸ ਪਾ ਦਿਓ। ਉਹ ਗੱਲ ਤਾਂ ਇਹ ਹੈ ਵੀ ਸਾਨੂੰ ਪਤਾ ਆ ਪਹਿਲਾਂ ਇਹ ਕੋਈ ਇਹਨਾਂ ਲਈ ਇਹ ਜਿਹੜਾ ਇਹ ਭਾਈਚਾਰਾ ਕੁਛ ਲੋਕ ਨੇ ਜਿਹੜੇ ਮੁੱਠੀ ਭਰ ਲੋਕ ਨੇ ਜਿਹੜੇ ਹਰਿਆਣੇ ਦਾ ਨਾਮ ਵੀ ਬਦਨਾਮ ਕਰ ਰਹੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਫਾਰਮੂਲਾ 1980ਵਿਆਂ ਦਾ ਪੰਜਾਬੀ ਚਲਾ ਕੇ ਐਕਸਪਾਇਰ ਕਰ ਚੁੱਕੇ ਆ, ਬਹੁਤ ਕੁਝ ਕਰ ਚੁੱਕੇ। ਇਹ ਇਹ ਸਾਡੇ ਪੰਜਾਬੀਆਂ ਵਾਸਤੇ ਨਵੀਂ ਗੱਲ ਨਹੀਂ ਹੈਗੀ, ਰਿਫਿਊਜੀ ਕੇਸ ਪਾਉਣੇ, ਖਾਲਿਸਤਾਨ ਦਾ ਨਾਮ ਵਰਤ ਕੇ। ਖਾੜਕੂਵਾਦ ਲਹਿਰ ਦੇ ਵਿੱਚ ਖਾਲਿਸਤਾਨ ਦਾ ਨਾਮ ਬਹੁਤ ਵੱਡੇ ਪੱਧਰ 'ਤੇ ਵਰਤਿਆ ਗਿਆ ਵਿਦੇਸ਼ਾਂ ਦੇ ਵਿੱਚ, ਮਤਲਬ ਰਿਫਿਊਜੀ ਸਟੇਟਸ ਪਾਉਣ ਦੇ ਲਈ। ਇਹ ਐਵਰੀਬਡੀ ਨੋਜ਼ ਇਟ, ਸਾਨੂੰ ਪਤਾ ਆ, ਅਸੀਂ ਤਾਂ ਖੁਦ ਦੇਖੇ ਨੇ ਸਾਰਾ ਕੁਛ, ਹੈ ਨਾ। ਉਦੋਂ ਸੀਗਾ ਵੀ ਐਕਚੁਅਲੀ ਜਿਹੜਾ 80ਵਿਆਂ 90ਵਿਆਂ ਦੇ ਵਿੱਚ ਇਹ ਇਹ ਸੀਗਾ ਵੀ ਇਹ ਟਰੁੱਥ ਸੀਗਾ, 90% ਇਹ ਟਰੂ ਸੀਗਾ। ਅਤੇ ਮਤਲਬ ਫਿਰ ਵੀ ਉਹ ਜਿਹੜਾ ਪ੍ਰੋਸੀਜਰ ਹੈ ਇਹ ਸਾਰਾ, ਮਤਲਬ ਇਹ ਸਾਨੂੰ ਪਤਾ ਆ, ਇਹ ਜਿਹੜੇ ਦੰਗੇ ਫਸਾਦ ਕਰੇ। ਮੈਨੂੰ ਸਮਝ ਨਹੀਂ ਆਉਂਦੀ ਕਿ ਕਾਰਾਂ ਭੰਨ ਕੇ, ਸ਼ੀਸ਼ੇ ਭੰਨ ਕੇ ਗੁਰਦੁਆਰੇ ਵੱਲ ਨੂੰ ਜਾ ਕੇ ਉਹਨਾਂ ਦੇ ਡੋਂਟ ਨੋ ਦਾ ਹਿਸਟਰੀ ਆਫ ਸਿੱਖਸ, ਉਹਨਾਂ ਨੂੰ ਆਸਟ੍ਰੇਲੀਆ ਦੀ ਹਿਸਟਰੀ ਦਾ ਨਹੀਂ ਪਤਾ। ਭਾਅ ਜੀ ਤੁਹਾਨੂੰ ਯਾਦ ਹੋਏਗਾ ਕਰਨਾਲਾ ਦੰਗੇ ਹੋਏ ਸੀ ਜਦ ਆਪਾਂ ਰੇਡੀਓ ਨਵਾਂ ਨਵਾਂ ਖੋਲਿਆ ਸੀ 2005 'ਚ, ਹਰਮਨ ਰੇਡੀਓ ਚੇਤਾ, ਕਰਨਾਲਾ 'ਚ ਦੰਗੇ ਹੋਏ ਸੀ, ਹੈ ਨਾ। ਅਤੇ ਦੇਖੋ ਫਿਰ ਜਦੋਂ ਪੁਲਿਸ ਨੇ ਚੱਕੇ ਸੀ ਨਾ, 3 ਦਿਨ ਦੇ ਵਿੱਚ ਮਤਲਬ ਕਲੀਨ ਅਪ ਕਰਤਾ ਸੀਗਾ ਸਾਰਾ ਹੀ, ਟ੍ਰੇਨਾਂ 'ਚੋਂ ਕੱਢ ਕੱਢ ਕੇ, ਪਤਾ ਹੀ ਨਹੀਂ ਲੱਗਾ ਸੀਗਾ ਕਿੱਦਾਂ ਹੋਈ ਆ। ਅਤੇ ਉਹ ਬੰਦੇ ਹਜੇ ਵੀ ਉਹਨਾਂ 'ਤੇ ਨਾ ਜਾਣੀ ਕਿ ਕੇਸ ਹੈ ਉਹਨਾਂ ਦੇ, ਉਹਨਾਂ 'ਤੇ ਕੰਡੀਸ਼ਨਾਂ ਲੱਗੀਆਂ ਹੋਈਆਂ ਨੇ। ਔਰ ਉੱਥੋਂ ਦੇ ਗੋਰੇ ਅਤੇ ਲਬਨਾਨੀ ਭਾਈਚਾਰੇ ਦੀ ਇਹ ਇਹ ਲੜਾਈ ਹੋਈ ਸੀਗੀ, ਅਤੇ ਦੋਨੋਂ ਧਿਰਾਂ ਨੂੰ ਇੱਦਾਂ ਪੀੜਿਆ ਸੀ ਨਾ ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ, ਵੀ ਕੁੱਟਿਆ ਵੀ ਕਿਸੇ ਨੂੰ ਨਹੀਂ ਅਤੇ ਰਹਿਣ ਵੀ ਕਿਸੇ ਨੂੰ ਦਿੱਤਾ ਨਹੀਂ। ਮਤਲਬ ਕੋਰਟਾਂ ਕਚਹਿਰੀਆਂ 'ਚ ਬਹੁਤ ਘੜੀਸਿਆ ਸੀ। ਮੈਨੂੰ ਯਾਦ ਹੈ ਕਿ
ਮੈਲਬੋਰਨ ਦੀ ਘਟਨਾ ਵੀ ਹੋਈ ਸੀ, ਜਦੋਂ ਪੰਜਾਬੀਆਂ ਨੇ ਸ਼ਰਟਾਂ ਲਾ ਕੇ ਸ਼ਰੇਆਮ ਉੱਥੇ
ਸ਼ੀਸ਼ੇ ਭੰਨੇ ਸੀ,
ਸ਼ੀਸ਼ੇ ਭੰਨ ਦਿੱਤੇ ਸੀ। ਸਰਕਾਰ ਨੇ ਕਿਹਾ ਕੁਛ ਨਹੀਂ ਸੀ, ਸਿਰਫ ਇੱਕ ਮੀਟਿੰਗ ਕੀਤੀ ਸੀ ਰਾਤ ਨੂੰ, ਉਸ ਮੀਟਿੰਗ ਦੇ ਵਿੱਚ ਫੈਸਲੇ ਲਏ ਸੀ ਕਿ ਇਹਨਾਂ ਨੂੰ ਕਿੱਦਾਂ ਸੁਧਾਰਨਾ ਆ। ਇਹ ਪਤਾ ਕੀ ਆ, ਜਿਹੜੀ ਸਾਡੀ ਸਾਈਕੀ ਹੈ ਨਾ, ਹਿੰਦੁਸਤਾਨ ਦੀ, ਪਾਕਿਸਤਾਨ ਦੀ, ਜਾਂ ਬੜੇ ਸ਼ਕੀਰ ਦੀ ਸਾਈਕੀ ਰੱਖ ਲਓ, ਅਸੀਂ ਚਾਹੁੰਦੇ ਹਾਂ ਵੀ ਅਸੀਂ ਉੱਦਾਂ ਦਾ ਹੀ ਕਲਚਰ ਇੱਥੇ ਕ੍ਰੀਏਟ ਕਰ ਲਈਏ, ਉੱਦਾਂ ਦੀਆਂ ਸਿਚੁਏਸ਼ਨ ਇੱਥੇ ਕ੍ਰੀਏਟ ਕਰ ਲਈਏ ਜਿੱਦਾਂ ਦੀਆਂ ਛੱਡ ਕੇ ਆਏ ਹਾਂ। ਛੱਡ ਕੇ ਤਾਂ ਉਹਨਾਂ ਨੂੰ ਆਏ ਹਾਂ, ਉਹਨਾਂ ਪਰੰਪਰਾਵਾਂ ਤੋਂ, ਉਹਨਾਂ ਸਿਚੁਏਸ਼ਨ ਤੋਂ, ਉਹਨਾਂ ਉਸ ਵਰਤਾਵੇ ਤੋਂ ਦੁਖੀ ਹੋ ਕੇ ਇੱਥੇ ਆਏ ਹਾਂ ਇੱਕ ਚੰਗਾ ਜੀਵਨ ਜੀਣ ਦੇ ਲਈ। ਪਰ ਅਜਿਹੇ ਕਈ ਅਜਿਹੇ ਤੱਤ ਆ ਜਿਹਨਾਂ ਨੂੰ ਇੱਥੇ ਆ ਕੇ ਲੱਗਦਾ ਕਿ ਇਹ ਕਲਚਰ ਬਹੁਤ ਵਧੀਆ ਨਹੀਂ ਆ, ਇੱਥੇ ਤਾਂ ਫਰੀਡਮ ਬਹੁਤ ਆ, ਇੱਥੇ ਨੰਗੇਜ ਬਹੁਤ ਆ, ਫਲਾਨਾ ਆ, ਧਮਕਾਨਾ ਆ, ਸਾਡਾ ਕਲਚਰ ਬੜਾ ਰਿਚ ਆ, ਅਸੀਂ ਤਾਂ ਬੜੇ ਰਿਚ ਕਲਚਰ ਦੇ ਮਾਲਕ ਹਾਂ। ਜੇ ਰਿਚ ਕਲਚਰ ਦੇ ਮਾਲਕ ਆ ਤੁਸੀਂ, ਫਿਰ ਇੱਥੇ ਕਰਨ ਕੀ ਆਏ? ਚਿੱਠੀ ਥੋੜਾ ਪਏ ਸੀ ਪਈ ਨੀ ਸਾਨੂੰ, ਇੱਥੇ ਆ ਜਾਓ ਤੁਸੀਂ ਵੀ ਤੁਹਾਡੀ ਬਹੁਤ ਲੋੜ ਆ। ਤੇ ਇੱਦਾਂ ਦੇ ਵੀ ਕਈ ਆਂਸਰ ਆ ਜਿਹੜੇ ਜਿਹਨਾਂ ਨੂੰ ਹਜ਼ਮੇ ਨੀ ਹੁੰਦੀ, ਚੰਗੀ ਹਵਾ, ਚੰਗਾ ਵਾਤਾਵਰਨ, ਚੰਗਾ ਸਿਸਟਮ। ਮੇਰੇ ਖਿਆਲ ਚ ਤੁਸੀਂ ਮੇਰੇ ਨਾਲ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ, ਕਿਸਾਨ ਅੰਦੋਲਨ ਦੀਆਂ ਕਈ ਇਸ਼ੂਜ਼ ਤੇ ਨਹੀਂ ਸਹਿਮਤ ਹੁੰਦੇ ਤੁਸੀਂ?
ਮੈਂ ਦੇਖੋ ਤੁਹਾਡੇ ਨਾਲ ਸਹਿਮਤ ਆ ਵੀ ਜੇ ਇੱਥੇ ਦਾ ਜੇ ਕਲਚਰ ਦੇ ਅਗੇਂਸਟ ਜਾਣਾ ਫਿਰ ਤਾਂ ਗਲਤ ਗੱਲ ਹੈ, ਇੱਥੋਂ ਦੇ ਕਾਨੂੰਨਾਂ ਦੇ ਅਗੇਂਸਟ ਜਾਣਾ ਗਲਤ ਗੱਲ ਹੈ। ਅਸੀਂ ਆ ਕੇ, ਇਹ ਤਾਂ ਨਵੀਂ ਬਹੂ ਵਾਲਾ ਹੀ ਕੰਮ ਹੈ ਨਾ, ਵੀ ਨਵੀਂ ਬਹੂ ਆ ਕੇ ਸਾਰੇ ਘਰ ਦਾ ਸਿਸਟਮ ਹੀ ਬਦਲ ਦੇਵੇ। ਹਾਲਾਂਕਿ ਆ 7-8-15 ਜੀ ਹੁੰਦੇ ਨੇ, ਹੌਲੀ ਹੌਲੀ ਤਾਂ ਹੋ ਸਕਦਾ, ਪਰ ਇੱਦਾਂ ਨਹੀਂ ਕਿ ਤੁਸੀਂ ਆ ਕੇ ਨਹੀਂ ਨਹੀਂ ਮੈਨੂੰ ਨਹੀਂ ਜੀ ਇਹ ਪਸੰਦ। ਉਹ ਕਹਿੰਦੇ ਵੀ ਤੈਨੂੰ
ਉਧਰ ਇੱਕ ਐਪੀਸੋਡ ਗੁਰਨਾਮ ਸਿੰਘ ਨਾਲ ਵੀ ਹੋਇਆ, ਉਹਦੇ ਭਰਾ ਨਾਲ ਵੀ ਹੋਇਆ, ਉਹਨੂੰ ਫਾਇਦਾ ਬੜਾ ਹੋ ਰਿਹਾ ਕਿਸਾਨ ਅੰਦੋਲਨ ਦਾ, ਬੀਜੇਪੀ ਦੇ ਵਿਰੋਧ ਜਿਹੜੇ ਲੋਕ ਉੱਥੇ ਪ੍ਰਦਰਸ਼ਨ ਕਰ ਰਹੇ, ਉਹਨੂੰ ਤਾਂ ਉਹੀ ਤਾਂ ਮੌਜਾਂ ਲੱਗੀਆਂ ਪਈਆਂ।
ਅੱਛਾ,
ਉਹਨਾਂ ਚੋਂ ਇੱਕ ਗੱਲ ਤੁਹਾਨੂੰ ਸੁਣਾ ਦੇਵਾਂਗੇ, ਤੁਸੀਂ ਦੱਸ ਦਿਓ ਹਰਨਾਮ ਸਿੰਘ ਦੀ ਸੁਣਨੀ ਆ
ਮਾਈਗ੍ਰੇਸ਼ਨ ਏਜੰਟ ਹੈ ਸਾਰੇ ਨੀ ਮਤਲਬ ਕੁਛ ਏਜੰਟ ਇਹ ਐਡਵਾਈਸ ਕਰਦੇ ਨੇ ਲੋਕਾਂ ਨੂੰ ਬਹੁਤ ਪੈਸੇ ਖੱਜਲ ਵੀ ਕੀਤਾ ਮੈਨੂੰ ਪਤਾ ਆ ਵੀ ਰਿਫਿਊਜੀ ਪਾਤੇ ਆ ਤਿੰਨ ਤਿੰਨ ਚਾਰ ਚਾਰ ਹਜ਼ਾਰ ਡਾਲਰ ਲੈ ਕੇ ਉਹ ਜਿਹੜੀ ਸਿੰਪਲ ਐਪਲੀਕੇਸ਼ਨ ਹੁੰਦੀ ਆ ਉਹ ਪੈਸੇ ਲਈ ਜਾਂਦੇ ਆ ਉਹ ਗਾਂਹ ਤੇ ਗਾਂਹ ਉਹਨਾਂ ਨੇ ਚੇਨ ਬਣਾਈ ਹੋਈ ਆ ਪਿਰਾਮਿਡ ਵੀ ਤੂੰ ਆ ਪਾ ਦੇ ਗਾਂਹ ਹੋਰ ਪਾ ਤੈਨੂੰ ਮੈਂ ਉਹ 'ਚ ਹਜ਼ਾਰ ਡਾਲਰ ਦੇ ਦੂੰਗਾ ਉਹ ਗਾਂਹ ਦਿੰਨਾ ਚਾਹੁੰਦੇ ਹੋਰ ਪਵਾ ਦਿੰਦਾ ਅਤੇ ਉਹ ਐਪਲੀਕੇਸ਼ਨਾਂ ਪਾ ਕੇ ਉਹ ਫੁਰ ਹੋ ਜਾਂਦਾ ਬੰਦ ਕਰ ਦਿੰਦਾ ਮਤਲਬ ਉਹ 100-200 ਐਪਲੀਕੇਸ਼ਨ ਪਾ ਜਾਂਦਾ ਰਿਫਿਊਜੀਆਂ ਦੀਆਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਹਜ਼ਾਰ ਡਾਲਰ ਲੈ ਜਾਂਦਾ ਅਤੇ ਚੱਲ ਮੇਰੇ ਭਾਈ ਦੈਟਸ ਇੱਟ ਕੰਮ ਖਤਮ ਹੁਣ ਅਰਸ਼ ਵੱਲੀ ਕਹਿ ਰਹੇ ਨੇ ਕਿ ਸਿਡਨੀ ਦੇ ਵਿੱਚ ਇੱਕ ਆਪਣਾ ਹੀ ਬੰਦਾ ਆ ਕਹਿੰਦੇ ਜਿਹੜਾ ਕਿ ਇੱਕ ਇਹੋ ਜਿਹੀਆਂ ਸਲਾਹ ਵੰਡਦਾ ਤੇ $100 ਜੇ ਵੰਡੀ ਜਾਂਦਾ $100 ਲੈਂਦਾ ਤੇ ਸਲਾਹ ਦਿੰਦਾ ਆ ਸਲਾਹ ਵੀ ਬੜੀ ਜ਼ਬਰਦਸਤ ਦਿੰਦਾ ਕਹਿੰਦੇ ਵੀ ਰਿਫਿਊਜੀ ਕੇਸ ਪਾਉਣਾ ਹੈ ਪਰ ਇੱਦਾਂ ਨਹੀਂ ਪਾਉਣਾ ਵੀ ਸਾਨੂੰ ਜੀ ਇੰਡੀਆ ਦੀ ਸਰਕਾਰ ਨੇ ਚੱਕ ਲੈਣਾ ਜਾਂ ਸਾਨੂੰ ਉੱਥੇ ਐਂ ਹੋ ਜਾਣਾ ਸਾਨੂੰ ਕਿਸੇ ਭਾਈਚਾਰ ਉਹ ਇੱਕ ਨਵਾਂ ਫੰਡਾ ਜਿਹੜਾ ਆ ਆਸਟ੍ਰੇਲੀਆ ਦੇ ਵਿੱਚ ਵੈਸੇ ਮੈਨੂੰ ਇਹ 2-3 ਸਾਲ ਤੋਂ ਹੀ ਪਤਾ ਆ ਕਹਿੰਦੇ ਨੇ ਕਿ ਮੈਨੂੰ ਤਾਂ ਦੱਸਦੇ ਆ ਵੀ ਸ਼ਰਮ ਆਉਂਦੀ ਹੈ ਮੈਨੂੰ ਹਾਸਾ ਵੀ ਆਉਂਦਾ ਸ਼ਰਮ ਵੀ ਆਉਂਦੀ ਆ ਉਹ ਕਹਿੰਦੇ ਵੀ ਭਾਈ ਜੇ ਨਾ ਤੁਸੀਂ ਇਹ ਸ਼ੋਅ ਨਹੀਂ ਕਰ ਸਕਦੇ ਵੀ ਇੰਡੀਆ 'ਚ ਮੇਰੇ ਨਾਲ ਕੁੱਟਮਾਰ ਹੋਊਗੀ ਧਰਮ ਦੇ ਨਾਂ 'ਤੇ ਪੋਲੀਟਿਕਸ ਦੇ ਨਾਂ 'ਤੇ ਪਾਰਟੀ ਦੇ ਨਾਂ 'ਤੇ ਪਰਿਵਾਰਕ ਰੰਜਨ ਦੇ ਨਾਂ 'ਤੇ ਤਾਂ ਇੱਕ ਤਰੀਕਾ ਹੈਗਾ ਆ ਜਿੱਥੇ ਤੱਕ ਗਰੰਟੀ ਆ ਵੀ ਤੁਸੀਂ ਸਾਬਤ ਕਰ ਸਕਦੇ ਹੋ ਜੇ ਤੁਸੀਂ ਲੁੱਲੜ ਜਏ ਹੋ ਉਹ ਇਹ ਸਾਬਤ ਕਰ ਸਕਦੇ ਕਹਿੰਦੇ ਉਹ ਕਿਹੜਾ ਤਰੀਕਾ ਉਹ ਸਲਾਹ ਦਿੰਦਾ $100 ਦੇ ਕੇ ਵੀ ਤੁਸੀਂ ਸਾਬਤ ਕਰ ਦਿਓ ਕਿ ਮੈਂ ਗੇ ਹਾਂ ਜਾਣੀ ਕਿ ਪੰਜਾਬੀ ਜੀ ਨੂੰ ਸਮਲਿੰਗੀ ਕਹਿੰਦੇ ਮਤਲਬ ਉਹ ਸਾਬਤ ਕਰਦੇ ਵੀ ਮੈਂ ਗੇ ਹਾਂ ਤੇ ਇੱਥੇ ਕਿਸੇ ਬੰਦੇ ਨਾਲ ਕਰਾ ਲਓ ਵਿਆਹ ਮਿਲਾਪਸ 'ਚ ਠੀਕ ਹੈ ਤੇ ਉਹ ਰਜਿਸਟਰ ਕਰਾ ਲਓ ਕਿਤੇ ਜਾ ਕੇ ਅਸੀਂ ਗਏ ਹਾਂ ਜੀ ਸਾਨੂੰ ਤਾਂ ਜੀ ਇੰਡੀਆ ਦੇ ਵਿੱਚ ਤਾਂ ਇਹਨੂੰ ਸੋਸ਼ਲ ਬਾਈਕਾਟ ਹੈ ਉੱਥੇ ਜੀ ਹੈ ਨਹੀਂ ਹੁਣ ਇੰਡੀਆ ਨੇ ਇਸੇ ਕਰਕੇ ਕਰਨਾ ਪਿਆ ਨਾ ਇੰਡੀਆ 'ਚ ਕਰ ਦਿੱਤਾ ਹੈ ਇਹ ਹੁਣ ਘੱਟ ਗਿਆ ਪ੍ਰਕੋਪ ਕਿਉਂਕਿ ਇੰਡੀਆ ਨੇ ਇਹਨੂੰ ਲੀਗਲ ਕਰ ਦਿੱਤਾ ਆ ਅਤੇ ਕਹਿੰਦੇ ਵੀ ਇਹ ਸਾਬਤ ਕਰ ਦਿਓ ਵੀ ਅਸੀਂ ਗਏ ਹਾਂ ਦੇਖੋ ਇੱਕ ਇੱਕ ਭਾਈਚਾਰਾ ਹੁੰਦਾ ਇੱਕ ਕੌਮ ਹੁੰਦੀ ਹੈ ਇੱਕ ਮਤਲਬ ਗਰੁੱਪ ਆਫ ਪੀਪਲ ਹੁੰਦੇ ਆ ਜਿਹੜੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਮਰਦ ਹੈ ਜਨਰੇਸ਼ਨ ਲੱਗ ਜਾਂਦੀਆਂ ਪਰਿਵਾਰਾਂ ਨੂੰ ਜਨਰੇਸ਼ਨ ਲੱਗ ਜਾਂਦੀ ਆਪਣੀ ਮਰਦਾਨਗੀ ਸਾਬਤ ਕਰਦਿਆਂ ਨੂੰ ਅਸੀਂ ਮਰਦ ਹੈ ਤੇ ਆਪਣੇ ਲੋਕ ਮਤਲਬ ਪੱਕੇ ਹੋਣ ਦੇ ਲਈ ਆਪਣੇ ਆਪ ਨੂੰ ਮਰਦਾਨਗੀ ਦਾ ਚੜਾ ਉਹ ਵੀ ਲਾਣ ਨੂੰ ਨਾ ਮਰਦ ਸਾਬਤ ਕਰਨ ਆਪਣੇ ਆਪ ਨੂੰ ਨਾ ਮਰਦ ਸਾਬਤ ਕਰਕੇ ਫਿਰ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਵੀ ਉਹ ਆਈ ਡੋਂਟ ਨੋ ਵੀ ਕਿੱਥੇ ਕੁ ਤੱਕ ਜਿਹੜੀ ਆਪਣੀ ਜ਼ਮੀਰ ਅਸੀਂ ਸੁੱਟ ਲੈਂਦੇ ਹਾਂ ਨਾ ਇਹ ਇਹ ਇਟਸ ਵੈਰੀ ਬੈਡ ਅਤੇ ਇਹੋ ਜਿਹੀਆਂ ਜਿਹੜੀਆਂ ਸਲਾਹਾਂ ਆ ਉਹ ਵੈਸੇ ਤਾਂ ਉਹ ਪੈਸਿਆਂ ਦੇ ਖਾਤਰ ਲੋਕ ਕੋਈ ਵੀ ਦਿੰਦੇ ਦੇਣੀਆਂ ਨਹੀਂ ਚਾਹੀਦੀਆਂ ਪਰ ਮੈਂ ਸਰਕਾਰ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਜਿਹੜਾ ਸਕੰਜਾ ਆ ਇਹ ਕੱਸਣਾ ਚਾਹੀਦਾ ਅਤੇ ਇਹਦੇ 'ਤੇ ਨੱਤ ਪਾਉਣੀ ਚਾਹੀਦੀ ਆ ਕਿ ਫੇਕ ਗੇ ਬਣ ਕੇ ਕਹਿੰਦੇ ਵੀ ਉਹਨਾਂ ਨੂੰ ਫਿਰ ਨਾ ਅਸਲ 'ਚ ਕੀ ਕਰਦੇ ਆ ਉਹ ਬੰਦੇ ਜਿੱਦਾਂ ਅਮਰੀਕਾ ਵੀ ਇੱਕ ਹੋਇਆ ਸੀ ਉਹ ਵੀ ਗਾਲਾਂ ਕੱਢਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਤਾਂ ਕੱਢਦਾ ਸੀ ਉਹਨੇ ਪੱਕਾ ਹੋਣਾ ਸੀਗਾ ਉਹ ਇਹ ਸਾਬਤ ਕਰਨ ਕੋਸ਼ਿਸ਼ ਕਰਦਾ
ਮੁਰੰਮਤ ਹੋਈ ਸੀ ਨਿਊਜ਼ੀਲੈਂਡ ਦੇ ਵਿੱਚ ਉਹਦੇ ਨਾਲ ਹੀ ਘਟਨਾ ਉਹ ਆਈ ਸੀ ਉਦੋਂ
ਮੁਰੰਮਤ ਹੋਈ ਠੀਕ ਹੈ ਤੇ ਉਹ ਵੀ ਮੁਰੰਮਤ ਕਰਾਉਣਾ ਚਾਹੁੰਦਾ ਸੀਗਾ ਤੇ ਉਹ ਧਮਕੀਆਂ ਲੈ ਕੇ ਤੇ ਸਾਬਤ ਕਰਨਾ ਚਾਹੁੰਦਾ ਸੀਗਾ ਵੀ ਮੈਨੂੰ ਖਤਰਾ ਹੈ ਇਸ ਬੰਦਿਆਂ ਕੋਲੋਂ ਤੇ ਇਹੋ ਜਿਹੇ ਵਰਤਾਰੇ ਜਿਹੜੇ ਆ ਲੋਕੀ ਬੜੇ ਪਾਪੜ ਵੇਲਦੇ ਨੇ ਗੁਰੂ ਸਾਹਿਬਾਂ ਤੱਕ ਗਾਲਾਂ ਕੱਢਣ ਨੂੰ ਜਾਂਦੇ ਨੇ ਆਪਣੀ ਮਰਦਾਨਗੀ ਨੂੰ ਸਵਾਲੀਆ ਚਿੰਨ ਲਵਾਉਂਦੇ ਨੇ ਹਨਾ ਸੋ ਦੈਟਸ ਚਲੋ ਇਹ ਸਾਰੇ ਨਹੀਂ ਹੈਗੇ ਮਤਲਬ ਫਿਰ ਵੀ ਵਿਰਲਾ ਵਿਰਲਾ ਕੇਸ ਹੈਗਾ ਪਰ ਹੁਣ ਜਿਹੜਾ ਸਿਡਨੀ ਦੇ ਵਿੱਚ ਚੱਲ ਰਿਹਾ ਆ ਖੱਜਲ ਖੁਆਰੀ ਚੱਲ ਰਹੀ ਆ ਹਨਾ ਤੇ ਇਹ ਵੀ ਪੱਕੇ ਹੋਣ ਦੇ ਢੜਵੰਜ ਚੱਲ ਰਹੇ ਨੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਪੋਲੀਟੀਕਲ ਪਾਰਟੀ ਕਹਿੰਦੀ ਹੋਊਗੀ ਇੰਡੀਆ ਤੋਂ ਇਹ ਆਪਣੇ ਆਪ ਹੀ ਬਥੇਰਾ ਇੱਦਾਂ ਕਰਦੇ ਹੁਣ ਇੱਥੇ ਜਿਹੜਾ ਚੱਲਿਆ ਸੀਗਾ ਪਹਿਲਾਂ, ਉਹਨਾਂ ਨੂੰ ਵੀ ਇੰਡੀਆ ਤੋਂ ਕੋਈ ਪਾਰਟੀ ਥੋੜ੍ਹੋ ਕਹਿੰਦੀ ਸੀ, ਲੋਕਾਂ ਨੇ ਆਪੇ ਤਰੀਕੇ ਲੱਭੇ ਸੀਗੇ, ਉਹਦੇ ਵਿੱਚੋਂ ਕਈਆਂ ਨੇ ਪੈਸੇ ਵੀ ਬਥੇਰੇ ਬਣਾਏ ਆ ਅਤੇ ਪੱਕੇ ਵੀ ਬਥੇਰੇ ਹੋਏ ਆ। ਸੋ ਇਹ ਇਹ ਤਰੀਕਾ ਆ, ਅਤੇ ਗੁਰਦੁਆਰਿਆਂ ਨੂੰ ਯੂਜ਼ ਕਰਦੇ ਆ, ਹੁਣ ਗੁਰਦੁਆਰਿਆਂ 'ਤੇ ਹਮਲਾ ਕਰਨ ਨੂੰ ਵੀ ਇਹ ਜਿਹੜਾ ਆ ਗਰੁੱਪ ਆਫ ਪੀਪਲ ਜਿਹੜੇ ਆ ਇਹ ਕਰ ਰਹੇ ਨੇ। ਪਰ ਤਰਾਸਦੀ ਇਸ ਗੱਲ ਦੀ ਆ ਰਹੀ ਆ ਕਿ ਕੋਈ ਵੀ ਭਾਈਚਾਰੇ 'ਚੋਂ ਖੁੱਲ੍ਹ ਕੇ ਇਸ ਦੇ ਵਿਰੋਧ 'ਚ ਨਹੀਂ ਆ ਰਿਹਾ। ਜਦੋਂ ਮਾੜਾ ਜਿਹਾ ਕਿਤੇ ਕੋਈ ਨੋਰਮਲ ਬੰਦੇ ਕਰਦੇ ਆ ਤਾਂ ਇਹ ਬੜੇ ਇਕੱਠੇ ਹੋ ਕੇ ਬੜੇ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਦੇ, ਵੀ ਮੈਂ ਕਨੈਕਸ਼ਨ 'ਚ ਹਾਂ ਸਾਰਿਆਂ ਦੇ, ਅਤੇ ਹੁਣ ਸਾਰਿਆਂ ਨੂੰ ਦੰਦਲ ਪਈ ਹੋਈ ਆ, ਹੁਣ ਕੋਈ ਵੀ ਬੋਲਦਾ ਨਹੀਂ, ਕੋਈ ਵੀ ਮੂਹਰੇ ਨਹੀਂ ਆ ਰਿਹਾ। ਅਤੇ ਚਲੋ, ਲਖਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਬਾਈ ਜੀ ਕਹਿੰਦੇ ਚੈਨਲ 7 'ਤੇ ਵੀ ਮੇਨ ਖਬਰ ਲੱਗੀ ਸੀ। ਹਾਂਜੀ, ਲੱਗਣੀ ਚਾਹੀਦੀ ਵੀ ਆ ਜੀ, ਇਸ ਨੂੰ ਐਕਸਪੋਜ਼ ਕਰੇਗਾ, ਤੁਹਾਡੇ ਸਾਹਮਣੇ ਦੇਖਿਓ ਇਹ ਸਾਰੇ ਹੀ ਡਿਪੋਰਟ ਹੋਣਗੇ, ਇਹਨਾਂ 'ਚੋਂ ਕਿਸੇ ਨੂੰ ਨਹੀਂ ਬਖਸ਼ਿਆ, ਕਿਉਂਕਿ ਜਦੋਂ ਮੇਨ ਮੀਡੀਆ ਵੀ ਇਸ ਨੂੰ ਕਵਰ ਕਰਨ ਲੱਗ ਪਿਆ ਤਾਂ ਇਹ ਸਾਰੇ ਹੀ ਇੱਦਾਂ ਚੱਕ ਹੋਣੇ ਨੇ। ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਇੱਕ ਦਿਨ ਰਾਹੁਲ ਗਾਂਧੀ PM ਬਣੂਗਾ ਪਰ ਨਛੱਤਰ ਗਿੱਲ ਨੂੰ ਸੱਚਾ ਪਿਆਰ ਨਹੀਂ ਮਿਲਣਾ। ਠੀਕ ਹੈ, ਗੀਤ ਲਾਇਆ ਸੀ, ਬਿਲਕੁਲ ਬਣੇਗਾ ਜੀ, ਵਾਈ ਨੋਟ, ਅਤੇ ਹੋਰ ਕੋਈ ਆਪਸ਼ਨ ਵੀ ਹੈ ਨਹੀਂ। ਤਾਂ ਜਗਜੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਧਨੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ। ਬਲਕਾਰ ਢਿੱਲੋਂ ਜੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਕਹਿੰਦੇ ਕਿ ਤੁਹਾਡੇ ਲੀਡ ਕੀਤੇ ਬਿਨਾਂ ਸਿੱਖ ਗੇਮਸ ਦਾ ਸਵਾਦ ਫਿੱਕਾ ਰਹਿ ਜਾਣਾ ਜੀ। ਨਹੀਂ ਨਹੀਂ, ਕੋਈ ਚੱਕਰ ਨਹੀਂ ਜੀ, ਜਿਹੜੇ ਬੰਦਿਆਂ ਨੂੰ ਚਾਂਸ ਮਿਲਣਾ ਚਾਹੀਦਾ ਸਾਰਿਆਂ ਨੂੰ, ਅਤੇ ਹੋ ਸਕਦਾ ਬਹੁਤ ਵਧੀਆ ਕੰਮ ਹੋਣ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਗੱਲ ਹੈ ਕਿ ਚਲੋ, ਜਿੰਨੀ ਪਰਮਾਤਮਾ ਨੇ ਸੇਵਾ ਲੈਣੀ ਸੀ ਭਾਅ ਜੀ ਆਪਾਂ ਕੀਤੀ ਆ, ਅਤੇ ਹੋਰ ਪਤਾ ਨਹੀਂ ਉਹਨਾਂ ਨੇ ਕਿੱਧਰ ਆਪਾਂ ਨੂੰ ਯੂਟੀਲਾਈਜ਼ ਕਰਨਾ ਆ, ਇਹ ਵੀ ਉਹੀ ਜਾਣਦਾ ਆ। ਗੌਰਵ ਸ਼ਰਮਾ ਭਾਅ ਜੀ ਵਿਨੀਪੈਗ ਤੋਂ ਆਏ ਨੇ, ਤੁਹਾਡਾ ਜਿਹੜਾ ਭਤੀਜਾ ਹੈ ਨਾ ਜਿਹਨੇ ਤੁਹਾਡੇ ਗੋਡੇ ਪਾਉਣੇ ਆ, ਭਵੇਸ਼ ਉਹਦਾ ਨਾਮ ਹੈ, ਉਹਦਾ ਅੱਜ ਜਨਮ ਦਿਨ ਹੈ, ਉਹ 5 ਸਾਲ ਦਾ ਹੋ ਗਿਆ।
ਅੱਛਾ ਜੀ,
ਹਾਂਜੀ, ਆਸ਼ੀਰਵਾਦ ਆਪਾਂ ਦੇਈਏ।
ਮੈਨੂੰ ਲੱਗਦਾ ਇਹ 2 ਸਾਲ ਪਹਿਲਾਂ ਦੀ ਗੱਲ ਹੈ, 5 ਸਾਲ ਟਾਈਮ ਲੱਗਦਾ।
ਵੱਡਾ ਬੇਟਾ, ਉਹ ਛੋਟੇ ਨੂੰ ਉਦਾਂ ਡਾਕਟਰ ਕਿਹਾ, ਆਪਾਂ ਦੋਨਾਂ ਨੂੰ ਡਾਕਟਰ ਬਣਾਉਣਾ, ਭਵੇਸ਼ ਨੂੰ ਵੀ ਡਾਕਟਰ ਹੀ ਬਣਾਉਣਾ, ਕਿਉਂਕਿ ਤੁਹਾਡੇ ਗੋਡੇ ਪਹਿਲਾਂ ਹੋ ਜਾਣੇ ਆ, ਫਿਰ ਤੁਸੀਂ 3 ਸਾਲ ਔਖੇ ਹੋਏ ਰਹੋਗੇ, 3 ਸਾਲ ਪਹਿਲਾਂ ਡਾਕਟਰ ਬਣ ਜਾਣਾ।
ਸ਼ਿਕਾਇਤ ਤਾਂ ਹੁਣ ਥੋੜੀ ਥੋੜੀ ਦੇ ਰਹੇ ਆ ਗੋਡੇ, ਵੈਸੇ 65 ਸਾਲ ਦੀ ਉਮਰ ਵਿੱਚ ਥੋੜੀ ਥੋੜੀ ਸ਼ਿਕਾਇਤ ਦਾ ਮੌਕਾ ਦਿੰਦੇ ਆ, ਤੇ ਉਦੋਂ ਤੱਕ ਜਦੋਂ ਤੱਕ ਡਾਕਟਰ ਬਣ ਜਾਣਾ ਹੈ ਨੀ, ਆਰਥੋਪੈਡਿਕਸ ਡਾਕਟਰ ਬਣਨਾ ਹੈ ਨੀ, ਤੇ ਉਦੋਂ ਤੱਕ ਤਾਂ ਠੀਕ ਹੋ ਹੀ ਜਾਣਾ, ਪੱਕ ਜਾਣਾ ਉਹਨਾਂ ਨੇ, ਫਸਲ ਪੱਕੀ ਹੋਣੀ, ਫਿਰ ਅਸੀਂ ਜਾ ਕੇ
ਏਦਾਂ ਕਰਦੇ ਹਾਂ। ਆਪਾਂ ਭਵੇਸ਼ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ, ਤੇ ਨਾਲੇ ਇਹਨੂੰ ਆਸ਼ੀਰਵਾਦ ਦਿੰਦੇ ਹਾਂ ਗੋਡਿਆਂ ਦੇ ਡਾਕਟਰ ਬਣਦਾ, ਤੇ ਛੋਟੇ ਨੂੰ ਆਪਾਂ ਦਿੰਦੇ ਹਾਰਟ ਸਪੈਸ਼ਲਿਸਟ ਬਣਦਾ, ਕਿਉਂਕਿ ਉਦੋਂ ਤੱਕ ਤੁਹਾਡਾ ਦਿਲ ਵੀ ਪੈਣ ਵਾਲਾ ਹੀ ਹੋਣਾ, ਨਵਾਂ ਉਹ ਵੀ ਕੱਜਲ ਖੁਆਰ ਹੋਇਆ ਹੋਣਾ ਪੂਰਾ ਸਾਰੀ ਉਮਰ ਦਾ।
ਦੇ ਦਿਓ ਆਸ਼ੀਰਵਾਦ ਉਹਨਾਂ ਨੂੰ ਜਨਮ ਦਿਨ ਦੀ ਅੱਜ, ਤੇ ਆਪਣੇ ਵਧਾਈਆਂ ਵੀ ਦੇ ਦਿਓ, ਤੇ ਇਹਨਾਂ ਦੇ ਪਾਰਟੀ ਵੀ ਆਉਂਦੀ ਪਰ ਡਿਊ ਲਿਖੀ ਆ ਉਹਨਾਂ ਦੀਆਂ ਪਾਰਟੀਆਂ ਕਈ ਹੋਈਆਂ ਆ ਨਾ, ਤੇ ਇੱਕ ਤਾਂ ਜਦੋਂ ਕਾਕਾ ਹੋਇਆ ਸੀ ਉਹ ਪਾਰਟੀ ਡਿਊ ਆ, ਹੁਣ ਜਨਮ ਦਿਨ ਆ ਗਿਆ, ਫਿਰ ਉਹਨੇ ਡਾਕਟਰ ਵੀ ਬਣਨਾ, ਤੇ ਪ੍ਰੀ ਅਸੈਸਮੈਂਟ ਅਸੀਂ ਕਰੇ ਦਿੱਤੀ ਇਹਨਾਂ ਦੀ, ਬੱਚਿਆਂ ਨੇ ਕੀ ਬਣਨਾ, ਵੈਲੂਏਸ਼ਨ ਕਰ ਦਿੱਤੀ ਉਹਨਾਂ ਦੀ ਕਰੀਅਰ ਦੀ, ਤੇ ਇਹ ਵੀ ਪਾਰਟੀ ਉਹਨਾਂ ਦੇ ਸਿਰ ਹੋਈ, ਉਹ ਪਾਰਟੀਆਂ ਕਈ ਆ। ਤੇ ਚਲੋ ਜਦੋਂ ਅਸੀਂ ਜਾਵਾਂਗੇ ਉੱਥੇ ਕੈਨੇਡਾ ਵਿਨੀਪੈਗ, ਤੇ ਉੱਥੇ ਜਾ ਕੇ ਪਾਰਟੀਆਂ ਇਹਨਾਂ ਤੋਂ ਲਵਾਂਗੇ।
ਉਹ ਕਈਆਂ ਨੂੰ ਚੇਤਾ ਨਹੀਂ ਰਹਿੰਦਾ ਵਿਨੀਪੈਗ ਦਾ ਵੀ ਕਿੱਦਾਂ ਕਹਿਣਾ ਆ, ਤੇ ਇੱਕ ਬੰਦੇ ਸੀਗੇ ਤੇ ਉਹ ਕਹਿੰਦੇ ਕਾਕਾ ਮੈਨੂੰ ਚੇਤਾ ਨਹੀਂ ਦਿੰਦਾ, ਮੈਂ ਕਹਿੰਦਾ ਉਦਾਂ ਕਹਿੰਦਾ ਮੈਂ ਹੁਣ ਇੱਦਾਂ ਚੇਤਾ ਕਰ ਲਿਆ ਵੀ ਮਿੰਨੀ ਪੈਗ, ਛੋਟਾ ਪੈਗ ਲਾਣ।
ਮੈਂ ਵੀ ਆਪਦੇ ਕਈ ਵਾਰੀ ਇਹੀ ਬਸ ਚਲਾਦਾ, ਪੈਗ ਵਾਲੀ ਗੱਲ ਨਾ, ਮਿੰਨੀ ਪੈਗ ਵਾਲੀ ਗੱਲ ਰਹੇਗਾ, ਫੇਰ ਲੱਗਦਾ ਮਿੰਨੀ ਪੈਗ ਕਹਿਣਾ ਕਿੱਦਾਂ ਹੈ ਨਾ, ਮਿੰਨੀ ਪੈਗ ਜਾਂ ਮਿੰਨੀ।
ਆਹੋ, ਮਿੰਨੀ ਪੈਗ ਕਹਿੰਦੇ ਕਰਤੀ ਆ। ਤੇ ਪਿੰਦਰ ਬਰਾੜ ਜੀ, ਕੀ ਹਾਲ ਚਾਲ ਹੈ ਪਿਆਰਿਓ, ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਅੱਜ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ, ਕਿਆ ਬਾਤ ਹੈ, ਬੜੀ ਦੇਰ ਬਾਅਦ ਆਏ ਹੋ, ਤੇ ਕਹਿੰਦੇ ਪਰ ਆ ਪੱਕੇ ਹੋਣ ਵਾਲੀ ਸਕੀਮ ਸੁਣ ਕੇ ਹੈਰਾਨੀ ਹੋ ਗਈ, ਹੈਰਾਨੀ ਗਿਆ, ਪਰੇਸ਼ਾਨੀ ਹੋ ਗਈ।
ਸਕੀਮਾਂ ਆ ਸਾਰੇ ਸਰੋਤਿਆਂ ਨੂੰ ਹਲੇ ਪਤਾ ਨਹੀਂ ਹੈ ਜੇ ਅਸੀਂ ਦੱਸੀਆਂ ਨਾ, ਮਹਿਫਲ ਸਜਾਵਾਂਗੇ ਸਾਰੇ ਸਰੋਤਿਆਂ ਦੀ, ਉੱਥੇ ਫਿਰ ਦੱਸਾਂਗੇ ਇਹਨਾਂ ਨੂੰ।
ਅਮਰੀਕ ਫਲੋਰਾ ਤਾਂ ਨੀ ਕਿਤੇ ਜਿਹੜਾ ਸਕੀਮ
ਮੇਰੇ ਪਿੱਛੇ ਨਾ ਭਰਾਓ ਪਾ ਦਿਓ
ਮੈਨੂੰ ਲੱਗਦਾ ਤਾਂ ਏਦਾਂ ਹੀ
ਬੀਜੇਪੀ ਦਾ ਟੈਗ ਲਾਇਆ ਤੁਸੀਂ
ਮੈਨੂੰ ਏਦਾਂ ਵੀ ਲੱਗਦਾ ਆ ਵੀ ਸ਼ਾਇਦ ਤੁਸੀਂ ਜਿਹੜੇ ਏਜੰਟ ਹੈ ਉਹਨਾਂ ਦੇ ਲਾਇਰ ਹੋ ਉਸਤਾਦੋਂ ਕੇ ਉਸਤਾਦ ਕਿਤੇ ਤੁਸੀਂ ਤਾਂ ਨੀ ਏਜੰਟਾਂ ਨੂੰ ਸਕੀਮਾਂ ਤੁਸੀਂ ਤਾਂ ਨੀ ਦੱਸਦੇ
ਮੇਰੇ ਪਿੱਛੇ ਨਾ ਪਾ ਦਿਓ ਅਮਨਦੀਪ ਮੈਨੂੰ ਏਦਾਂ ਹੀ ਰਹਿਣ ਦਿਓ
ਠੀਕ ਹੈ ਛੱਡ ਰਹਿਣ ਦੇ ਛੇੜਨ ਦਾ ਦਰਦਾਂ ਨੂੰ ਹੈ ਨਾ ਰਾਹੁਲ ਗਾਂਧੀ ਦੇ ਪੀ ਐਮ ਬਣਨ ਬਾਰੇ ਫਲੋਰਾ ਸਾਹਿਬ ਦੇ ਕੀ ਵਿਚਾਰ ਨੇ ਭਾਜੀ ਦੱਸੋ ਜਰਾ ਖੁੱਲ ਕੇ
ਹੁਣ ਜਿੱਦਾਂ ਨਰਿੰਦਰ ਮੋਦੀ ਦਾ ਸ਼ਾਸਨ ਚੱਲ ਰਿਹਾ ਦੂਜਾ ਸ਼ਾਸਨ ਆ ਤੀਜਾ ਸ਼ਾਸਨ ਥੋੜਾ ਜਿਹਾ ਮੈਨੂੰ ਮੁਸ਼ਕਿਲ ਲੱਗਦਾ ਆ ਮੁਸ਼ਕਿਲ ਜਿਹਾ ਲੱਗਦਾ ਆ ਕਿਉਂਕਿ ਜਿੱਦਾਂ ਉਹਨਾਂ ਨੇ ਕਈ ਕਈ ਗੱਲਾਂ ਸਹੇੜ ਲਈਆਂ ਆ ਹੁਣ ਉਹਨਾਂ ਨੂੰ ਸਮੇਟ ਨੀ ਸਕਦੇ ਜਿੱਦਾਂ ਕਿਸਾਨ ਅੰਦੋਲਨ ਛੇੜ ਲਿਆ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਵੋਟ ਬੈਂਕ ਆ ਜਾਂ ਉਹ ਥੋੜਾ ਖੁਰਦਾ ਖੁਰਦਾ ਜਾ ਇਰੋਡਿਡ ਜਿਹਾ ਹੁੰਦਾ ਲੱਗਦਾ ਆ ਇਸ ਵੇਲੇ ਤੇ ਜਿੱਦਾਂ ਹੁਣ ਕਾਂਗਰਸ ਵੀ ਥੋੜੀ ਜਿਹੀ ਸੰਗਠਨ ਹੋ ਰਹੀ ਆ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਰਾਜਾਂ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਖੈਰ ਉਹ ਤਾਂ ਇੰਡੀਕੇਟਰ ਨਹੀਂ ਹੁੰਦਾ ਕਿ ਸੈਂਟਰ ਵਿੱਚ ਕਿਹੜੀ ਸਰਕਾਰ ਬਣੂਗੀ ਹੁਣ ਦਿੱਲੀ ਵਿੱਚ ਲੋਕਲ ਸਰਕਾਰ ਬਣ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਲੇਕਿਨ ਸਾਰੀਆਂ ਸੀਟਾਂ ਬੀਜੇਪੀ ਜਿੱਤ ਜਾਂਦੀ ਜਾਂ ਕਾਂਗਰਸ ਜਿੱਤ ਜਾਂਦੀ ਜਾਂ ਹੋਰ ਪਾਰਟੀ ਜਿੱਤ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਰਾਹੁਲ ਗਾਂਧੀ ਆ ਆਉਣ ਵਾਲੇ ਸਮੇਂ ਚ ਪ੍ਰਾਈਮ ਮਿਨਿਸਟਰ ਜ਼ਰੂਰ ਬਣੂਗਾ ਇੱਕ ਵਾਰੀ ਜਾਂ ਦੋ ਵਾਰੀ ਬਣ ਸਕਦਾ ਪਰ ਇਹਨੂੰ ਇਹ ਨੀ ਲੱਗ ਰਿਹਾ ਕਿ ਆਉਣ ਵਾਲੀਆਂ 2024 ਜਿਹੜੀਆਂ ਇਲੈਕਸ਼ਨ ਹੋਣਗੀਆਂ ਉਹਦੇ ਵਿੱਚ ਉਹਦੇ ਚਾਂਸ ਹੈਗੇ ਆ ਜਾਂ ਨਹੀਂ ਹੈਗੇ ਬਹੁਤ ਘੱਟ ਆ ਮੇਰੇ ਖਿਆਲ ਦੇ ਵਿੱਚ ਅਗਲੀਆਂ ਜਿਹੜੀਆਂ ਇਲੈਕਸ਼ਨ ਉਹ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਸਾਹਿਬ ਆਪਣੀ ਵਲੰਟੀਅਰਲੀ ਛੱਡੂਗੇ ਪ੍ਰਾਈਮ ਮਿਨਿਸਟਰਸ਼ਿਪ ਉਦੋਂ ਉਹਨਾਂ ਦੇ ਚਾਂਸਸ ਹੋ ਸਕਦੇ
ਪਰ ਭਾਜੀ ਇਹੀ ਹਾਲ ਸੁਖਬੀਰ ਬਾਦਲ ਹੋਣਾ ਦਾ ਹੈ ਤੇ ਉਹ ਵੀ ਚੀਫ ਮਿਨਿਸਟਰ ਦਾ ਸੁਪਨਾ ਜਿਹੜਾ ਉਹ ਪੂਰਾ ਨਹੀਂ ਕਰ ਪਾ ਰਹੇ ਤੇ ਵੱਡੇ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਉਹਨਾਂ ਦੀ ਵੀ ਇਹੀ ਵਿਡੰਬਨਾ ਆ ਹਨਾ ਵੀ ਉਹ ਕਦੋਂ ਚੀਫ ਮਿਨਿਸਟਰ ਬਣ ਗਏ
ਉਹਨਾਂ ਦਾ ਖੈਰ ਸੁਪਨਾ 2022 ਦੀ ਇਲੈਕਸ਼ਨ ਅਗਲੇ ਸਾਲ ਪੂਰਾ ਹੋ ਜਾਊਗਾ ਕਿਉਂਕਿ ਆਧਾਰ ਬਣ ਰਿਹਾ ਆ ਤੇ ਕਾਂਗਰਸ ਦਾ ਵੀ ਆਧਾਰ ਹੁਣ ਥੋੜਾ ਟੁੱਟ ਰਿਹਾ ਉਹਨਾਂ ਨੇ ਵੀ ਕਾਫੀ ਵਾਅਦਾ ਖਿਲਾਫੀ ਕੀਤੀ ਆ ਖੈਰ ਇਹਦਾ ਪੋਲੀਟੀਕਲ ਪਾਰਟੀਆਂ ਦਾ ਇੱਕ ਏਜੰਡੇ ਹੁੰਦੇ ਆ ਕਿਸੇ ਦਾ ਜੁਮਲੇ ਛੱਡਦੇ ਹੁੰਦੇ ਆ ਇਹਨਾਂ ਤੇ ਵੈਸੇ ਵਿਸ਼ਵਾਸ ਨੀ ਕਰਨਾ ਚਾਹੀਦਾ ਜੇ ਹੁਣ 15 ਲੱਖ ਹੀ ਤੇ ਅਸੀਂ ਵਿਸ਼ਵਾਸ ਕਰ ਲਈਏ 15 ਲੱਖ ਸਾਡੇ ਖਾਤੇ ਵਿੱਚ ਆਉਣਾ ਜਾਂ ਸਾਨੂੰ ਸਮਾਰਟ ਫੋਨ ਮਿਲਣੇ ਜਾਂ 1,00,000 ਨੌਕਰੀ ਮਿਲ ਜਾਣੀ ਉਹ ਚ ਸਰਕਾਰ ਦਾ ਕਸੂਰ ਨੀ ਹੁੰਦਾ ਉਹਦੇ ਵਿੱਚ ਸਾਡਾ ਕਸੂਰ ਹੁੰਦਾ ਜੇ ਅਨਰਿਸਟਿਕ ਚੀਜ਼ਾਂ ਤੇ ਅਸੀਂ ਵਿਸ਼ਵਾਸ ਕਰ ਲੈਂਦੇ ਕਿੱਦਾਂ ਉਹ ਆ ਜਾਊਗਾ ਜਿਸ ਵੇਲੇ ਅਸੀਂ ਵੋਟ ਦੇ ਐਕਸਰਸਾਈਜ਼ ਕਰਦੇ ਹਾਂ ਤੇ ਉਸ ਵੇਲੇ ਤੁਸੀਂ ਇਹਨਾਂ ਗੱਲਾਂ ਨੂੰ ਪਰੇ ਰੱਖ ਕੇ ਕਰੋ ਪਰ ਏਦਾਂ ਹੁੰਦਾ ਵੀ ਅਮਨਦੀਪ ਜਿਹੜੇ ਕਈ ਸਾਡੇ ਕਿਸਾਨ ਆ ਜਾਂ ਹੋਰ ਮਜ਼ਦੂਰ ਲੋਕ ਆ ਉਹ ਬਹੁਤ ਭੋਲੇ ਹੁੰਦੇ ਆ ਜਿਸ ਵੇਲੇ ਭੋਲਾਪਨ ਹੁੰਦਾ ਆ ਤੇ ਇਹ ਗੱਲਾਂ ਤੁਹਾਡੇ ਦਿਮਾਗ ਵਿੱਚ ਬਹੁਤ ਛੇਤੀ ਘਰ ਕਰ ਜਾਂਦੀਆਂ ਆ ਤੇ ਵੈਸੇ ਤਾਂ ਜਿਹੜੇ ਵੋਟਰ ਕਾਫੀ ਸਤਰਕ ਰਹਿੰਦੇ ਆ ਲੇਕਿਨ ਉਹਨਾਂ ਦੇ ਵਿੱਚ ਕਈ ਜਿਹੜੇ ਗਰੁੱਪ ਹੁੰਦੇ ਆ ਜਿਹੜੇ ਫਾਇਦਾ ਲੈ ਸਕਦੇ ਆ ਉਹਨਾਂ ਨੂੰ ਭਰਮਾ ਕੇ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਉਹਨਾਂ ਨੂੰ ਇਕੱਠੇ ਕਰਕੇ ਵੋਟਾਂ ਲੈ ਲੈਂਦੇ ਆ ਤੇ ਕਈ ਵਾਰੀ ਉਹਨਾਂ ਨੂੰ ਆਪਣੀ ਜ਼ਮੀਰ ਦੇ ਉਲਟ ਵੀ ਵੋਟਾਂ ਪਾਉਣੀਆਂ ਪੈਣੀਆਂ ਆ ਤੇ ਉਹਨਾਂ ਦੇ ਉਹ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਲੀਡਰ ਆ ਜਿਹਨਾਂ ਦੀ ਆਸ ਵੀ ਨਹੀਂ ਹੁੰਦੀ ਕਿ ਉਹ ਚੀਫ ਮਿਨਿਸਟਰ ਦਾ ਪ੍ਰਾਈਮ ਮਿਨਿਸਟਰ ਬਣ ਜਾਊਗੇ ਬਣ ਜਾਂਦੇ ਆ ਤੇ ਇੱਦਾਂ ਵੀ ਮੇਰੇ ਖਿਆਲ ਦੇ ਵਿੱਚ ਹੁਣ ਜਿਹੜਾ ਅਕਾਲੀ ਦਲ ਦਾ ਆਧਾਰ ਆ ਲੱਗਦਾ ਹੈ ਕਿ ਖੁਰਦਾ ਜਾ ਰਿਹਾ ਆ ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾਊਗਾ ਜਿੱਦਾਂ ਜਿਹੜਾ ਇਲੈਕਸ਼ਨ ਨੇੜੇ ਆਊਗੀ ਇਲੈਕਸ਼ਨ ਮੇਰੇ ਖਿਆਲ ਦੇ ਵਿੱਚ ਸੁਖਬੀਰ ਬਾਦਲ ਅਗਲੇ ਚੀਫ ਮਿਨਿਸਟਰ ਆਫ ਪੰਜਾਬ ਹੋਣਗੇ
ਉਹ ਤਾਂ ਹੋਣਗੇ ਪਰ ਦਿੱਲੀ ਦੇ ਵਿੱਚ ਜਿਹੜੀ ਹੁਣ ਬਾਈ ਇਲੈਕਸ਼ਨ ਹੋ ਕੇ ਹਟੀਆਂ ਉਹਦੇ ਵਿੱਚ ਤਾਂ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈਗੀ ਸਾਰਾ ਮਤਲਬ ਆਮ ਆਦਮੀ ਪਾਰਟੀ ਨੇ ਦੁਬਾਰਾ ਜਿੱਤੀ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਕਾਫੀ ਕੰਮ ਖਰਾਬਾ ਹੋਊਗਾ ਅਤੇ ਹੋਰ ਸਟੇਟਾਂ 'ਚ ਵੀ ਹੋਊਗਾ ਜਿਸ ਤਰ੍ਹਾਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਪੰਜਾਬ ਦੇ ਵਿੱਚ ਅਤੇ ਬੀਜੇਪੀ ਦਾ ਜਮ੍ਹਾਂ ਹੀ ਜਿਹੜਾ ਸਿਸਟਮ ਉਖੜਿਆ ਹੋਇਆ ਉੱਧਰ ਅਕਾਲੀ ਦਲ ਦਾ ਉਖੜਿਆ ਹੋਇਆ ਅਮਰੀਕ ਭਾਅ ਜੀ ਮੇਰੀ ਆਪਣੀ ਰਾਏ ਆ ਇਹਦੇ ਬਾਰੇ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਹੋਣਗੀਆਂ ਨਾ ਫੈਡਰਲ ਉਹਦੇ ਵਿੱਚ ਮੋਦੀ ਸਾਹਿਬ ਬਣ ਸਕਦੇ ਆ ਤੀਜੀ ਵਾਰੀ ਪਰ ਉਹਨਾਂ ਦੀ ਸ਼ਾਇਦ ਇੰਨੀ ਮੈਜੋਰਟੀ ਨਾ ਹੋਵੇ ਜਿੰਨੀ ਹੋਣਾ ਹੁਣ ਤਾਂ ਐਬਸੋਲੂਟ ਮੈਜੋਰਟੀ ਹੈ ਨਾ
ਤੁਸੀਂ ਇਸ ਵੇਲੇ ਇਵੈਲੂਏਸ਼ਨ ਗਲਤ ਕਰ ਰਹੇ ਹਾਂ।
ਅੱਛਾ,
ਜਿੱਦਾਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਲੱਗ ਰਿਹਾ ਸੀ ਕਿ ਉਹਨਾਂ ਨੂੰ ਮੈਜੋਰਿਟੀ ਨੀ ਮਿਲਣੀ, ਪਰ ਪਹਿਲੀ ਕਿਉਂਕਿ ਉਹਦੇ ਵਿੱਚ ਵਾਅਦਾ ਖਿਲਾਫੀ ਬਹੁਤ ਹੋਈ ਸੀ, 15-15 ਲੱਖ ਰੁਪਇਆ ਲੋਕਾਂ ਨੂੰ ਵਾਅਦਾ,
ਨੋਟਬੰਦੀ ਵੀ ਨੋਟਬੰਦੀ,
ਹੋਰ ਵੀ ਕਈ ਏਦਾਂ ਦੇ, ਨੋਟਬੰਦੀ ਹੋਈ ਸੀ, GST ਦਾ ਖੈਰ ਬਾਅਦ ਚ ਲੱਗੀ ਆ, ਵੱਡੇ ਵੱਡੇ ਉਹਨਾਂ ਨੇ ਫੈਸਲੇ ਲਏ ਸੀ ਜਿਹੜੇ ਕਿ ਲੋਕ ਵਿਰੋਧੀ ਲੱਗਦੇ ਸੀਗੇ, ਪਰ ਜੇ ਤੁਸੀਂ ਥੋੜੀ ਅੰਦਰੂਨੀ ਐਨਾਲਿਸਿਸ ਜਿਹੜੀ ਕਰੋ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਇਸ ਵੇਲੇ ਵੀ ਨਾਲ ਆ, ਤੇ ਮੈਨੂੰ ਲੱਗਦਾ ਕਿ ਇਸ ਵੇਲੇ 303 ਜਾਂ 304 ਸੀਟਾਂ ਉਹਨਾਂ ਕੋਲ ਹੋਊਗੀਆਂ, ਮੈਨੂੰ ਪਤਾ ਨੀ ਕਿੰਨੀਆਂ ਸੀਟਾਂ ਆ, ਲੇਕਿਨ ਆਉਣ ਵਾਲੀ ਇਲੈਕਸ਼ਨ ਦੇ ਵਿੱਚ 2024 ਵਿੱਚ ਹਾਲੇ 3-4 ਸਾਲ ਪਏ ਆ, ਉਹਦੇ ਵਿੱਚ ਵਰਲਡ ਕੱਪ ਵੀ ਹੋਣਾ ਆ, ਉਹ ਭਾਰਤ ਵਿੱਚ ਨਹੀਂ ਹੋਣਾ ਪਰ ਉਹ ਕਤਰ ਦੇ ਵਿੱਚ ਹੋਣਾ ਅਮਨਦੀਪ, ਤੇ ਉਹ ਵੀ ਹੋ ਜਾਣਾ ਆ, ਉਸ ਤੋਂ ਬਾਅਦ ਓਲੰਪਿਕ ਗੇਮ ਵੀ ਹੋ ਜਾਣੀਆਂ, ਇਹ ਸਿਚੁਏਸ਼ਨ ਸਨੈਰੀਓ ਜਿਹੜੇ ਬਦਲਨੇ ਆ, ਜਿਹੜੇ ਸਨੈਰੀਓ ਬਦਲਦਾ ਆ, 3-3 ਸਾਲ ਦੇ ਸਮੇਂ ਵਿੱਚ ਬਹੁਤ ਕੁਛ ਹੁੰਦਾ ਆ, ਤੇ ਕੁਛ ਨਾ ਕੁਛ ਤਾਂ ਉਹਨੇ ਸੋਚ ਕੇ ਰੱਖਿਆ ਹੋਊਗਾ ਕਿ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਾ, ਜੇ ਉਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਉਹ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਹੋਊਗੇ ਜਿਹੜੇ ਤੀਜੀ ਵਾਰ ਬਣੇਗਾ, ਇੰਦਰਾ ਗਾਂਧੀ ਵੀ ਅਮਨਦੀਪ 3 ਵਾਰੀ ਬਣ ਚੁੱਕੇ ਆ ਪਹਿਲਾਂ ਪ੍ਰਧਾਨ ਮੰਤਰੀ,
ਮੈਨੂੰ ਲੱਗਦਾ ਹਾਲਾਤ ਫੇਰ ਉਹੀ ਬਣਦੇ ਜਾ ਰਹੇ ਨੇ। ਇੱਕ ਨਾ ਸਿਚੁਏਸ਼ਨ ਇਹ ਵੀ ਆ ਕਿ ਜਦੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਸੀ, ਉਹਨਾਂ ਦਾ ਗੱਠਬੰਧਨ ਸੀਗਾ ਹਨਾ ਕਾਮਰੇਡ ਧਿਰਾਂ ਨਾਲ, ਕਮਿਊਨਿਸਟ ਧਿਰਾਂ ਨਾਲ, ਤੇ ਉਦੋਂ ਉਹਨਾਂ ਨੇ ਨਿਊਕਲੀਅਰ ਸਮਝੌਤਾ ਕੀਤਾ ਸੀ ਅਮਰੀਕਾ ਨਾਲ, ਤੇ ਉਹ ਫੇਲ ਕਰਤਾ ਸੀਗਾ, ਕਮਿਊਨਿਸਟ ਧਿਰਾਂ ਜਿਹੜੀਆਂ ਨੇ ਉਹ ਰਲ ਗਈਆਂ ਸੀਗੀਆਂ ਦੂਜੇ ਪਾਸੇ, ਉਹਨਾਂ ਨੇ ਫੇਲ ਕਰਤਾ ਸੀ, ਤੇ ਇਲੈਕਸ਼ਨ ਹੋਈ, ਇਲੈਕਸ਼ਨ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਫਿਰ ਇਹ ਸਾਰੇ ਮੁੱਦੇ ਲੈ ਕੇ ਗਏ, ਤੇ ਉਦੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਡਾਕਟਰ ਸਾਹਿਬ ਹੁਣੀ ਹਾਰਨਗੇ, ਕਾਂਗਰਸ ਹਾਰੇਗੀ, ਪਰ ਇੰਡੀਆ ਦੇ ਲੋਕਾਂ ਨੇ ਉਹਨਾਂ ਨੂੰ ਐਬਸੋਲੂਟ ਮੈਜੋਰਿਟੀ ਦਿੱਤੀ ਸੀ ਆਪਣੇ ਰਾਈਟਸ ਦੇ ਵਿੱਚ, ਉਹਨਾਂ ਨੇ 5 ਸਾਲ ਫਿਰ ਸਟੇਬਲ ਸਰਕਾਰ ਚਲਾਈ ਸੀਗੀ। ਹੁਣ ਜਿਹੜੀ ਇਹੀ ਮੋਦੀ ਹੁਣਾਂ ਨਾਲ ਹੋਈ ਹੈ ਕਿ ਉਹਨਾਂ ਦੀ ਸਰਕਾਰ ਪਹਿਲਾਂ ਗੱਠਬੰਧਨ ਨਾਲ ਸੀਗੀ, ਸਪੋਰਟ ਦੇ ਨਾਲ ਸੀ, ਪਰ ਉਹਨਾਂ ਨੇ ਵੀ ਕੁਛ ਮੁੱਦੇ ਛੇੜੇ ਜਿੱਦਾਂ ਤੁਸੀਂ ਦੱਸਿਆ ਕਿ ਨੋਟਬੰਦੀ ਦੇ ਜਾਂ ਹੋਰ 15 ਲੱਖ ਵਾਲੇ ਜੁਮਲਿਆਂ ਦੀ, ਅਤੇ ਉਹ ਤੋਂ ਬਾਅਦ ਫਿਰ ਉਹਨਾਂ ਦੀ ਹੁਣ ਐਬਸੋਲੂਟ ਸਰਕਾਰ ਫਿਰ ਬਣੀ ਹੋਈ ਹੈ। ਪਰ ਹੁਣ ਜਿਹੜੇ ਇਹ ਕਿਸਾਨੀ ਘੋਲ ਨੇ ਜਾਂ ਕਿਸਾਨਾਂ ਦੇ ਲਈ MSP ਦਾ ਜਾਂ ਜਿਹੜਾ ਸਾਰਾ ਸਿਸਟਮ ਹੈ, ਇਹਦੇ ਬਾਰੇ ਆਪਾਂ ਵੈਸੇ ਬਹੁਤ ਗੱਲਾਂ ਬਾਤਾਂ ਕਰ ਚੁੱਕੇ ਹਾਂ, ਪਰ ਆਪਾਂ ਇੱਕ ਗੱਲ ਹੋਰ ਅੱਜ ਐਡ ਕਰਨੀ ਹੈ, ਉਹਨੂੰ ਲੈ ਕੇ ਜਿਹੜੇ ਲੋਕ ਹੈ ਉਹ ਕਿੰਨੇ ਕੁ ਸਾਥ ਦੇਣਗੇ ਉਹਨਾਂ ਦਾ ਜਾਂ ਨਹੀਂ ਦੇਣਗੇ, ਇਹ ਵੱਖਰੀ ਗੱਲ ਹੈ, ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਕੋਈ ਪਤਾ ਨਹੀਂ। ਦੇਖੋ ਉਹ ਮੈਂ ਤਾਂ ਕਹਿੰਦਾ ਕਿ ਜਿਹੜਾ ਪਿਆਜ਼ਾਂ ਦਾ ਰੌਲਾ ਸੀ, ਤੁਹਾਨੂੰ ਪਤਾ ਕਿ ਮਨਮੋਹਨ ਸਿੰਘ ਸਰਕਾਰ ਪਿਆਜ਼ਾਂ ਦੇ ਕਰਕੇ ਡਿੱਗੀ ਸੀਗੀ, ਇਹਨਾਂ ਨੇ ਪਿਆਜ਼ਾਂ ਨੂੰ ਪੋਲੀਟਿਕਸ ਬਣਾਈ ਸੀ, ਕਈ 2-3 ਸਰਕਾਰਾਂ ਇੱਦਾਂ ਡਿੱਗੀਆਂ ਸੀਗੀਆਂ ਪਿਆਜ਼ਾਂ ਕਰਕੇ। ਹੁਣ ਕੀ ਕੀਤਾ ਇਹਨਾਂ ਨੇ, ਇਹਨਾਂ ਨੇ ਪਿਆਜ਼ਾਂ ਦਾ ਜਿਹੜਾ ਜਦੋਂ ਪਿਆਜ਼ ਦਾ ਭਾਅ ਵੱਧਦਾ ਹੈ ਤੇ ਇਹ ਬਾਹਰੋਂ ਇੰਪੋਰਟ ਕਰਦੇ ਨੇ, ਇਹ ਪਿਆਜ਼ ਨੂੰ ਪੋਲੀਟਿਕਸ ਬਣਨ ਨਹੀਂ ਦਿੰਦੀ ਜਿਹੜੀ ਮੌਜੂਦਾ ਸਰਕਾਰ ਹੈ। ਉਹਦੇ ਨਾਲ ਜਿਹੜਾ ਵਪਾਰੀ ਸੀ ਜਿਹੜਾ ਜਮ੍ਹਾਂਖੋਰੀ ਕਰਦਾ ਸੀ ਉਹ ਵੀ ਪਿੱਟ ਰਿਹਾ, ਜਿਹੜਾ ਕਿ ਐਕਚੁਅਲੀ BJP ਨੂੰ ਸਪੋਰਟ ਕਰਦਾ ਹੁੰਦਾ ਸੀ, ਠੀਕ ਹੈ। ਪਹਿਲਾਂ ਤਾਂ ਉਹਨਾਂ ਨੂੰ ਪਿਆਜ਼ਾਂ ਨੂੰ ਵਪਾਰੀਆਂ ਨੂੰ ਵਰਤਿਆ ਆਪਣੀ ਸਰਕਾਰ ਬਣਾਉਣ ਲਈ, ਤੇ ਹੁਣ ਉਹ ਦੁਬਾਰਾ ਨਾ ਵਰਤ, ਹੁਣ ਉਹਨਾਂ ਨੂੰ ਹੁਣ ਥੱਲੇ ਲਾਉਂਦੇ ਆ। ਜਿਹੜਾ ਕਿਸਾਨ ਹੈ ਜਦੋਂ ਉਹਦੀ ਉਪਜ ਦਾ ਭਾਅ ਵਧਣ ਲੱਗਦਾ ਆ ਤਾਂ ਇਹ ਬਾਹਰੋਂ ਮੰਗਾ ਲੈਂਦੇ ਨੇ ਪਿਆਜ਼, ਠੀਕ ਹੈ। ਉਹ ਕਿਸਾਨ ਜਿਹੜੇ ਆ ਪਿਆਜ਼ਾਂ ਵਾਲੇ ਉਹ ਵੀ ਰੋਂਦੇ ਨੇ ਸਾਊਥ ਵਾਲੇ ਸਾਰੇ, ਪਰ ਜਿਹੜੇ ਲੋਕ ਹੈ ਲੋਕਾਂ ਨੂੰ ਪਿਆਜ਼ ਜਿਹੜਾ ਨੋਰਮਲ ਰੇਟ ਤੇ ਮਿਲ ਰਿਹਾ, ਐਕਸਟਰਾਆਰਡੀਨਰੀ ਉੱਪਰ ਨਹੀਂ ਜਾ ਰਿਹਾ, ਹਾਂ ਐਕਸਟਰਾਆਰਡੀਨਰੀ ਉੱਪਰ ਨਹੀਂ ਜਾ ਰਹੇ, ਲੋਕ ਤਰਾਹ ਨਹੀਂ ਕਰ ਰਹੇ, ਇਹ ਖਬਰ ਨਹੀਂ ਬਣ ਰਹੀ। ਸੋ ਇਸ ਕਰਕੇ ਜਿਹੜੀ ਦੇਖੋ ਹਰ ਬੰਦੇ ਕੋਲ ਕਿਸਾਨ ਕਿੰਨੇ ਆ ਥੋੜੇ ਆ, ਵਪਾਰੀ ਕਿੰਨੇ ਥੋੜੇ ਆ, ਆਮ ਲੋਕ ਕਿੰਨੇ ਆ ਜ਼ਿਆਦਾ ਆ, ਇਹ ਅੰਡਰਸਟੈਂਡ ਕਰਿਓ ਸਾਰੇ ਹੀ ਕਿ ਆਮ ਲੋਕ ਜਿਹੜੇ ਨੇ ਉਪਭੋਗਤਾ ਨੇ ਉਹ ਜ਼ਿਆਦਾ ਆ, ਕਿਸਾਨ ਥੋੜੇ ਆ, ਵਪਾਰੀ ਵੀ ਥੋੜੇ ਆ। ਹੁਣ ਇੱਥੇ ਵਪਾਰੀਆਂ ਨੂੰ ਵੀ ਨੁਕਸਾਨ ਹੋ ਰਿਹਾ, ਕਿਸਾਨਾਂ ਨੂੰ ਵੀ ਨੁਕਸਾਨ ਹੋ ਰਿਹਾ, ਪਰ ਜਿਹੜੇ ਲੋਕ ਆ ਉਹਨਾਂ ਨੂੰ ਸਸਤੀ ਚੀਜ਼ ਮਿਲ ਰਹੀ ਆ। ਸੋ ਇਸ ਕਰਕੇ ਲੋਕਾਂ ਨੇ ਕਹਿਣਾ ਵੀ ਬਾਈ ਇਹ ਸਸਤੀ ਚੀਜ਼ ਮਿਲ ਰਹੀ ਆ, ਇਹ ਸਾਡੇ ਲਈ ਤਾਂ ਫਾਇਦੇ ਵਾਲੀਆਂ ਗੱਲਾਂ ਨੇ। ਹੁਣ ਇਹੀ ਹਾਲ ਪ੍ਰੋਪਰਟੀ ਦਾ ਹੋਇਆ ਸੀ, ਆਪਾਂ ਕਰਦੇ ਨੇ ਪਹਿਲਾਂ ਵੀ ਕਿੰਨੀ ਮਹਿੰਗੇ ਕਿੰਨੇ ਪਲਾਟ 35-35 ਲੱਖ 40-40 ਦੇ, ਹੁਣ 10-19 ਲੱਖ ਦੇ, ਹੁਣ ਲੋਕਾਂ ਨੂੰ ਤਾਂ ਪਲਾਟ ਜਿਹੜੇ ਸਸਤੇ ਮਿਲ ਰਹੇ ਨੇ। ਹੁਣ ਪਿਛਲੇ ਹਫ਼ਤੇ ਦੀ ਰਿਪੋਰਟ ਹੈ ਕਿ ਨਵੇਂ ਸ਼ਹਿਰ ਤੋਂ ਆਪਣੇ ਮਿੱਤਰ ਨੇ, ਉਹ ਕਹਿੰਦੇ ਵੀ ਪਲਾਟ ਸਸਤੇ ਨੇ, ਤੇ ਤੜਾ ਤੜ ਜਿਹੜੇ ਆ ਉਹ ਪਲਾਟ ਜਿਹੜੇ ਵਿਕ ਰਹੇ ਨੇ, ਲੋਕ ਹੁਣ ਕੰਸਟਰਕਸ਼ਨ ਸ਼ੁਰੂ ਕਰ ਰਹੇ ਨੇ, ਠੀਕ ਹੈ। ਸੋ ਲੋਕਾਂ ਵਾਸਤੇ ਕੰਜ਼ਿਊਮਰ ਵਾਸਤੇ ਉਹ ਸਸਤਾ ਹੈ। ਜੇ ਕਿਸੇ ਨੇ ਖੇਤੀ ਕਰਨੀ ਹੈ ਉਹਨੇ 45 ਲੱਖ ਦਾ ਖੇਤ ਲੈ ਕੇ ਆਮਦਨ ਤਾਂ 19 ਨਿਕਲਣੀ ਆ, ਉਹਨੂੰ ਹੁਣ 10-12 ਲੱਖ ਦਾ ਮਿਲ ਰਿਹਾ। ਸੋ ਇਸ ਕਰਕੇ ਉਹਦੇ ਤਾਂ 15-20 ਸਾਲ ਦੀ ਕਮਾਈ ਤਾਂ ਉਹਨੂੰ ਭਾਅ ਘਟਣ ਵਾਲੇ ਹੋ ਗਏ ਜਿਹਨੇ ਟਰੂ ਖੇਤੀ ਕਰਨੀ ਆ। ਇੱਦਾਂ ਹੀ ਨਾ ਹੁਣ
ਇੱਕ ਅਮਨ ਦੀ ਹੋਰ ਵੀ ਗੱਲ ਆ, ਜੇ ਐਗਰੀਕਲਚਰ ਦੇ ਲੈਂਡਸ ਦਾ ਭਾਅ ਘਟਿਆ ਆ ਤਾਂ ਕਿਸਾਨ ਨੂੰ ਤਾਂ ਕੋਈ ਫਰਕ ਪੈਣਾ ਹੀ ਨਹੀਂ ਹੈ, ਕਿਉਂਕਿ ਐਗਰੀਕਲਚਰ ਦਾ ਜਿਸ ਵੇਲੇ ਭਾਅ ਘਟਦਾ ਆ, ਐਗਰੀਕਲਚਰ ਲੈਂਡ ਦਾ ਭਾਅ ਘਟਦਾ ਆ, ਜਿਹੜਾ ਕਿਸਾਨ ਆ ਉਹ ਤਾਂ ਜੱਦੀ ਪੁਸ਼ਤੀ ਖੇਤੀ ਕਰਦਾ ਆ, ਉਹਨੂੰ ਤਾਂ ਵੇਚਣੀ ਨੀ ਹੁੰਦੀ ਉਹ ਜ਼ਮੀਨ, ਚਾਹੇ ਉਹ 1 ਕਰੋੜ ਦਾ ਹੋ ਜਾਵੇ ਕਿੱਲਾ, ਚਾਹੇ ਉਹ 10 ਲੱਖ ਦਾ ਕਿੱਲਾ ਹੋ ਜਾਵੇ, ਚਾਹੇ 5 ਲੱਖ ਦਾ ਕਿੱਲਾ ਹੋਵੇ, ਉਹਨੇ ਤਾਂ ਵੇਚਣੀ ਹੈ, ਉਹ ਤਾਂ ਫਰਕ ਹੀ ਨਹੀਂ ਪੈਂਦਾ।
ਜਿਹਨੇ ਖੇਤੀ ਕਰਨੀ ਆ,
ਭਾਅ ਵੱਧਦਾ ਆ, ਹਾਂਜੀ ਉਹਨੇ ਤਾਂ ਖੇਤੀ ਕਰਨੀ ਆ,
ਜਿਹਨੇ ਖੇਤੀ ਕਰਨੀ ਆ,
ਜੇ ਭਾਅ ਘਟਦਾ ਆ ਕਿਸਾਨ ਨੂੰ ਤਾਂ ਫਾਇਦਾ ਆ, ਉਹ ਹੋਰ ਕਿੱਲੇ ਲੈ ਸਕਦਾ, ਹੋਰ ਜ਼ਮੀਨ ਲੈ ਸਕਦਾ, ਜਿਹਨਾਂ ਕੋਲ ਜ਼ਮੀਨ ਪਈ ਆ, ਜਿਹਨਾਂ ਕਈ ਵਿਦੇਸ਼ਾਂ ਨੂੰ ਲੋਕ ਗਏ ਆ, ਉਹ ਹੁਣ ਜ਼ਮੀਨ ਵੇਚੂਗੇ ਤਾਂ ਜਿਹੜਾ ਉੱਥੇ ਕਿਸਾਨ ਰਹਿੰਦਾ ਆ, ਇਹ ਕਿਸਾਨ ਜਿਹੜਾ ਉੱਥੇ ਟ੍ਰੈਡੀਸ਼ਨਲੀ ਪੰਜਾਬ ਵਿੱਚ ਖੇਤੀ ਕਰ ਰਿਹਾ, ਜਿਹੜੇ ਬੰਦੇ ਬਾਹਰ ਗਏ ਉਹ ਉਹਨਾਂ ਦੀ ਜ਼ਮੀਨਾਂ ਹੁਣ ਸਸਤੀਆਂ ਹੋਈਆਂ, ਉਹ ਵੇਚੂਗੇ ਤੇ ਕਿਸਾਨ ਨੂੰ ਤਾਂ ਸਸਤੀ ਜ਼ਮੀਨ ਮਿਲੂਗੀ, ਉਹਦਾ ਸਕੇਲ ਸਮਾਂ ਵਧੂਗਾ। ਜੇ ਹੁਣ ਕਿਸਾਨੀ ਜ਼ਮੀਨ ਦੀ ਕੀਮਤ ਘਟੀ ਆ ਤਾਂ ਇਹਦੇ ਨਾਲ ਕੋਈ ਫਰਕ ਤਾਂ ਪੈਂਦਾ ਨੀ, ਕਿਸਾਨ ਨੂੰ ਤਾਂ ਕੋਈ ਫਰਕ ਪੈਂਦਾ ਹੀ ਨੀ ਹੈ। ਜੇ ਹੁਣ ਜ਼ਮੀਨਾਂ ਪਲਾਟਾਂ ਦੀਆਂ ਤੁਸੀਂ ਕਿਹਾ ਉਹ ਘਟੀਆਂ, ਘਟੀਆਂ ਜ਼ਰੂਰ ਆ, ਇੱਕ ਇੱਥੇ ਆਉਂਦੀ ਇਹ ਵੀ ਤਰਕ ਦਿੱਤਾ ਜਾਂਦਾ ਹੁੰਦਾ ਸੀ ਅੱਗੇ ਕਿ ਪੰਜਾਬ ਵਿੱਚ ਜਿਹੜੀ ਪਾਪੂਲੇਸ਼ਨ ਦਾ ਗਰੋਥ ਬਹੁਤ ਹੋ ਰਿਹਾ, ਹਿੰਦੁਸਤਾਨ ਚ ਪਾਪੂਲੇਸ਼ਨ ਵੱਧ ਰਹੀ ਹੈ, ਜ਼ਮੀਨਾਂ ਬਹੁਤ ਘੱਟ ਰਹੀਆਂ, ਇਸ ਲਈ ਜਿਹੜੇ ਪਲਾਟਾਂ ਉਹਨਾਂ ਦੀ ਕੀਮਤ ਵੱਧ ਰਹੀ ਆ, ਪਰ ਇਹ ਗੱਲ ਨਹੀਂ ਸੀ। ਜਮਾਖੋਰੀ ਅਤੇ ਜਿਹੜੀ ਇਨਫਲੇਟਡ ਪ੍ਰਾਈਸ ਵਾਲੇ ਜਿਹੜੇ ਇੰਡੀਕੇਟਰ ਸੀਗੇ ਨਾ, ਉਹ ਉੱਥੇ ਕੰਮ ਕਰਦੇ ਸੀ ਜਿਹੜੇ ਏਜੰਟ ਸੀਗੇ, ਉਹ ਪਲਾਟਾਂ ਜਿਹੜੇ ਪਲੋਟ ਸੀ ਉਹਨਾਂ ਨੂੰ ਇਨਫਲੇਟ ਕਰੀ ਜਾਂਦੇ ਸੀ ਉਹਨਾਂ ਦੀ ਪ੍ਰਾਈਸ, ਜਿੱਦਾਂ ਹੁਣ ਸਿਡਨੀ ਮੈਲਬੋਰਨ ਦੇ ਵਿੱਚ ਪ੍ਰਾਈਸ ਬਹੁਤ ਆ ਪਲਾਟਾਂ ਦੀਆਂ, ਘਰਾਂ ਦੀਆਂ, ਤੇ ਦੂਜੇ ਜਿਹੜੇ ਸਾਊਥ ਆਸਟ੍ਰੇਲੀਆ ਆ, ਵੈਸਟਰਨ ਆਸਟ੍ਰੇਲੀਆ ਆ, ਈਵਨ ਕਵਿੰਜ਼ੀਲੈਂਡ ਆ, ਉੱਥੇ ਨਾਰਮਲ ਪ੍ਰਾਈਸ ਜਿਹੜੀ ਅੱਜ ਤੋਂ 10-15 ਸਾਲ 20 ਸਾਲ ਪਹਿਲਾਂ ਹੁੰਦੀ ਸੀ ਉਹੀ ਹੈ। ਪਰ ਇਹ ਇੱਥੇ ਕਿਉਂ ਪਾਪੂਲੇਸ਼ਨ ਤਾਂ ਹੁਣ ਦਿੱਲੀ ਥੋੜੀ ਵੱਧ ਰਹੀ ਹੈ, ਹੁਣ ਪੰਜਾਬ ਚ ਪਾਪੂਲੇਸ਼ਨ ਥੋੜੀ ਵੱਧ ਰਹੀ ਹੈ, ਬਹੁਤ ਵੱਧ ਰਹੀ ਹੈ, ਉੱਥੇ ਪ੍ਰਾਈਸ ਜਿਹੜੀਆਂ ਘੱਟ ਰਹੀਆਂ, ਇੱਥੇ ਕਿਉਂ ਵੱਧ ਰਹੀਆਂ? ਇਹਦਾ ਵੀ ਕਿਉਂ ਦੀ ਦੇਖਿਆ ਜਾਵੇ ਤਾਂ ਇਹ ਇਨਫਲੇਟਡ ਪ੍ਰਾਈਸਿਸ ਆ ਜਿਹੜੇ ਕਿ ਇਨਫਲੇਟ ਕੀਤੀਆਂ ਗਈਆਂ, ਆਰਟੀਫਿਸ਼ਲੀ ਪ੍ਰਾਈਸਿਸ ਬਹੁਤ ਉੱਪਰ ਗਈਆਂ ਆ, ਤੇ ਪੰਜਾਬ ਵਿੱਚ ਇਹਦਾ ਭੋਗ ਪੈ ਗਿਆ, ਹਿੰਦੁਸਤਾਨ ਵਿੱਚ ਇਹਦਾ ਭੋਗ ਪੈ ਗਿਆ, ਕਈ ਹੋਰ ਵੈਸਟਰਨ ਕੰਟਰੀਆਂ ਵਿੱਚ ਵੀ ਇਹ ਜਿਹੜਾ ਟ੍ਰੈਂਡ ਚੱਲ ਰਿਹਾ ਹੈ, ਸ਼ਾਇਦ ਉਹਦਾ ਵੀ ਕਦੇ ਭੋਗ ਪੈ ਜਾਊਗਾ, ਇਹਦੇ ਬਾਰੇ ਨਹੀਂ ਕਹਿ ਸਕਦੇ ਅਸੀਂ।
ਇੱਕ ਨਾ ਇੱਕ ਹੋਰ ਟ੍ਰੈਂਡ ਇਹਦੇ ਵਿੱਚ ਆ ਰਿਹਾ, ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨੀ ਕੋਲ ਦੀ, ਵੀ ਇਹ ਜਿਹੜੀਆਂ ਚੀਜ਼ਾਂ ਹੈ ਨਾ, ਜਦੋਂ ਜਿਹੜੇ ਵੋਟ ਕਲਚਰ ਹੈ, ਜਿਹੜੇ ਐਨਾਲਿਸਿਸ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਕਿਸਾਨ ਥੋੜੇ ਨੇ, ਵਪਾਰੀ ਥੋੜੇ ਨੇ, ਪਰ ਜਿਹੜੇ ਕੰਜ਼ਿਊਮਰ ਹੈ ਉਹ ਜ਼ਿਆਦਾ ਆ। ਹੁਣ ਹਰ ਬੰਦੇ ਕੋਲ ਵੋਟ ਹੈ, ਔਰ ਇਹ ਸਰਕਾਰ ਦੀ ਵੈਸੇ ਜਿਹੜੀ ਪੋਲਿਸੀ ਇਹ ਹੋਣੀ ਚਾਹੀਦੀ ਵੀ ਸਸਤੀ ਚੀਜ਼ ਜਾਂ ਕਹਿ ਲਓ ਫਰੀਲੀ ਅਵੇਲੇਬਲ ਕਮੋਡਿਟੀ ਮਿਲਣੀ ਚਾਹੀਦੀ ਆ। ਹੁਣ ਕੀ ਹੋ ਰਿਹਾ, ਮੈਂ ਕੱਲ੍ਹ ਹੀ ਗੁਰਪ੍ਰੀਤ ਗਿੱਲ ਉਹਨਾਂ ਦੀ ਵਾਲ ਤੋਂ ਪੜ੍ਹ ਰਿਹਾ ਸੀ, ਇੱਕ ਖਬਰ ਸ਼ੇਅਰ ਕੀਤੀ ਸੀ ਕਿ ਜਿਹੜਾ ਜਿਨ੍ਹਾਂ ਨੇ ਅੰਨ ਦਾਣਾ ਸਟੋਰ ਕੀਤਾ ਹੋਇਆ ਸੀ, ਜਮ੍ਹਾਂ ਕੀਤਾ ਹੋਇਆ ਸੀਗਾ ਵਪਾਰੀਆਂ ਨੇ, ਉਹਨਾਂ ਨੇ ਇਹ ਸੋਚ ਕੇ ਕੀਤਾ ਹੋਇਆ ਸੀ ਵੀ ਇਹਦੇ ਪ੍ਰਾਈਸ ਵਧਣੇ ਆ ਤੇ ਆਪਾਂ ਇਹ 'ਚੋਂ ਮੁਨਾਫਾ ਲਵਾਂਗੇ। ਮਤਲਬ ਉਹਨਾਂ ਨੇ 1800 ਨੂੰ ਜਾਂ ਜਿੰਨੇ ਨੂੰ ਵੀ ਲਈ ਹੋਈ ਸੀ ਕਣਕ, ਤੇ ਆਪਾਂ 2500-2600 ਨੂੰ ਵੇਚਾਂਗੇ ਜਾਂ 3500 ਨੂੰ ਵੇਚਾਂਗੇ ਜਾਂ ਵਟ ਐਵਰ, ਹੈ ਨਾ। ਹੁਣ ਮਾਰਕੀਟ ਦੇ ਵਿੱਚ ਇਹ ਹਵਾ ਚੱਲ ਰਹੀ ਹੈ ਕਿ ਜਿਹੜਾ ਮੋਦੀ ਸਰਕਾਰ ਮਤਲਬ MSP ਤੇ ਮੰਨੇਗੀ ਨਹੀਂ, ਇਹ ਟੁੱਟ ਜਾਣੀ ਆ, ਕਿਉਂਕਿ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਨਾ ਦਿੱਲੀ ਵਾਲਾ, ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਆ ਆਪਸੀ ਫੁੱਟ ਕਾਰਨ, ਤੇ ਉਹਨਾਂ ਨੂੰ ਇਹ ਹੋ ਗਿਆ ਵੀ ਹੁਣ ਮੀਟਿੰਗ ਵੀ ਨਹੀਂ ਹੋਈ, 26 ਤਰੀਕ ਤੋਂ ਬਾਅਦ ਕੋਈ ਮੀਟਿੰਗ ਨਹੀਂ, ਆਲਮੋਸਟ 2 ਮਹੀਨੇ ਹੋ ਚੱਲੇ ਆ ਕੋਈ ਮੀਟਿੰਗ ਨਹੀਂ ਹੋਈ, ਤੇ ਇਹ ਮੰਨਣਾ ਨਹੀਂ ਸਰਕਾਰ ਨੇ, ਤੇ MSP ਟੁੱਟ ਜਾਣੀ ਹੈ, ਤੇ ਜਿਹੜਾ ਉਹਨਾਂ ਨੇ 1800 ਨੂੰ ਲਿਆ ਉਹ 800 ਨੂੰ ਹੀ ਹੋ ਜਾਣਾ ਫ੍ਰੀ, ਵਾਧੂ ਹੋ ਜਾਣਾ ਜਮ੍ਹਾਂ, ਕਿਉਂਕਿ ਫੂਡ ਤਾਂ ਬਹੁਤ ਹੈ ਪਰ ਉਹ ਜਮ੍ਹਾਂ ਕੀਤਾ ਹੋਇਆ ਲੋਕਾਂ ਨੇ, ਸਟੋਰ ਕਰਕੇ ਰੱਖਿਆ ਹੋਇਆ ਵਪਾਰੀਆਂ ਨੇ ਜਿਹਨਾਂ ਕੋਲ, ਹੈ ਨਾ। ਸੋ ਉਹ ਭਾਅ ਵਧਾ ਕੇ ਦਿੰਦੇ ਨੇ ਤਾਂ ਹੀ ਉਹਦਾ ਫਾਇਦਾ ਹੈ, ਪਰ ਹੁਣ ਕੀ ਹੈ ਵੀ ਜਦੋਂ ਇਹ ਜਮ੍ਹਾਂਖੋਰੀ ਜਿਹੜੀ ਹੈ ਇਹ ਬੰਦੇ ਹੀ ਹੋ ਗਈ, ਹੁਣ ਮਤਲਬ ਉਹਨਾਂ ਦੇ ਉਹਨੂੰ ਲੱਗਦਾ ਹੁਣ ਉਹ ਪ੍ਰਾਈਸ ਥੱਲੇ ਸਿੱਟ ਰਹੇ ਨੇ, ਘਾਟਾ ਪੈ ਰਿਹਾ। ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਜਿੱਥੇ ਉਹ ਕਹਿੰਦੇ ਵੀ ਪਿਛਲੇ 5-7 ਸਾਲਾਂ ਦੀ ਕਮਾਈ ਸਾਰੀ ਐਤਕੀ ਭਾਂਡੇ 'ਚ ਵੜ ਜਾਣੀ ਆ, ਕਿਉਂ
ਉਹ ਮਾਰਕੀਟ ਵਿੱਚ ਪ੍ਰੋਡਕਟ ਨੂੰ ਸਟੋਰ ਕੀਤੇ ਹੋ, ਜਮ੍ਹਾਂਖੋਰੀ ਕੀਤੀ
ਹੈ,
ਉਹ ਮਾਰਕੀਟ 'ਚ ਆਉਗੇ,
ਮੇਰੇ ਕਹਿਣ ਦਾ ਮਤਲਬ ਇਹ ਹੈ, ਆਮ ਜਨਤਾ ਨੂੰ ਜਿਹੜੀ ਆ ਉਹ ਚੀਜ਼ ਸਸਤੀ ਮਿਲੂਗੀ, ਠੀਕ ਹੈ। ਹੁਣ ਇਹਦੇ ਵਿੱਚ ਕਿਸਾਨ ਨੂੰ ਨੁਕਸਾਨ ਹੁੰਦਾ ਹੋਊਗਾ, ਵਪਾਰੀ ਨੂੰ ਨੁਕਸਾਨ ਹੁੰਦਾ ਹੋਊਗਾ, ਸਰਕਾਰ ਦੇ ਪੁਆਇੰਟ ਆਫ ਵਿਊ ਨਾਲ ਜਿੱਥੇ ਵੋਟਾਂ ਹੀ ਸਾਰਾ ਕੁਛ ਹੈ, ਉਹ ਕਹਿੰਦੇ ਵੀ ਜੇ ਅਸੀਂ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਝੱਲ ਲਾਂਗੇ, ਜੇ ਆਪਾਂ ਲੋਕਾਂ ਨੂੰ ਚੀਜ਼ ਸਸਤੀ ਦੇ ਦਈਏ ਇਹ ਸਾਨੂੰ ਵੋਟਾਂ ਪਾ ਦੇਣਗੇ। ਸੋ ਇਹ ਜਿਹੜਾ ਇਹ ਫੈਕਟਰ ਜਿਹੜਾ ਆ, ਇਹ ਫੈਕਟਰ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਇਹ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਬੈਠਣ ਦੀ ਪੂਰੀ ਪੂਰੀ ਸੰਭਾਵਨਾ ਰੱਖਦਾ ਆ, ਔਰ ਇਹ ਕਾਰਨ ਹੋ ਸਕਦਾ ਹੈ ਕਿ ਮੋਦੀ ਸਰਕਾਰ ਇੰਨੀਆਂ ਹੀ ਸੀਟਾਂ ਲੈ ਕੇ ਜਾਂ ਇਸ ਤੋਂ ਥੋੜ੍ਹੀਆਂ ਘੱਟ ਸੀਟਾਂ ਲੈ ਕੇ ਤੀਜੀ ਸਰਕਾਰ ਬਣਾਉਣ ਦੀ ਦਾਅਵੇਦਾਰੀ ਇਸ ਵੇਲੇ ਰੱਖ ਰਹੀ ਹੈ।
ਉਹਦੇ ਵਿੱਚ ਪੈਟਰੋਲੀਅਮ ਤੇ ਇੰਟਰਨੈਸ਼ਨਲ ਮਾਰਕੀਟ ਤੇ ਡਿਪੈਂਡ ਕਰਦਾ, ਸਾਰੀਆਂ ਕੰਟਰੀਆਂ ਚ ਵੱਧ ਰਹੀ ਆ ਪ੍ਰਾਈਸ, ਈਵਨ ਇੰਗਲੈਂਡ ਚ ਵੀ ਕਾਫੀ ਪ੍ਰਾਈਸ, ਯੂਰਪ ਚ ਪੈਟਰੋਲ ਦੀਆਂ ਕਾਫੀ ਪ੍ਰਾਈਸ ਆ। ਹੁਣ ਜਿਹੜਾ ਆਮ ਕਿਸਾਨ ਆ, ਇੱਕ ਮਜ਼ਲਾ ਕਿਸਾਨ ਆ ਜਾਂ ਛੋਟਾ ਕਿਸਾਨ ਆ, ਉਹ ਤਾਂ ਮਤਾ ਪੈਟਰੋਲ ਯੂਜ ਹੀ ਨੀ ਕਰਦਾ, ਉਹ ਡੀਜ਼ਲ ਯੂਜ ਕਰਦਾ, ਉਹ ਵੀ ਬਹੁਤ ਘੱਟ ਕਰਦਾ ਹੋਊਗਾ, ਕਿਉਂਕਿ ਕਈ ਕਈ ਹਿੰਦੁਸਤਾਨ ਦੇ ਇਲਾਕੇ ਅਜਿਹੇ ਆ ਜਿੱਥੇ ਹਾਲੇ ਵੀ ਜਿਹੜੀ ਖੇਤੀ ਆ ਉਹ ਵਰਸ਼ਾ ਤੇ ਨਿਰਭਰ ਕਰਦੀ ਆ, ਕੁਦਰਤੀ ਸਾਧਨਾਂ ਤੇ ਨਿਰਭਰ ਕਰਦੀ ਆ। ਜਿਹੜਾ ਛੋਟਾ ਕਿਸਾਨ, ਜਿਹੜਾ ਵੋਟਰ ਆ ਜਾਂ ਆਮ ਵੋਟਰ ਆ, ਉਹ ਤੇ ਉਹਨੂੰ ਤਾਂ ਪੈਟਰੋਲ ਪ੍ਰਾਈਸਿਸ ਦਾ, ਡੀਜ਼ਲ ਪ੍ਰਾਈਸਿਸ ਦਾ ਬਹੁਤਾ ਫਰਕ ਪੈਂਦਾ ਨਹੀਂ ਹੈ, ਲੇਕਿਨ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਅਮਦੀਪ ਥੋੜਾ ਬਹੁਤਾ ਫਰਕ ਪੈ ਸਕਦਾ, ਕਿ ਡੀਜ਼ਲ ਮਹਿੰਗਾ ਹੋਣ ਦੇ ਨਾਲ ਜਾਂ ਪੈਟਰੋਲ ਮਹਿੰਗਾ ਹੋਣ ਦੇ ਨਾਲ ਟਰਾਂਸਪੋਰਟੇਸ਼ਨ ਕੋਸਟ ਵਧੇ, ਲੇਕਿਨ ਦੂਜੇ ਪਾਸੇ ਜਿੱਦਾਂ ਇਹਨੂੰ ਨਿਊਟਰਲਾਈਜ਼ ਕਰਨ ਦੇ ਲਈ ਜਿੱਦਾਂ ਤੁਸੀਂ ਦੱਸਿਆ ਆ, ਜਿਹੜੀ ਜਮਾਂ ਖੋ ਰਿਹਾ ਉਹ ਪ੍ਰਾਈਸਿਸ ਘੱਟ ਹੋਊਗੀ, ਜਿੱਦਾਂ ਮਾਰਕੀਟ ਵਿੱਚ ਕਣਕ ਰਿਲੀਜ਼ ਹੋਊਗੀ, ਝੋਨਾ ਰਿਲੀਜ਼ ਹੋਊਗਾ, ਤਾਂ ਉਹ ਜਿਹੜਾ ਇੰਪੈਕਟ ਹੋਊਗਾ ਪੈਟਰੋਲ ਦਾ ਜਿਹੜਾ ਵਧਣ ਦਾ ਟਰਾਂਸਪੋਰਟੇਸ਼ਨ ਕੋਸਟ ਆ, ਉਹ ਨਿਊਟਰਲਾਈਜ਼ ਹੋ ਜਾਊਗਾ ਦੂਜੇ ਪਾਸੇ ਜਾ ਕੇ ਕਈ ਗੁਣਾ, ਤੇ ਫਿਰ ਵੀ ਜਿਹੜਾ ਆਮ ਜਨਤਾ ਹੈ ਉਹਨੂੰ ਉਹਦੇ ਨਾਲ ਲਾਭ ਹੋਊਗਾ।
ਦੇਖੋ ਇਹ ਸਾਰੇ ਜਿਹੜੇ ਫੈਕਟਰ ਹੈ ਨਾ, ਇਹ ਕੈਲਕੂਲੇਸ਼ਨਾਂ ਕਰਦੀ, ਕੋਈ ਵੀ ਸਰਕਾਰ ਹੈ ਕੋਈ ਵੀ ਮੈਨੇਜਮੈਂਟ, ਉਹ ਇਹ ਕੈਲਕੂਲੇਸ਼ਨਾਂ ਕਰਦੀ ਹੈ ਕਿ ਭਾਜੀ ਇਨ ਦਾ ਐਂਡ ਸਰਕਾਰ ਬਣਨੀ ਹੈ ਵੋਟਾਂ ਦੇ, ਠੀਕ ਹੈ। ਚਾਹੇ ਹੁਣ ਵੋਟ ਦਾ ਅਧਿਕਾਰ, ਮੈਂ ਤੁਹਾਨੂੰ ਦੱਸਾਂ, ਮੈਂ ਨਾ ਬਹੁਤਾ ਜ਼ਿਆਦਾ ਸਹਿਮਤ ਨਹੀਂ ਹੈਗਾ, ਕਿਉਂਕਿ ਵੋਟ ਦਾ ਅਧਿਕਾਰ ਹਰ ਬੰਦੇ ਨੂੰ ਹੈ, ਜਿੰਨਾ ਕੁ ਵੀ ਉਹਦਾ ਬੌਧਿਕ ਲੈਵਲ ਹੈ, ਚਾਹੇ ਉਸਨੂੰ ਦੇਸ਼ ਦੀ ਪੋਲੀਟਿਕਸ ਦਾ ਪਤਾ ਆ, ਚਾਹੇ ਉਸਨੂੰ ਇਹ ਜਿਹੜੀਆਂ ਬਰੀਕੀਆਂ ਦਾ ਪਤਾ ਜਾਂ ਨਹੀਂ ਪਤਾ, ਉਹ ਵੋਟ ਪਾ ਦਿੰਦਾ ਹੈ, ਔਰ ਇਸੇ ਕਰਕੇ ਮੈਜੋਰਟੀ ਆਫ ਵੋਟ ਵਿਕ ਜਾਂਦੀ ਹੈ, ਕਿਉਂਕਿ ਲੋਕਾਂ ਨੂੰ ਵੋਟ ਦੀ ਅਹਿਮੀਅਤ ਦਾ ਪਤਾ ਨਹੀਂ ਹੈਗਾ, ਔਰ ਲੋਕ ਕਈ ਵਾਰੀ ਇਹੋ ਜਿਹੇ ਲੋਕਾਂ ਨੂੰ ਜਿਤਾ ਦਿੰਦੇ ਨੇ ਜਿਨ੍ਹਾਂ ਦਾ ਉਹ ਪੱਠਾ ਹੀ ਬਿਠਾਲ ਦਿੰਦੇ ਜਿਹੜਾ ਦੇਸ਼ ਦਾ, ਮਤਲਬ ਕਈ ਹੁਣ ਇਹੋ ਜਿਹੇ ਵਧੀਆ ਬੰਦੇ ਆ, ਹੁਣ ਡਾਕਟਰ ਮਨਮੋਹਨ ਸਿੰਘ ਹੋਣੀ ਸੀਗੇ, ਠੀਕ ਹੈ, ਇਹੋ ਜਿਹੇ ਬੰਦੇ ਤੁਹਾਨੂੰ ਕਿਤੇ ਲੱਭਣੇ ਆ, ਉਹਨਾਂ ਨੂੰ ਤਾਂ ਬੀਜੇਪੀ ਵਾਲੇ ਕਹਿ ਦਿੰਦੇ ਭਾਈ ਅਸੀਂ ਜਿੱਤ ਗਏ ਪਰ ਪ੍ਰਾਈਮ ਮਿਨਿਸਟਰ ਤੁਸੀਂ ਰਹੋ ਦੇਸ਼ ਚਲਾਓ, ਠੀਕ ਹੈ, ਉਹਨਾਂ ਨੂੰ ਇੱਦਾਂ ਹੀ ਕਹਿ ਦੇਣਾ ਚਾਹੀਦਾ ਹੈ, ਪਰ ਉਹਨਾਂ ਬੰਦਿਆਂ ਦੀ ਬੇਕਦਰੀ ਹੋਣੀ ਕਰਨੀ ਹੈ ਨਾ, ਇਹ ਵੋਟ ਕਲਚਰ ਵੀ ਕੋਈ ਵਧੀਆ ਚੀਜ਼ ਨਹੀਂ
ਹੈਗੀ। ਜੇ ਤੁਸੀਂ ਮਨਮੋਹਨ ਸਿੰਘ ਦੀ ਗੱਲ ਕਰਦੇ ਆ, ਤੇ ਮਨਮੋਹਨ ਸਿੰਘ ਨੂੰ ਵੀ ਤਾਂ ਉਹਨਾਂ ਨੂੰ ਵੀ ਤਾਂ ਇਹ ਪਤਾ ਹੀ ਸੀ ਕਿ ਜਿਹੜੀ ਬਲੈਕ ਮਾਰਕੀਟਿੰਗ ਆ ਜਾਂ ਜਿਹੜੀ ਨੋਟਬੰਦੀ ਆ ਕਰਨੀ ਬਹੁਤ ਜ਼ਰੂਰੀ ਆ, ਉਹਨਾਂ ਨੂੰ ਪਤਾ ਨੀ ਸੀ, ਉਹ ਵੀ ਉਹ ਕਰਨਾ ਚਾਹੁੰਦੇ ਸੀਗੇ ਪਰ ਉਹ ਕਰ ਨੀ ਸਕਦੇ ਸੀ, ਕਿ ਉਹਨਾਂ ਨੂੰ ਉਹਨਾਂ ਦੇ ਹੱਥ ਕੱਟੇ ਹੋਏ ਸੀ, ਤੇ ਹੁਣ ਬੀਜੇਪੀ ਨੇ ਤਾਂ ਹੀ ਨੋਟਬੰਦੀ ਕੀਤੀ ਸੀ ਕਿ ਉਹਨਾਂ ਕੋਲ ਪੂਰੀਆਂ ਸੀਟਾਂ ਸੀ, ਕਰ ਸਕਦੇ ਸੀ, ਕਿਸੇ ਦੀ ਸਪੋਰਟ ਨੀ ਬਹੁਤੀ ਲੈਣੀ ਪੈਂਦੀ ਸੀ। ਅਗਰ ਮਨਮੋਹਨ ਸਿੰਘ ਨੂੰ ਵੀ ਬੀਜੇਪੀ ਆਪਣਾ ਪ੍ਰਾਈਮ ਮਿਨਿਸਟਰ ਬਣਦੇ, ਨੋਟਬੰਦੀ ਤਾਂ ਫੇਰ ਵੀ ਹੋਣੀ ਸੀ
ਦੂਜੇ ਪਾਸੇ ਇਹ ਸੀ ਵੀ ਉਸ ਵੇਲੇ ਜਿਹੜੀ ਕਾਂਗਰਸ ਸਰਕਾਰ ਨੇ ਉਹ ਮਲਟੀਪਲ ਧੜਿਆਂ ਦੇ ਵਿੱਚ ਵੰਡੀ ਹੋਈ ਸੀ, ਤੇ ਪ੍ਰੋਬਲਮ ਹਜੇ ਵੀ ਕਾਂਗਰਸ ਦੀ ਜਿਹੜੀ ਇਹੀ ਹੈ ਕਿ ਉਹ ਮਲਟੀਪਲ ਮੋਰ ਦੈਨ ਮੈਨੀ ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਤੇ ਉਹਨਾਂ ਦੀ ਵਾਗਡੋਰ ਇੱਕ ਪਰਿਵਾਰ ਕੋਲ ਹੈ, ਇਹੀ ਪ੍ਰੋਬਲਮ ਅਕਾਲੀ ਦਲ ਨੂੰ ਹੈ ਕਿ ਉਹ ਫੈਮਿਲੀ ਅਫੇਅਰ ਬਣ ਗਿਆ ਆ, ਉੱਥੇ ਡੈਮੋਕਰੇਸੀ ਨਹੀਂ ਹੈਗੀ, ਨਾ ਕਾਂਗਰਸ 'ਚ ਡੈਮੋਕਰੇਸੀ ਆ ਨਾ ਅਕਾਲੀ ਦਲ 'ਚ ਡੈਮੋਕਰੇਸੀ ਆ, ਉਹ ਪਰਿਵਾਰਕ ਪਾਰਟੀਆਂ ਨੇ, ਪਰਿਵਾਰ ਦੇ ਵਿੱਚ ਫਿਰ ਜੇ ਪਰਿਵਾਰ ਦਾ ਜਿੱਦਾਂ ਦਾ ਬੰਦਾ ਉੱਦਾਂ ਦੀ ਗੱਲ ਬਣਦੀ ਆ, ਠੀਕ ਹੈ। ਹੁਣ ਡਾਕਟਰ ਮਨਮੋਹਨ ਸਿੰਘ ਨੂੰ ਬਣਾਉਣਾ ਪਿਆ, ਨਰਸਿਮਹਾ ਰਾਓ ਨੂੰ ਬਣਾਉਣਾ ਪਿਆ, ਕਿਉਂਕਿ ਪਹਿਲਾਂ ਇੱਕੋ ਪਰਿਵਾਰ ਦਾ ਦਬਦਬਾ ਹੁਣ ਵੀ ਆ, ਜੇ ਉਹ ਫੇਲ ਹੋ ਚੁੱਕੇ ਆ, ਰਾਹੁਲ ਗਾਂਧੀ ਕਿੰਨੀਆਂ ਇਲੈਕਸ਼ਨਾਂ 'ਚ ਉਹ ਫੇਲ ਹੋ ਚੁੱਕੇ ਆ, ਹੀ ਸ਼ੁੱਡ ਹੈਵ ਰਿਜ਼ਾਈਨਡ, ਉੱਥੇ ਹੋਰ ਕੋਈ ਲੀਡਰ ਆ ਜਾਣਾ ਚਾਹੀਦਾ ਸੀਗਾ। ਇੱਕ ਗੱਲ ਤਾਂ ਬੀਜੇਪੀ ਦੀ ਮੰਨਣੀ ਪਊਗੀ ਕਿ ਇਹਨਾਂ ਦੇ ਵਿੱਚ ਜਿੱਦਾਂ ਵੀ ਹੈ, ਮਤਲਬ ਕੋਈ ਪਰਿਵਾਰਕ ਗੱਲਾਂ ਬਾਤਾਂ ਨਹੀਂ, ਵੈਸੇ ਤਾਂ ਪਰਿਵਾਰਾਂ ਵਾਲੇ ਬੰਦੇ ਹੀ ਹੈ ਨਹੀਂ, ਟਾਈਮ ਛੜੇ ਰੱਖਦੇ ਆ ਭਾਜੀ
ਪਰਿਵਾਰ ਵਾਲੇ ਬੰਦੇ ਤੁਹਾਨੂੰ ਰਾਹੁਲ ਗਾਂਧੀ ਵੀ ਨੀ ਆ
ਉਹ ਮੈਨੂੰ ਲੱਗਦਾ ਉਹ ਵੀ ਉਹ ਕਾਪੀ ਕਰ ਰਿਹਾ ਬੀਜੇਪੀ ਦੀ ਭਾਈ ਆਪਾਂ ਇੱਦਾਂ ਹੀ ਕਰੀਏ ਵੀ ਗਾਂ ਆਪਾਂ ਬਸ ਇੱਥੇ ਖਤਮ ਹੀ ਕਰ ਮੈਨੂੰ ਬਣਾ ਦਿਓ
ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਵੇਲੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰਸ਼ਿਪ ਛੱਡੂਗੇ ਤਾਂ ਆਦਿਤਿਆ ਨਾਰਾਇਣ ਜੋਗੀ ਪ੍ਰਾਈਮ ਮਿਨਿਸਟਰ ਬਣ ਸਕਦਾ ਇੰਡੀਆ ਦਾ ਇਹ ਵੀ ਗੱਲ ਫੈਲ ਰਹੀ ਆ
ਉਹ ਚਲੋ ਇਹ ਤਾਂ ਕੋਈ ਗੱਲ ਨੀ ਪਰ ਉਹ ਜੇ ਜਿਹੜੀ ਆਪਾਂ ਰਾਹੁਲ ਗਾਂਧੀ ਦੀ ਗੱਲ ਕਰ ਰਹੇ ਹਾਂ ਵੀ ਜੇ ਰਾਹੁਲ ਗਾਂਧੀ ਬਣ ਗਿਆ ਉਹ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੀ ਬੈਠੀ ਉਹਦੇ ਗਾਹਾਂ ਉਹਦੇ ਨਿਆਣੇ ਤੁਰ ਪੈਣੇ ਗਾਹਾਂ ਉਹਦਾ ਪਰਿਵਾਰ ਇੱਦਾਂ ਹੀ ਚੱਲੀ ਜਾਣਾ ਉਹਨਾਂ ਦਾ ਹਨਾ ਤੇ ਉਹ ਹੁਣ ਮੈਨੂੰ ਨੀ ਲੱਗਦਾ ਦੇ ਹੈਵ ਟੂ ਥਿੰਕ ਸਮਥਿੰਗ ਡਿਫਰੈਂਟ ਕਾਂਗਰਸ ਨੂੰ ਡਿਫਰੈਂਟ ਥਿੰਕ ਕਰਨਾ ਪੈਣਾ ਉਹਨਾਂ ਨੂੰ ਵੱਖਰੇ ਚਿਹਰੇ ਮੋਹਰੇ ਲਿਆ ਕੇ ਕਰਨੇ ਪੈਣੇ ਇਹੀ ਹਾਲ ਪੰਜਾਬ ਦੇ ਵਿੱਚ ਕਾਂਗਰਸ ਦਾ ਵੀ ਇਹੀ ਪੰਜਾਬ ਚ ਵੀ ਇਹੀ ਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਪਾਸੇ ਜਾ ਹੀ ਨੀ ਸਕਦੇ ਇਹੀ ਹਾਲ ਬਾਦਲ ਹੋਣਾ ਦਾ ਖੈਰ ਆਪਾਂ ਥੋੜੀ ਗੱਲ ਸ਼ੇਅਰ ਕਰਦੇ ਹਾਂ ਅਰਸ਼ ਮੱਲੀ ਹੋਣਾ ਨੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਵੀ ਇਹ ਗੱਲ ਆਪਾਂ ਨੂੰ ਦੱਸਣੀ ਚਾਹੀਦੀ ਆ ਵੀ ਜੇ ਤੁਹਾਨੂੰ ਲੱਗਦਾ ਹੈ ਕੋਈ ਤੁਹਾਨੂੰ ਚੜਾ ਰਿਹਾ ਆ ਝੰਡੇ ਐਂ ਕਰ ਰਿਹਾ ਉਹ ਕਰ ਰਿਹਾ ਕਾਰਾਂ ਦੇ ਵਿੱਚੋਂ ਸ਼ੀਸ਼ੇ ਘੁਮਾ ਕੇ ਤਾਂ ਕਹਿੰਦੇ ਸਿਰਫ ਫੋਟੋ ਖਿੱਚੋ ਉਹਨਾਂ ਦੀ ਫੋਟੋ ਖਿੱਚ ਕੇ ਡਿਪਾਰਟਮੈਂਟ ਨੂੰ ਮੇਲ ਕਰ ਦਿਓ ਅਤੇ ਪੁਲਿਸ ਆਪੇ ਲਾਇਸੈਂਸ ਕੈਂਸਲ ਕਰ ਦਿਓ ਕਿਉਂਕਿ ਬਾਈ ਲਾਅ ਤੁਸੀਂ ਚੱਲਦੀ ਕਾਰ ਦੇ ਵਿੱਚ ਸ਼ੀਸ਼ਾ ਲਾ ਕੇ ਆਪਣਾ ਕੋਈ ਵੀ ਲਿੰਬ ਹੱਥ ਬਾਂਹ ਬਾਹਰ ਨਹੀਂ ਕੱਢ ਸਕਦੇ ਅਤੇ ਤੁਹਾਡਾ ਧਿਆਨ ਜਿਹੜਾ ਆ ਉਹ ਰੋਡ 'ਤੇ ਰਹਿਣਾ ਚਾਹੀਦਾ ਈਵਨ ਪੈਸੰਜਰ ਵੀ ਆਪਣੀ ਬਾਂਹ ਬਾਹਰ ਨਹੀਂ ਕੱਢ ਸਕਦਾ ਸੋ ਬੜੇ ਕਾਨੂੰਨ ਨੇ ਸੋ ਸਿੰਪਲ ਹੈ ਗਾਲਾਂ ਕੱਢਣ ਦੀ ਬਜਾਏ ਵਿਰੋਧ ਕਰਨ ਦੀ ਬਜਾਏ ਫੋਟੋ ਖਿੱਚੋ ਅਤੇ ਡਿਪਾਰਟਮੈਂਟ ਨੂੰ ਈਮੇਲ ਕਰ ਦਿਓ ਆਪੇ ਫੜ ਲੈਣਗੇ ਬਹੁਤ ਵਧੀਆ ਐਡਵਾਈਸ ਹੈ ਜੀ ਅਤੇ ਯੋਗੀ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਇਹ US ਬੇਸਡ ਥਿੰਕ ਟੈਂਕ ਥਰਸਡੇ ਡਾਊਨਗ੍ਰੇਡਡ ਇੰਡੀਆ ਸਟੇਟਸ ਐਜ਼ ਏ ਡੈਮੋਕ੍ਰੇਸੀ ਫਰੋਮ ਫਰੀ ਟੂ ਪਾਰਟਲੀ ਫਰੀ ਐਂਡ ਸੈਡ ਦੈਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਐਂਡ ਇਜ਼ ਰੂਲਿੰਗ ਭਾਰਤੀ ਜਨਤਾ ਪਾਰਟੀ ਵਰ ਟ੍ਰੈਜਿਕਲੀ ਡਰਾਈਵਿੰਗ ਟੁਵਰਡਸ ਇਹ ਪਹਿਲੀ ਗੱਲ ਤਾਂ ਮੈਂ ਇਹ ਦੱਸਦਾ ਕਿ ਇਹ ਜਿਹੜੇ ਥਿੰਕ ਟੈਂਕ ਨੇ ਨਾ ਇਹ ਸੈਲਫ ਡਿਕਲੇਅਰ ਹੁੰਦੇ ਆ ਆਪਣੇ ਆਪ ਹੀ ਬਣੇ ਹੋਏ ਹੁੰਦੇ ਆ ਅਤੇ ਇਹ ਜ਼ਿਆਦਾਤਰ ਪੋਲੀਟੀਕਲ ਅਲਾਈਨਡ ਹੁੰਦੇ ਆ ਕਿਸੇ ਨੂੰ ਥੱਲੇ ਲਾਉਣ ਲਈ ਅਤੇ ਕਿਸੇ ਨੂੰ ਚੱਕਣ ਦੇ ਲਈ ਸੋ ਇਹਨਾਂ 'ਤੇ ਬਹੁਤਾ ਜ਼ਿਆਦਾ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਵੈਸੇ ਜਿਹੜੇ US ਦੇ ਜਿਹੜੇ ਥਿੰਕ ਟੈਂਕ ਆ ਪਹਿਲਾਂ US ਵਾਲੇ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ ਬਾਕੀ ਟਿੱਪਣੀਆਂ ਬਾਅਦ 'ਚੋਂ ਵੈਸੇ ਹਾਂ ਅਤੇ ਬਾਕੀ ਪਾਰਟਲੀ ਸਹਿਮਤ ਵੀ ਹੋ ਸਕਦੇ ਆ ਕਿਸੇ ਤਰ੍ਹਾਂ ਵੀ ਠੀਕ ਹੈ ਥੋੜੇ ਚੱਲ ਰਹੇ ਅੰਦੋਲਨ ਵਗੈਰਾ ਚੱਲ ਰਹੇ ਨੇ
ਪਰਸੋਂ ਇੱਕ ਵਾਇਰਲ ਹੋ ਰਹੀ ਸੀ ਬਹੁਤ ਵੱਡਾ ਆਰਟੀਕਲ ਆਇਆ ਸੀ ਦੂਜੇ ਤੇ ਉਹ ਵੀ ਥਿੰਕ ਟੈਂਕ ਵਾਲੀ ਗੱਲ ਸੀ ਇਟਲੀ ਤੋਂ ਕਿਸੇ ਨੇ ਕੀਤਾ ਸੀ ਉਹ ਜਿਹੜੇ ਜਿਹੜੇ ਗਰੁੱਪ ਬਣੇ ਹੁੰਦੇ ਵਟਸਐਪ ਵਾਲੇ ਉਹ ਕਰ ਰਿਹਾ ਸੀ ਦੇਖੋ ਜੀ ਕਰੋਨਾ ਤਾਂ ਹੈ ਹੀ ਨਹੀਂ ਹੈ ਕਰੋਨਾ ਦਾ ਨਾਂ ਦਾ ਕੋਈ ਚੀਜ਼ ਹੈ ਹੀ ਨਹੀਂ ਇਹ ਤਾਂ ਐਵੇਂ ਹੀ ਫੈਲ ਗਿਆ ਇਹਦੇ ਵਿੱਚ ਇਹ ਤਾਂ ਇੱਕ ਵਿਕਟੀਰੀਆ ਆ ਬੈਕਟੀਰੀਆ ਆ ਜਿਹੜਾ ਫੈਲਿਆ ਹੈਗਾ ਦੇਖੋ ਜੀ ਇਹ ਬਹੁਤ ਸੰਸਾਰ ਦੀ ਬਹੁਤ ਵੱਡੀ ਗੱਲ ਬਹੁਤ ਵੱਡਾ ਐਲਾਨ ਹੋ ਗਿਆ ਵਿੱਚੋਂ ਗੱਲ ਕੁਛ ਵੀ ਨਹੀਂ ਹੁੰਦੀ ਹੈ ਥਿੰਕ ਟੈਂਕ ਵਾਲਿਆਂ ਨੇ ਨਾ ਇੱਕ ਪ੍ਰੋਗਰੈਸਿਵ ਐਟੀਟਿਊਡ ਨੂੰ ਨਾ ਪ੍ਰੋਗਰੈਸਿਵ ਨਹੀਂ ਇੱਕ ਤਰ੍ਹਾਂ ਦੀ ਥਿੰਕਿੰਗ ਨੂੰ ਫੈਲਾਇਆ ਹੁੰਦਾ ਤੇ ਕੁਛ ਵੀ ਨਹੀਂ ਹੁੰਦੇ ਥਿੰਕ ਟੈਂਕ ਇਜ਼ ਦ ਨਥਿੰਗ ਲਾਈਕ ਦੇ ਬੁਲਸ਼ਿਟ ਹੀ ਆ ਜਿੱਦਾਂ ਤੁਸੀਂ ਕਹਿ ਸਕਦੇ
ਬੁਲਸ਼ਿਟ ਤੁਸੀਂ ਮੈਂ ਨਾ ਤੁਹਾਨੂੰ ਤੁਹਾਡੇ ਤੇ ਕੇਸ ਹੋ ਜਾਣਾ ਤੁਸੀਂ ਬੁੱਲ ਦਾ ਨਾਮ ਵਰਤ ਨਹੀਂ ਸਕਦੇ ਤੁਸੀਂ ਉਹਨੂੰ ਬਦਨਾਮ ਕਰ ਰਹੇ ਹੋ ਸਾਨ ਉਹ ਵੀ ਥਿੰਕ ਟੈਂਕ ਵਾਲਿਆਂ ਨੇ ਬੁਲਸ਼ਿਟ ਮਾਰੀ ਸੀ ਆਹੋ ਥਿੰਕ ਟੈਂਕ ਵਾਲੇ ਨੇ ਇਹ ਗੱਲ ਕੱਢੀ ਸੀ ਵੀ ਜਿਹੜਾ ਤੁਸੀਂ ਗੱਲਬਾਤ ਕਰਦੇ ਮੈਂ ਦੁਬਾਰਾ ਦੱਸ ਦੇਣਾ ਜਿਹੜੇ ਮਿਸ ਕਰ ਗਏ ਆ ਵੀ ਜਿੱਦਾਂ ਹੁਣ ਭਾਅ ਜੀ ਨੇ ਬੁਲਸ਼ਿਟ ਕਹਿ ਦਿੱਤਾ ਮਤਲਬ ਇਹ ਕਹਿਣਾ ਚਾਹੁੰਦੇ ਸੀਗੇ ਵੀ ਉਹ ਅਸਲ ਦੇ ਵਿੱਚ ਇਹ ਸਾਨ ਦੀ ਬੇਇੱਜ਼ਤੀ ਕਰਤੀ ਇਹਨਾਂ ਨੇ ਕਹਿਣਾ ਚਾਹੁੰਦੇ ਸੀ ਬੰਦੇ ਨੂੰ ਪਰ ਇਹਨਾਂ ਨੇ ਸਾਨ ਨੂੰ ਵਿੱਚ ਲਿਆ ਕੇ ਉਹਦੀ ਬੇਇੱਜ਼ਤੀ ਕੀਤੀ ਹੈ ਸਾਨ ਦੀ ਇਹ ਗੈਰ ਕਾਨੂੰਨੀ ਬਣ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਥਿੰਕ ਟੈਂਕ ਨੇ ਕੱਢੀਆਂ ਗੱਲਾਂ ਕਿ ਜੇ ਤੁਸੀਂ ਜੇ ਕਹਿੰਦੇ ਮੈਂ ਯਾਰ ਬੰਦਾ ਬੜਾ ਕੁੱਤਾ ਆ ਤੂੰ ਐਵੇਂ ਗੱਲ ਯਾਰ ਕੁੱਤੇ ਵਾਂਗਰ ਭੌਂਕੀ ਜਾਂਦਾ ਤੂੰ ਐਵੇਂ ਯਾਰ ਕੁੱਤੇ ਵਾਂਗਰ ਪੂਛ ਲਾਈ ਜਾਂਦਾ ਉਹ ਹੁਣ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਹੋਇਆ ਕਰੋ ਤੁਸੀਂ ਤਾਂ ਕਹਿ ਨਹੀਂ ਸਕਦੇ ਉਹ ਤੁਹਾਡੇ ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ ਕਿਉਂਕਿ ਤੁਸੀਂ ਕੁੱਤੇ ਨੂੰ ਕਿਉਂ ਵਿੱਚ ਕਹਿੰਦੇ ਘੜੀਸ ਰਹੇ ਹੋ ਕੁੱਤੇ ਦੀ ਬੇਇੱਜ਼ਤੀ ਕਿਉਂ ਕਰ ਰਹੇ ਹੋ ਉਹਦਾ ਹੱਕ ਹੈ ਭੌਂਕਣਾ ਉਹਦਾ ਹੱਕ ਹੈ ਪੂਛ ਲਾਉਣਾ ਤੁਸੀਂ ਉਹਦੇ ਹੱਕਾਂ ਦੀ ਬੇਅਦਬੀ ਕਰ ਰਹੇ ਹੋ ਸੋ ਥਿੰਕ ਟੈਂਕ ਦਾ ਇੱਥੇ ਤੱਕ ਪਹੁੰਚੇ ਹੋਏ ਨੇ ਅਤੇ ਬਾਕੀ ਇਟ ਵਾਜ਼ ਨੋਟ ਜਸਟ ਓਨੀਅਨ ਜਾਣੀ ਕਿ ਪਿਆਜ਼ਾਂ ਦੀ ਗੱਲ ਨਹੀਂ ਸੀਗੀ ਪੈਟਰੋਲ ਅਤੇ ਐੱਲ ਪੀ ਜੀ ਸਿਲੰਡਰ ਪ੍ਰਾਈਸ ਹਾਈਕ ਦੀ ਵੀ ਗੱਲ ਹੈ ਅਤੇ ਦੇਰ ਆਰ ਸੋ ਮੈਨੀ ਵੀਡੀਓਜ਼ ਆਫ ਮੋਦੀ ਐਂਡ ਸਮ੍ਰਿਤੀ ਇਰਾਨੀ ਅਕਿਊਜ਼ਿੰਗ ਕਾਂਗਰਸ ਆਫ ਪ੍ਰਾਈਸ ਹਾਈਕ ਹਾਂਜੀ ਜੋ ਕਾਂਗਰਸ ਦੇ ਵੇਲੇ ਜਿੰਨਾ ਵਿਰੋਧ ਬੀਜੇਪੀ ਨੇ ਕੀਤਾ ਸੀ ਉਹ ਸਾਰਾ ਉਹ ਆਪ ਇੰਪਲੀਮੈਂਟ ਕਰ ਰਹੇ ਸੀ। ਪਹਿਲਾਂ ਵੀ ਦੱਸ ਰਹੇ ਵੀ ਸਾਰੀਆਂ ਹੀ ਪੋਲਿਸੀਆਂ ਉਦੋਂ ਮਨਮੋਹਨ ਸਿੰਘ ਨੇ ਜਿਹੜੀਆਂ ਹੁਣ ਇਹ ਅਪੋਜ਼ ਕਰਦੇ ਹੁੰਦੇ ਸੀ ਉਦੋਂ, ਤੇ ਹੁਣ ਇਹ ਲਾਗੂ ਕਰ ਰਹੇ ਨੇ। ਹਾਂਜੀ ਕਰ ਰਹੇ ਨੇ
ਉਹਨਾਂ ਦੀ ਇਹ ਪੋਲਿਸੀਆਂ, ਕਿਉਂਕਿ ਕਾਂਗਰਸ ਕਰਨੀਆਂ ਚਾਹੁੰਦੀ ਸੀ, ਜਿਹੜੀ ਪੋਲਿਸੀਆਂ ਨੇ ਲਾਗੂ ਕੀਤੀਆਂ ਨਾ ਉਹ ਕਾਂਗਰਸ ਕਰਨੀ ਚਾਹੁੰਦੀ ਸੀ, ਮਨਮੋਹਨ ਸਿੰਘ ਕਰਨੀਆਂ ਚਾਹੁੰਦੇ ਸੀਗੇ, ਪਰ ਉਹ ਕਰ ਨੀ ਸਕਦੇ ਸੀ। ਬੀਜੇਪੀ ਨੇ ਉਸ ਵੇਲੇ ਤਾਂ ਵਿਰੋਧ ਕਰ ਦਿੱਤਾ, ਉਹਨਾਂ ਨੇ ਦੇਖਿਆ ਪੋਲਿਸੀਆਂ ਕਾਂਗਰਸ ਦੀਆਂ ਵਧੀਆ, ਉਹ ਚ ਵੀ ਕਾਫੀ ਜਾਣ ਆ, ਹੁਣ ਇੰਪਲੀਮੈਂਟ ਕਰਦਾ, ਹੁਣ ਕਾਂਗਰਸ ਵਿਰੋਧ ਕਰ ਰਹੀ ਆ, ਤੇ ਜਿਹੜੇ ਆਪਣੇ ਆਮ ਲੋਕ ਆ ਇਹ ਵਿੱਚ ਫਿਸ ਰਹੇ ਆ, ਗੱਲ ਕੁਛ ਵੀ ਨੀ ਹੈ।
ਭਾਜੀ ਉਹ ਵਿਆਹ ਦੀ ਗੱਲ ਚੱਲੀ ਸੀਗੀ, ਕਹਿੰਦੇ ਵੀ ਬੀਜੇਪੀ ਦੇ ਵਿੱਚ ਤਾਂ ਇਹ ਰਵਾਇਤ ਹੈ, ਕਹਿੰਦੇ ਵੀ ਗੌਰਵ ਸ਼ਰਮਾ ਕਹਿੰਦੇ ਆ ਕਿ ਬੀਜੇਪੀ ਦੇ ਵਿੱਚ ਨਾ ਇੱਕ ਤਜਰਬਾ ਕੀਤਾ ਸੀ ਵਿਆਹ ਕਰਾਉਣ ਦਾ, ਇੱਕ ਬੰਦੇ ਨੇ ਉਹ ਰੁਲ ਗਿਆ, ਕਹਿੰਦਾ ਉਹਨੇ ਵਿਆਹ ਕਰਾਇਆ ਸੀ, ਉਹ ਬਣੇ ਨੀ ਸਕਿਆ ਪ੍ਰਾਈਮ ਮਿਨਿਸਟਰ, ਕਹਿੰਦੇ ਅਡਵਾਨੀ ਜੀ ਨੇ ਵਿਆਹ ਕਰਵਾਇਆ ਸੀ, ਉਹੀ ਬੰਦਾ ਰੁਲਿਆ ਜਿਹਨੇ ਵਿਆਹ ਨੀ। ਬੀਜੇਪੀ ਚ ਤਾਂ ਇਹ ਰਿਕੁਆਇਰਮੈਂਟ ਹੀ ਆ ਪ੍ਰੀ ਸੈਟ।
ਦੇਖੋ ਬੀਜੇਪੀ ਦੀ ਕੋਈ ਪਾਲਿਸੀ ਮੈਨੂੰ ਲੱਗਦੀ ਹੈ ਵੀ ਦੁਖੀ ਆਤਮਾ ਨੂੰ ਨੀ ਕਦੇ ਵੀ ਪ੍ਰਾਈਮ ਮਿਨਿਸਟਰ ਨੀ ਬਣਨਾ, ਉਹ ਆਤਮਾ ਸੁਖੀ ਹੋਵੇ ਫਿਰ ਪ੍ਰਾਈਮ ਮਿਨਿਸਟਰ ਬਣਨ ਦੇ ਚਾਂਸ ਤੁਹਾਡੇ ਕੋਲ ਬਹੁਤ ਜ਼ਿਆਦਾ ਆ। ਹੁਣ ਆਤਮਾ ਸੁਖੀ ਕਈ ਆ ਬੀਜੇਪੀ ਚ, ਪਰ ਬੀਜੇਪੀ ਜੇ ਤੁਸੀਂ ਕਾਂਗਰਸ ਦੀ ਦੇਖੋ ਤਾਂ ਉੱਥੇ ਵੀ ਆਤਮਾ ਸੁਖੀ ਵਾਲੇ ਕਈ ਆ।
ਠੀਕ ਹੈ, ਇੱਕ ਨਾ ਉਹਨਾਂ ਨੇ ਥੋੜ੍ਹੇ ਦਰੁਸਤ ਕਰਾਇਆ ਗੌਰਵ ਸ਼ਰਮਾ ਨੇ, ਕਹਿੰਦੇ ਭਾਜੀ ਛੋਟੇ ਵਾਲਾ ਤਾਂ ਹਜੇ ਕਹਿੰਦਾ 8 ਮਹੀਨੇ ਦਾ ਹੀ ਹੈ, ਤੇ ਅਮਰੀਕ ਭਾਜੀ ਨੂੰ ਬੇਨਤੀ ਕਰੋ ਵੀ ਹਾਲੇ ਗੋਡੇ ਧਿਆਨ ਨਾਲ ਵਰਤੋ, ਇਹ ਤਾਂ ਬਹੁਤ ਟਾਈਮ ਪਿਆ। ਅੱਛਾ, ਤੇ ਹਰਨਾਮ ਸਿੰਘ ਨੂੰ ਕਿੱਦਾਂ ਫਾਇਦਾ ਹੋ ਰਿਹਾ ਉਹ ਵੀ ਦੱਸੋ।
ਨਹੀਂ ਹਰਨਾਮ ਸਿੰਘ ਨੂੰ ਨੀ ਫਾਇਦਾ ਹੋਇਆ, ਗੁਰਨਾਮ ਸਿੰਘ ਦਾ ਜਿਹੜਾ ਭਰਾ ਆ ਉਹਨਾਂ ਨੂੰ ਉਹਨੂੰ ਫਾਇਦਾ ਹੋ ਰਿਹਾ ਕਿਸਾਨ ਅੰਦੋਲਨ ਦਾ, ਔਰ ਜਿਹੜੇ ਲੋਕ ਬੀਜੇਪੀ ਦੇ ਖਿਲਾਫ਼ ਰੰਜਿਸ਼ ਦਿਖਾ ਰਹੇ ਉਹਨੂੰ ਬਹੁਤ ਫਾਇਦਾ ਹੋ ਰਿਹਾ।
ਕਿੱਦਾਂ ਦੱਸੋ ਜਰਾ ਫਿਰ ਕੀ ਕਹਿੰਦੇ ਫਿਰ ਫੋਨ ਤੇ ਗੱਲ ਕਿੱਦਾਂ?
ਮੈਂ ਨਾ ਗੁਰਨਾਮ ਸਿੰਘ ਨੂੰ ਫੋਨ ਕੀਤਾ, ਮੈਂ ਕਿਹਾ ਗੁਰਨਾਮ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡੇ? ਹਰਨਾਮ ਸਿੰਘ ਨੇ ਕਿਹਾ ਸੀ ਤੁਹਾਨੂੰ ਫਾਇਦਾ ਬਹੁਤ ਹੋ ਰਿਹਾ। ਦੇਖੋ ਜੀ ਅਮਰੀਕ ਸਿੰਘ ਜਿਹੜੀ ਗੱਲ ਹੈਗੀ ਆ ਉਹ ਇਸ ਤਰ੍ਹਾਂ ਹੈਗੀ ਹੈ ਕਿ ਬੀਜੇਪੀ ਦੇ ਜਿਹੜੇ ਨੇਤਾ ਨੇ ਸਾਡੇ ਇਹਦੇ ਨਕੋਦਰ ਇਲਾਕੇ ਦੇ ਵਿੱਚ, ਉਹਨਾਂ ਦਾ ਬੜਾ ਵਿਰੋਧ ਹੋ ਰਿਹਾ ਹੈਗਾ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਉਹ ਉਹਨਾਂ ਦੀ ਮੁਖਾਲਫਤ ਕਰ ਰਹੇ ਨੇ ਗੇ, ਤੇ ਜਿਸ ਵੇਲੇ ਉਹ ਮੁਖਾਲਫਤ ਕਰਦੇ ਨੇ ਵਿਰੋਧ ਕਰਦੇ ਨੇ ਗੇ, ਤੇ ਜਿਹੜੇ ਲੋਕ ਹੈਗੇ ਨੇ ਜੇ ਸਾਡੇ ਪਿੰਡ ਦੀ ਗੱਲ ਹੈ, ਬਾਹਰੋਂ ਬਾਅਦ ਕਿਸੇ ਨੇ ਕੋਠੀ ਬਣਾਈ ਹੈਗੀ ਹੈ, ਸਤਿਆ ਨਾਰਾਇਣ ਉਹਨਾਂ ਦਾ ਨਾਂ ਹੈਗਾ, ਤੇ ਉਹਨਾਂ ਨੇ ਬੜੀ ਵਧੀਆ ਕੋਠੀ ਬਣਾਈ ਹੈਗੀ, ਤੇ ਕੋਠੀ ਦਾ ਜਿਹੜੇ ਉਦਘਾਟਨ ਕੀਤਾ ਉਹਨੇ ਦੂਜੇ ਦਿਨ ਹੀ, ਉਹ ਉਦਘਾਟਨ ਦੇ ਕਰਨ ਤੋਂ ਬਾਅਦ ਜਿਸ ਵੇਲੇ ਉਹ ਖਾ ਪੀ ਕੇ ਚਲੇ ਗਏ ਨੇ ਲੋਕ ਸਾਰੇ, ਤੇ ਉਹਨਾਂ ਦੀ ਪਿਛਲੇ ਕੋਠੀ ਦੇ ਵਿੱਚ ਪਾਥੀਆਂ ਮੜ ਦਿੱਤੀਆਂ, ਤੇ ਮੱਝੀਆਂ ਹੁੰਦੀਆਂ ਨੇ ਮੱਝੀਆਂ ਦੇ ਜਿਹੜੇ ਗੋਬਰ ਹੈਗਾ ਉਹ ਜਿਹੜਾ ਮੱਝੀਆਂ ਗੋਬਰ ਲਿਆ ਕੇ ਨਾ ਉਹ ਪਾਥੀਆਂ ਉੱਥੇ ਉਹਨਾਂ ਦੀ ਜਿਹੜੀ ਪਿਛਲੀ ਕੰਧ ਸਾਰੇ ਤੇ ਮਰ ਦਿੱਤੀਆਂ, ਤੇ ਮੇਰੇ ਅੱਛੇ ਚੰਗੇ ਦੋਸਤ ਨੇ ਹੈਗੇ, ਤੇ ਮੈਨੂੰ ਫੋਨ ਆਇਆ ਕਿ ਗੁਰਨਾਮ ਸਿੰਘ ਜੀ ਬੜੀ ਮਾੜੀ ਗੱਲ ਹੋਈ ਹੈਗੀ ਹੈ, ਮੈਂ ਕੋਠੀ ਬਣਾਈ ਹੈਗੀ ਆ ਬੜੀ ਚਮਕਦਾਰ ਕੋਠੀ ਹੈਗੀ, ਚਿੱਟਾ ਉਹਨੂੰ ਰੰਗ ਕਰਾਇਆ ਹੈਗਾ, ਤੇ ਕੋਠੀ ਦਾ ਤਾਂ ਸਤਿਆਨਾਸ ਕਰ ਦਿੱਤਾ, ਤੇ ਮੈਂ ਉਹਨਾਂ ਨੂੰ ਫੋਨ ਕੀਤਾ ਫਿਕਰ ਕਰਨ ਦੀ ਕੋਈ ਲੋੜ ਨੀ ਹੈਗੀ ਹੈ, ਅਸੀਂ ਟਰਾਲੀ ਲੈ ਕੇ ਆ ਰਹੇ ਹੈਗੇ, ਅਸੀਂ ਟਰਾਲੀ ਲੈ ਕੇ ਉੱਥੇ ਪਹੁੰਚ ਗਏ ਹੈਗੇ, ਤੇ ਮੈਂ ਲੜਕੇ ਨੂੰ ਪਿੱਛੇ ਆਪਣੇ ਛੋਟੇ ਆਪਣੇ ਵੀਰ ਜੀ ਦੇ ਲੜਕੇ ਨੂੰ ਕਿਹਾ ਏਦਾਂ ਕਰ ਤੂੰ ਪ੍ਰੈਸ਼ਰ ਮਾਰ ਕੇ ਨਾ ਇਹ ਜਿਹੜੀਆਂ ਸਾਰੀਆਂ ਪਾਥੀਆਂ ਨਾ ਟਰਾਲੀ ਵਿੱਚ ਸਿੱਟ ਲਾ, ਤੇ ਟਰਾਲੀ ਗਈ ਜੀ ਭਰ ਪਾਥੀਆਂ ਦੇ ਨਾਲ, ਤੇ ਆਪਾਂ ਤਾਂ ਮੌਜਾਂ ਲੱਗ ਗਈਆਂ, ਆਪਾਂ ਸਬਜ਼ੀ ਦਾ ਵਪਾਰ ਕਰਦੇ ਖੇਤੀ ਕਰਦੇ ਹੈਗੇ, ਉਹ ਸਾਰੀ ਜਿਹੜੀ ਪਾਥੀਆਂ ਨੇ 6,000 ਦੀ ਟਰਾਲੀ ਲੈਣੀ ਪੈਂਦੀ ਹੈਗੀ, ਇੰਨਾ ਗੋਬਰ ਲੈਣਾ ਹੋਵੇ ਕਿਤੇ 6,000 ਲੱਗਦਾ ਵੀਰ ਜੀ, ਉਹ ਸਾਨੂੰ ਮੁਫ਼ਤ ਵਿੱਚ ਮਿਲ ਰਹੀ ਹੈਗੀ ਹੈ, ਅਸੀਂ ਤਾਂ ਚਾਹੁੰਦੇ ਕਿ ਫਿਰ ਉਹ ਆਪਣੇ ਖੇਤਾਂ ਵਿੱਚ ਲਿਜਾ ਕੇ ਖਿਲਾਰ ਦਿੱਤੀ ਹੈਗੀ, ਬੜਾ ਵਧੀਆ ਢੇਰ ਪਤਾ ਨੀ ਕਿੱਥੋਂ ਲੈਂਦਾ ਹੈਗਾ, ਮੱਝੀਆਂ ਦਾ ਤਾਜ਼ਾ ਗੋਹਾ ਹੈਗਾ ਵੀਰ ਜੀ, ਤਾਜ਼ਾ ਗੋਹਾ ਪਤਾ ਨੀ ਕਿੱਥੋਂ ਲੈ ਕੇ ਆਉਂਦੇ ਨੇ ਲੋਕ, ਤੇ ਬੀਜੇਪੀ ਦੇ ਜਿਹੜੇ ਨੇਤਾ ਇਹਨਾਂ ਦੇ ਘਰਾਂ ਦੇ ਮੋਹਰੇ ਫਿਰ ਦਿੰਦੇ ਨੇ ਹੈਗੇ, ਤੇ ਮੈਂ ਤਾਂ ਕਹਿੰਦਾ ਮੇਰੇ ਬੀਜੇਪੀ ਦੇ ਜਿਹੜੇ ਜਿੰਨੇ ਵੀ ਫੈਨ ਹੈਗੇ ਨੇ ਜਿਹਨਾਂ ਵਿੱਚ ਗੋਹਾ ਸਿੱਟਿਆ ਹੈਗਾ, ਮੈਨੂੰ ਤਾਂ ਬੜਾ ਫਾਇਦਾ ਦੇ ਰਹੇ ਹੈਗੇ ਨੇ, ਮੈਂ ਉੱਥੇ ਟਰਾਲੀ ਲੈ ਜਾਣਾ ਹੈਗਾ, ਉਹ ਆਪਣੀ ਤੁਸੀਂ ਕਹਿੰਦੇ ਨੁਕਸਾਨ ਹੁੰਦਾ ਹੈਗਾ, ਪਰ ਗਲਤ ਗੱਲ ਹੈ, ਜਿਹੜੇ ਕਿਸਾਨ ਹੈ ਨਾ ਇੱਕ ਤਰ੍ਹਾਂ ਦੇ ਅੰਦੋਲਨ ਵਿੱਚ ਭਾਗ ਲੈ ਰਹੇ ਹੈਗੇ ਨੇ, ਜਿਹੜਾ ਭਾਗ ਵੀ ਉਹ ਠੀਕ ਲੈ ਰਹੇ ਨੇ ਹੈਗੇ, ਉਹਨਾਂ ਦੀ ਜ਼ਮੀਨਾਂ ਦੇ ਜਿਹੜੇ ਫਸਲਾਂ ਦੇ ਰੇਟ ਨੀ ਮਿਲਣਗੇ, ਤੇ ਇਹ ਗਲਤ ਹੈਗੀ ਠੀਕ, ਵੈਸੇ ਇਹ ਵੀ ਗੱਲ ਠੀਕ ਨੀ ਹੈਗੀ ਕੋਈ ਬੀਜੇਪੀ ਦਾ ਨੇਤਾ ਹੈਗਾ ਉਹਦੇ ਘਰ ਵਿੱਚ ਤੁਸੀਂ ਗੋਬਰ ਸਿੱਟ ਦੋ, ਤੇ ਫਿਰ ਉਹਨੂੰ ਚੁਕਾਉਣਾ ਪਏਗਾ ਪੈਸੇ ਦੇ ਕੇ। ਪਰ ਅਸੀਂ ਤਾਂ ਫ੍ਰੀ ਸੰਵਾਦ ਕਰਦੇ ਨੇ ਵੀਰ ਜੀ, ਜਿਹਦੇ ਫੋਨ ਆਉਂਦਾ ਹੈਗਾ ਚੱਕ ਕੇ ਅਸੀਂ ਆਪਣੇ ਖੇਤਾਂ ਵਿੱਚ ਲੈ ਜਾਂਦੇ ਹੈਗੇ ਨੇ ਤੇ ਉਹ ਖੇਤਾਂ ਵਿੱਚ ਖਿਲਾ ਦਿੰਦੇ, ਸਾਡੀ ਤਾਂ ਉਪਜ ਜ਼ਿਆਦਾ ਵੱਧਦੀ ਹੈਗੀ। ਫਿਰ ਕਿਸਾਨ ਇੰਨੇ ਜਿਹੜੇ ਲੋਕ ਹੈ ਨਾ ਜਿਹੜੇ ਕਿਸਾਨ ਅੰਦੋਲਨ ਦਾ ਅੰਦੋਲਨ ਦੀ ਸਪੋਰਟ ਕਰਦੇ ਨੇ, ਉਹ ਬੜੇ ਬੀਬੇ ਆਦਮੀ ਨੇ, ਬੜੇ ਅੱਛੇ ਆਦਮੀ ਨੇ। ਉਹ ਸਾਡੇ ਤੋਂ ਉੱਥੇ ਸਬਜ਼ੀ ਜਿਹੜੀ ਲੈ ਕੇ ਜਾਂਦੇ ਨਾ, ਉਹਦੇ ਸਾਨੂੰ ਪੈਸੇ ਦੇ ਕੇ ਜਾਂਦੇ ਨੇ ਹੈਗੇ। ਉਹ ਫ੍ਰੀ ਤੇ ਨੀ ਲੈਂਦੇ, ਉਹਨੂੰ ਕਿਲਾ ਜਾ ਫ੍ਰੀ, ਨਹੀਂ ਨਹੀਂ ਨਹੀਂ, ਅਸੀਂ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਉਣਾ ਹੈਗਾ ਤੇ ਪਾਉਣਾ ਵੀ ਪੈਸੇ ਦੇ ਕੇ ਹੈਗਾ। ਤੇ ਇਸ ਤਰ੍ਹਾਂ ਦੇ ਨਾਲੇ ਗੋਲੇ ਵਾਲੇ ਲੋਕ ਨੇ ਹੈਗੇ ਜਿਹੜੇ ਸਪੋਰਟ ਵੀ ਕਰਦੇ ਨੇ, ਕਿਸਾਨ ਵੀ ਨੇਗੇ। ਪਰ ਇੱਕ ਤਰ੍ਹਾਂ ਦੇ ਮੈਂ ਥੋੜੀ ਜਿਹੀ ਗੱਲ ਮੈਨੂੰ ਚੰਗੀ ਨਹੀਂ, ਉੱਦਾਂ ਤੇ ਚੰਗੀ ਲੱਗੀ ਹੈ ਕਿ ਬੀਜੇਪੀ ਦੇ ਜਿਹੜੇ ਲੋਕ ਨੇਗੇ ਇਹਨਾਂ ਦੇ ਗੋਬਰ ਸਿੱਟਦੇ ਨੇਗੇ ਤੇ ਉਹ ਗੋਬਰ ਸਾਡੇ ਕੰਮ ਆ ਰਿਹਾ ਵੀਰ ਜੀ। ਮੈਂ ਕਿਹਾ ਤਾਂ ਮੈਂ ਕਿਹਾ ਵੀ ਗੁਰਨਾਮ ਸਿੰਘ ਜੀ ਤਾਂ ਬਹੁਤ ਵਧੀਆ, ਤੁਹਾਡੇ ਲਈ ਤਾਂ ਬੜੇ ਫਾਇਦੇ ਦੀ ਗੱਲ ਆ ਵੀਰ ਜੀ। ਫਾਇਦਾ ਤਾਂ 50-60 ਹਜ਼ਾਰ ਦਾ ਫਾਇਦਾ ਹੋ ਚੁੱਕਿਆ ਹੈਗਾ ਇਸ ਗੱਲ ਦਾ, ਤੇ ਸਾਰੀ ਮੌਜਾਂ ਲੱਗੀਆਂ ਗਈਆਂ ਨੇ
ਭਾਜੀ। ਆਪ ਤਾਂ ਉਹ ਕਹਿੰਦਾ ਸੀਗਾ ਵੀ ਕਿਸਾਨ ਜਿਹੜੇ ਆ ਪੈਸੇ ਦੇ ਕੇ ਜਾਂਦੇ, ਇਹਨਾਂ ਨੂੰ ਵੀ ਬੀਜੇਪੀ ਵਾਲਿਆਂ ਨੂੰ ਪੈਸੇ ਨੀ ਦੇਣੇ ਚਾਹੀਦੇ, ਉਹਨਾਂ ਦੇ ਘਰ ਤੋਂ ਗੋਬਰ ਲੈ ਕੇ ਆਉਂਦਾ, ਉਹਨਾਂ ਨੂੰ ਥੋੜਾ ਹਿੱਸਾ ਤਾਂ ਦੇਣਾ ਚਾਹੀਦਾ ਆ।
ਜਿਹੜੇ ਜਿਹੜੇ ਕਿਸਾਨ ਅੰਦੋਲਨ ਦੀ ਸਪੋਰਟ ਕਰਦੇ ਨਾ ਲੋਕ ਵੀ ਜਿਹੜੇ ਨੇਗੇ, ਉਹ ਬੜੇ ਇਮਾਨਦਾਰ ਲੋਕ ਨੇ, ਬੜੇ ਸੁਲਝੇ ਹੋਏ ਲੋਕ ਨੇ। ਉਹ ਸਾਡੇ ਤੋਂ ਜੇ ਸਬਜ਼ੀ ਲੈਂਦੇ ਤੇ ਪੈਸੇ ਦਿੰਦੇ ਨੇਗੇ, ਕਹਿੰਦੇ ਅਸੀਂ ਕਿਸੇ ਗਰੀਬ ਕਿਸਾਨ ਦੇ ਮੁੱਖ ਦੀ ਸਬਜ਼ੀ ਨਹੀਂ ਲੈਣੀ, ਯੋਗਦਾਨ ਪਾਉਣਾ ਤਾਂ ਪੈਸੇ ਦੇ ਕੇ ਪਾਉਣਾ ਹੈਗਾ।
ਭਾਜੀ ਗੱਲ ਤਾਂ ਇਹ ਹੈ ਵੀ ਉਹ ਹੁਣ ਸਬਜ਼ੀਆਂ ਗਾ ਕੇ ਫਿਰ ਉਹੀ ਬੀਜੇਪੀ ਵਾਲੇ ਜਿਹੜੇ ਲੀਡਰ ਨੇ ਉਹਨਾਂ ਤੋਂ ਸਬਜ਼ੀ ਉਹਦੀ ਲੈਂਦੇ ਨੇ। 3 ਮਹੀਨੇ ਬਾਅਦ ਕਹਿੰਦੇ ਲੈ ਜਾਓ ਜੀ ਤੁਹਾਡੇ ਖੇਤ ਚ, ਤੁਹਾਡੇ ਕੋਠੀ ਦੇ ਮੂਹਰੇ ਗੋਬਰ ਚੱਕ ਕੇ ਪਾਇਆ ਸੀ ਢੇਰ। ਚਲੋ ਬਹੁਤ ਵਧੀਆ, ਇਹ ਵੀ ਦੇਖੋ ਜਿਹਨਾਂ ਨੇ ਬਿਜ਼ਨਸ ਬਣਾਉਣਾ ਉਹ ਇਹਚੋਂ ਵੀ ਬਿਜ਼ਨਸ ਬਣਾ ਗਏ ਹੈ ਨਾ, ਹਰਨਾਮ ਸਿੰਘ ਹੁਣੀ ਤੇ। ਚਲੋ ਬਹੁਤ ਗੁਰਨਾਮ ਸਿੰਘ, ਮੈਨੂੰ ਨਾ ਦੋ ਮੈਨੂੰ ਗੁਰਨਾਮ ਸਿੰਘ ਵੀਰ ਜੀ ਮੈਨੂੰ ਨਾ ਚੇਤਾ ਭੁੱਲ ਜਾਂਦਾ ਨਾਵਾਂ ਦਾ, ਦੋਨਾਂ ਜਿਹਨਾਂ ਇੱਕੋ ਜਿਹੇ ਨਾਮ ਹੈ ਨਾ, ਉਹ ਦੂਜੇ ਅਧਿਕਾਰ ਕੌਰ ਤੇ ਸਤਿਕਾਰ ਕੌਰ ਦਾ ਤਾਂ ਮੈਨੂੰ ਪਤਾ ਆ। ਤੇ ਚਲੋ ਆਪਾਂ ਫੇਰ ਦੂਜੀ ਗੱਲ, ਸਤਿਕਾਰ ਕੌਰ
ਇਹਦੀ ਇਹਦੀ ਵਾਈਫ ਦਾ ਨਾਮ ਹੈ ਗੁਰਨਾਮ ਸਿੰਘ ਦੀ ਵਾਈਫ ਦਾ ਨਾਮ ਸਤਿਕਾਰ ਕੌਰ ਆ,
ਉਹ ਫੇਰ ਆਪਾਂ
ਸਤਿਕਾਰ ਕਰਨਾ ਪੈਂਦਾ
ਉਹਦਾ। ਅਗਲੇ ਹਫਤੇ ਫੇਰ ਆਪਾਂ ਕਰਾਂਗੇ ਉਹਨਾਂ ਦੀ ਵੀ ਗੱਲ, ਤੇ ਰਿੱਕੀ ਦਾ ਵੀ ਹਾਲ ਚਾਲ ਪੁੱਛ ਲਿਆ ਕਰੋ, ਇੰਗਲੈਂਡ ਦੇ ਵਿੱਚ ਵੀ ਬਹੁਤ ਹਾਹਾਕਾਰ ਮਚੀ ਪਈ ਆ। ਤੇ ਚਲੋ ਭਾਜੀ ਸਾਡੇ ਸਾਡੇ ਨਾਲ ਲਖਵਿੰਦਰ ਸਿੰਘ ਘੰਗੂੜਾ ਜੀ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰਿਆਂ ਤੇ ਕਹਿੰਦੇ ਕਿਰਪਾ ਕਰੇ ਪਰਮਾਤਮਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰਾਨਾ ਤੁਸੀਂ ਸਾਡੇ ਨਾਲ ਜੁੜਦੇ ਹੋ। ਤੇ ਹੋਰ ਵੀ ਸੱਜਣ ਮਿੱਤਰ ਇਸ ਵੇਲੇ ਪ੍ਰੋਗਰਾਮ ਸੁਣ ਰਹੇ, ਜਸਪ੍ਰੀਤ ਉਹਨਾਂ ਨੇ ਫੋਟੋ ਭੇਜੀ ਆ ਨਿਊਜ਼ੀਲੈਂਡ ਤੋਂ ਤੇ ਗੱਡੇ ਦੇ ਉੱਤੇ ਪੰਡਾਂ ਬੰਨੀਆਂ ਹੋਈਆਂ ਬੀਜੇਪੀ ਦੇ ਝੰਡਿਆਂ ਦੇ ਵਿੱਚ, ਤੂੜੀ ਬੰਨੀ ਹੋਈ ਆ। ਪਰ ਭਾਜੀ ਚਲੋ ਆਪਾਂ ਬੀਜੇਪੀ ਦੀ ਗੱਲ ਛੱਡੀਏ,
ਠੀਕ ਹੈ? ਆਫਲਾਈਨ ਗੱਲ ਸੁਣਾਣੀ ਜੀ, ਟਾਈਮ ਹੀ ਨਹੀਂ,
ਟਾਈਮ ਹੀ ਨਹੀਂ, ਸਾਨੂੰ ਤਾਂ ਬ੍ਰੇਕ ਲੈਣ ਦਾ ਟਾਈਮ ਨਹੀਂ ਹੈਗਾ। ਤੁਸੀਂ ਮੈਨੂੰ ਇਹ ਦੱਸੋ, ਟੀਕਿਆਂ
ਲਾਓ ਕੋਈ ਗਾਣਾ ਲਾਓ?
ਉਹ ਨਹੀਂ ਗਾਣਾ ਮੈਂ ਨਹੀਂ ਲਾਣਾ ਗਾਣਾ, ਤੁਸੀਂ ਮੈਨੂੰ ਸਾਡੀਆਂ ਗੱਲਾਂ ਰਹਿ ਜਾਣੀਆਂ ਦਿਲ ਵਾਲੀਆਂ। ਉਹ ਆ ਜਿਹੜਾ ਟੀਕਿਆਂ ਦਾ ਕੀ ਹਾਲ ਹੈ, ਟੀਕੇ ਕਿੱਦਾਂ ਲੱਗ ਰਹੇ ਨੇ ਤੁਹਾਨੂੰ? ਤੁਸੀਂ ਤਾਂ ਓਵਰ 60 ਹੋ ਗਏ, ਤੁਹਾਨੂੰ ਆ ਗਿਆ ਫੋਨ ਫੂਨ ਡਾਕਟਰ ਦਾ?
ਨਹੀਂ ਅਮਲੀ, ਹਲੇ ਕੋਈ ਫੋਨ ਨੀ ਆਇਆ ਟੀਕੇ, ਕਿਸੇ ਹੋਰ ਨੂੰ ਵੀ ਨੀ ਆਇਆ ਜਿਹਨੇ ਸਾਨੂੰ ਜਾਣਦੇ ਆ 60 ਦੇ ਉੱਪਰ ਆ ਟੀਕੇ ਲਾਣ ਦਾ। ਪਰ ਕਾਫੀ ਪ੍ਰੋਗਰੈਸਿਵ ਸਿਚੁਏਸ਼ਨ ਹੈਗੀ ਆ, ਲੱਗ ਰਹੇ ਟੀਕੇ, ਲੋਕ ਲਵਾ ਰਹੇ ਆ, ਸ਼ਾਇਦ ਅਪ੍ਰੈਲ ਦੀਆਂ ਛੁੱਟੀਆਂ ਵਿੱਚ ਲਵਾਈਏ ਟੀਕਾ, ਇੰਜੈਕਸ਼ਨ ਵੈਕਸੀਨੇਸ਼ਨ ਕਰਾਈਏ।
ਵੈਸੇ ਭਾਜੀ ਜੇ ਤੁਸੀਂ ਜਾਣਾ ਨੀ ਕਿਤੇ ਤਾਂ ਲੋੜ ਹੈ ਉਹਦੀ ਟੀਕਿਆਂ ਦੀ, ਮਤਲਬ ਕੀ ਖਿਆਲ ਹੈ ਤੁਹਾਡਾ?
ਨਹੀਂ ਅਮਨ ਜੀ, ਇੱਦਾਂ ਮੇਰੇ ਖਿਆਲ ਵਿੱਚ ਇਨ ਦਾ ਫਿਊਚਰ ਇੱਦਾਂ ਹੋਣੀ ਆ, ਜੇ ਤੁਸੀਂ ਕਿਸੇ ਇੰਟਰ ਸਟੇਟ ਟ੍ਰੈਵਲ ਵੀ ਕਰਨਾ ਆ ਜਾਂ ਇੰਟਰਨੈਸ਼ਨਲ ਓਵਰਸੀਜ਼ ਟ੍ਰੈਵਲ ਕਰਨਾ, ਕੰਡੀਸ਼ਨ ਲੱਗ ਸਕਦੀ ਆ ਤੇ ਤੁਹਾਨੂੰ ਟੀਕੇ ਲੱਗੇ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਆ। ਜੇ ਤੁਹਾਡੇ ਕੋਲ ਸਰਟੀਫਿਕੇਟ ਨਹੀਂ, ਉਹ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਆ। ਜਾਂ ਇਹ ਵੀ ਹੋ ਸਕਦਾ ਕਿ ਕੰਮਾਂ ਕਾਰਾਂ ਦੇ ਵਿੱਚ ਜਿਹੜੇ ਜੋਬਸ ਕਰਦੇ ਲੋਕ, ਉਹਨਾਂ ਨੂੰ ਵੀ ਇਹ ਰਿਕੁਆਇਰਮੈਂਟ ਹੋ ਜਾਵੇ ਕਿ ਟੀਕਾ ਲੱਗਿਆ ਹੋਣਾ ਚਾਹੀਦਾ, ਸਰਟੀਫਿਕੇਟ ਲਿਆ ਕੇ ਦਿਓ। ਇੱਦਾਂ ਸਿਚੁਏਸ਼ਨ ਵੀ ਆ ਸਕਦੀ ਆ, ਕਿਉਂਕਿ ਅਗਰ ਟੀਕੇ ਅਵੇਲੇਬਲ ਆ, ਵੈਕਸੀਨੇਸ਼ਨ ਅਵੇਲੇਬਲ ਆ, ਤਾਂ ਜਿਹੜੇ ਸਰਕਾਰੀ ਕਰਮਚਾਰੀ ਆ ਜਾਂ ਹੋਰ ਅਦਾਰੇ ਚ ਕੰਮ ਕਰਦੇ ਜਾਂ ਹੋਰ ਬਿਜ਼ਨਸ ਕਰਦੇ ਲੋਕ ਇੱਧਰ ਉੱਧਰ ਜਾਂਦੇ ਆ, ਹੋ ਸਕਦਾ ਕਿ ਰਿਕੁਆਇਰਮੈਂਟ ਵੀ ਹੋਵੇ, ਪਤਾ ਨੀ, ਕੋਈ ਲੈਜਿਸਲੇਸ਼ਨ ਵੀ ਆ ਜਾਵੇ, ਇਹਦੇ ਬਾਰੇ ਹਲੇ ਕੁਛ ਕਿਹਾ ਨੀ ਜਾ ਸਕਦਾ। ਲੇਕਿਨ ਜਿੱਥੋਂ ਤੱਕ ਹੋ ਸਕਦਾ ਨਾ, ਟੀਕਾ ਲਵਾਇਆ ਲੈਣਾ ਚਾਹੀਦਾ ਆ, ਤੇ ਤੁਹਾਨੂੰ ਫਿਊਚਰ ਦੇ ਵਿੱਚ ਇਹਦਾ ਕਾਫੀ ਫਾਇਦਾ ਹੋਊਗਾ ਜੀ।
ਪਰ ਇਹ ਰਵਾਇਤ ਮੈਨੂੰ ਬਹੁਤੀ ਜਚੀ ਜਿਹੀ ਨਹੀਂ ਪਈ, ਹਰੇਕ ਸਾਲ ਇਹ ਤਾਂ ਫਿਰ ਹਰੇਕ ਸਾਲ ਰੈਪੀਟੇਟ ਭਾਜੀ, ਕਿਉਂਕਿ ਵੇਰੀਐਂਟ ਬਦਲਦਾ ਰਹਿੰਦਾ ਹੈ, ਫਲੂ ਦਾ ਵੀ ਬਦਲ ਜਾਂਦਾ, ਫਿਰ ਹਰੇਕ ਸਾਲ ਲਵਾਉਣਾ ਪਿਆ ਕਰੂਗਾ ਚਾਹੇ।
ਰੈਪੀਟੇਟ ਪ੍ਰੈਕਟਿਸ ਤਾਂ ਸ਼ਾਇਦ ਨਹੀਂ ਹੋਊਗੀ, लेकिन पहला पहला जिदा जो ये शुरू होया इस साल दे विच ये जरूर होगी रिक्वायरमेंट के इदा होवे, लेकिन जिदा हुण फ्लू इंजेक्शन आ जिहड़े हरेक साल लगदे आ अप्रैल मई दे विच जदों फ्लू ज्यादा फैलदा है, ओदी रिक्वायरमेंट थोड़ा कि तुसीं जरूर ही लवाना, लेकिन ओदे फायदे जरूर हैगे आ कि ओदे नाल तुहानूं फिर फ्लू घट होना हुंदा आ, पर फ्लू होना भी अमनदीप अपने आप विच इक चंगियाई आ, इह भी जिहड़ी तुहाडी नैचुरल बॉडी आ ना ओनू स्ट्रेंथन करदा आ। कई बार जे फिर फ्लू होंदा कई जिहड़े तुहाडे बॉडी विच इदां दे कोई तत् होंदे जे कि अनरिक्वायर्ड होंदे आ ओह ओदे नाल बाहर आ जांदे आ। अगर तुसीं हरेक ही साल फ्लू का टीका लवाने मैं तो पता नहीं कॉम्प्लीकेशन की है, पर कई लोग कह रहे हैं कि टीके जिहड़े बहुते नहीं लवाने चाहिए। हुण जिदा इहदा टीका आ जिदा कोविड 19 का टीका आ ये तो खैर लवा लेना चाहिए पहला टीका।
ठीक है, मतलब देखो ट्रैवल दे विच तां पक्का ही होएगा कि तुहानूं सर्टिफिकेट नाल चकना पएगा, क्योंकि अमरीका मेरी गल हुंदी रहिंदी मामा जी नाल, ओह वी कहिंदे आ वी तुहानूं सर्टिफिकेट जिहड़ा नाल लैणा ही पैंदा आ, वी जे अमरीका तों जाणा तां टीका लवा के सर्टिफिकेट लैके जाओ तां तुहानूं मुड़ के वी तां ही आण दिंदे आ। पर हजे जिहड़ा इंटरनेशनल ट्रैवल है ओह खुल्लण दे कोई आसार नहीं हैगे इन्नी छेती, खास करके आस्ट्रेलिया दे विच, क्योंकि आस्ट्रेलिया जिहड़े सिटीजन है जद तक टीका लवाते नहीं फिर उदों तक खुलदा नहीं, तो जिहड़ा इंटरनेशनल ट्रैवलर है वह भी दूसरे कंट्रियां च टीकियां दी जिहड़ी आ डिस्ट्रीब्यूशन होगी वह लगूगे उन्हां दे डॉक्यूमेंटेशन होगी तो फिर जाके होणगे। मैनूं लगता कि सितंबर तक शुरू होने की संभावना है, तो उस तो बाद जिहड़ा नॉर्मल आन दे लई अगला मैनूं लगता मार्च अप्रैल आई जाना है जिथे तक मैनूं लगता है, क्योंकि उदों तक ट्रेंड देखने पौगे कि एक तो दोबारा तो नहीं फैलती इंग्लैंड दे विच दो तीन चार वारी फैल चुकी है, यूरोप दे विच अमरीका दे विच ये देखना पएगा कि किदां मतलब इसनू टैकल कर दे। पर अमरीक भाजी एक बड़ी हैरानी की गल है, मैं एक चार्ट देख रहा सीगा चाइना दे विच जिदा सारे नो पहले नंबर ते अमरीका आ जिथे सब तो वध केस है, दूजे नंबर ते इंडिया आ, ते चाइना पहुँच गया मेरे ख्याल 85वें नंबर ते, भी जिथों शुरू हुई एडा वड्डा कंट्री देखो भी ज़्यादा वो अंडर रिपोर्टिंग कर रहे हैं, पर मतलब किदा उन्होंने कंट्रोल कर लिया किदा किया है ना, मतलब भी हैरानी
होगा।
पर रौला तो मीडिया दे विच तो पहला मीडिया मीडिया च
फैलिया नहीं, एक नॉर्मल बीमारी सी जिहड़ी कितें भी ओरिजिनेट हो सकदी सी, पर चाइना दे विच ना लग गया कि उत्थे पहला इह फैलिया सी
मीडिया दे विच तो बहुत
कहानियां फिक्कियां पै रहीआं,
मीडिया दे विच तो बहुत इह गल आई हुई सी। खैर परमात्मा भली करे, वैसे सारे लोग आना जाना चाहते ने, कई माँ बाप इंडिया ने, कई इत्थे फसे हुए नूं इंडिया जाना चाहते ने, कई ने अपने दिन सोध करने हैं, इत्थों तक कि विआह पार्टियां करनियां दिन सोध खंड पाठ कराने ये भी सवालिया निशान लगते हैं कि करिए, सानूं अपने भाजी प्रॉब्लम आ रही है मेलबर्न दे विच, साढ़े बड़े अजीज क्लोज रिश्तेदारी दे विच एक फंक्शन है मार्च दे विच, हुण सानूं पता नहीं लगता कि करिए तां की करिए, क्योंकि उधर न्यूजीलैंड फंक्शन है वो उत्थों दी जिहड़ी जसिंडा आर्डन है वह मतलब आए दिन कद तीन दिन का कद सत्त दिन का रात विचाले स्विच ऑफ कर देती है न्यूजीलैंड, सो कोई सर्टनटी नहीं हैगी। मैंने कहा मेरे ख्याल तीन चार साल यह पॉलिटिक्स चलनी चलनी है भाजी, ये भी बहुत लोगों ने खज्जल खुआरी होनी है लोगों की, ये थोड़ा की ख्याल है?
बिल्कुल बिल्कुल अमरीप, जिस वेले कोई भी इदा दी घटना वापरदी है जिथों का फायदा उठाया जा सके, चाहे वह राजनीतिक फायदा है, चाहे वह समाजिक फायदा है, चाहे वह आर्थिक फायदा है, तो जिहड़े स्टेक होल्डर आ जिन्हां फायदा हुंदा आ वह जरूर विच इनवॉल्व होणगे। हुण कोई भी सरकारी अधिकारी जां ब्यूरोक्रेसी कोई इदां दा कोई रिस्क लैण दे हक विच नहीं कि इहनूं खोल दिओ ते जिहड़ा ट्रैफिक आ उहनूं खोल दिओ जां ओवरसीज ट्रैफिक नूं बंद कर दिओ, वो नाल की हुंदा जिस वेले कोई भी घटना का असर पैंदा है व्यक्तियों ते जां किसी भी कम्यूनिटी ते, वो ब्यूरोक्रेसी उस वेले सब तो जिहड़े अफसर ने कोई भी आदेश दिते होंगे उहदे खिलाफ कुछ हो गया तो उहनूं प्रॉब्लम आउंदी आ। हुण जिहड़ा ब्यूरोक्रेटिक सैटअप है वह कदे भी नहीं चाहूगा कि वह उहदे ते कोई दाग लगे जां उहदे ते कोई इल्जाम लगे, उहदी जॉब नूं खतरा होवे। कई बहुत हद तक ब्यूरोक्रेटिक सिस्टम ही ਇਹਨੂੰ ਦੋ ਤਿੰਨ ਸਾਲ ਖੁੱਲਣ ਨਹੀਂ ਦਊਗਾ। ਉਹ ਤੋਂ ਬਾਅਦ ਰਾਜਨੀਤਿਕ ਨੇਤਾ ਆ, ਉਹਨਾਂ ਦੇ ਵੀ ਕਈ ਇੰਟਰਸਟ ਵਿੱਚ ਇਨਵੋਲਵ ਹੁੰਦੇ ਆ, ਕਈ ਸੋਸ਼ਲ ਆਰਗੇਨਾਈਜੇਸ਼ਨ ਸੁਣੀਆਂ ਉਹਨਾਂ ਦੇ ਵੀ ਕਈ ਇੰਟਰਸਟ ਇਨਵੋਲਵ ਹੁੰਦੇ ਆ ਕਿ ਕੋਈ ਕੰਟਰੀ ਬੰਦ ਹੋ ਜਾਵੇ, ਕੋਈ ਕੰਟਰੀ ਖੁੱਲ ਜਾਵੇ। ਹੁਣ ਇਸ ਆੜ ਦੇ ਵਿੱਚ ਸਾਰਾ ਬਿਜ਼ਨਸ ਕਰ ਰਹੇ ਆ। ਮੇਰੇ ਖਿਆਲ ਵਿੱਚ ਦੋ ਤੋਂ ਤਿੰਨ ਸਾਲ ਜ਼ਰੂਰ ਲੱਗਣਗੇ ਇਸ ਨੂੰ ਕਲੀਅਰ ਅਪ ਹੋਣ ਨੂੰ, ਕਲੀਨ ਅਪ ਹੋਣ ਨੂੰ। ਤੇ ਉਹ ਤੋਂ ਬਾਅਦ ਜਿਸ ਵੇਲੇ ਇੱਕ ਵਾਰੀ ਕਲੀਨ ਅਪ ਹੋ ਗਿਆ, ਫਿਰ ਸਿਸਟਮ ਨੂੰ ਬੰਦ ਕਰਨਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਅਮਦੀ।
ਇਜਾਜ਼ਤ ਲਈਏ ਤੇ ਕੱਲ ਦਾ ਪ੍ਰੋਗਰਾਮ ਜਿਹੜਾ ਫਿਰ ਗਿਆਨੀ ਜੀ ਉਹਨਾਂ ਦੇ ਨਾਲ ਤੇ ਜਸਵਿੰਦਰ ਬੱਟਾ ਹੋਣਾ ਨਾਲ ਕਰਨਾ। ਚਲੋ ਫਿਰ ਦੱਸ ਦਿਓ ਫਿਰ ਸਕੀਮਾਂ, ਤੁਸੀਂ ਫਿਰ ਉਸਤਾਦੋਂਗੇ ਉਸਤਾਦ ਹੋ ਤੁਸੀਂ ਦੱਸ ਦਿਓ, ਮੈਨੂੰ ਪਤਾ ਲੱਗ ਗਿਆ ਤੁਸੀਂ ਸਾਰੀਆਂ ਦਿੰਦੇ ਸਕੀਮਾਂ। ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ,
ਥੈਂਕ ਯੂ,
ਸਤਿ ਸ਼੍ਰੀ ਅਕਾਲ। ਸੋ ਪਿਆਰੇ ਅਮਰੀਕ ਫਲੋਰਾ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਸੀ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਲਿੰਕ ਸੈੱਟ ਨਾ ਹੋਣ ਕਰਕੇ ਸ਼ੁਰੂਆਤ ਦੇ ਵਿੱਚ ਥੋੜ੍ਹੀ ਦਿੱਕਤ ਆਈ ਹੈ। ਪੋਡਕਾਸਟ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ ਬੜੀ ਛੇਤੀ, ਔਰ ਅਪਲੋਡ ਕਰ ਦਿੱਤਾ ਜਾਂਦਾ, ਸ਼ੇਅਰ ਵੀ ਕਰ ਸਕਦੇ ਹੋ। ਅੱਜ ਪੰਜ ਮਿੰਟ ਪਹਿਲਾਂ ਪ੍ਰੋਗਰਾਮ ਬੰਦ ਕਰ ਰਹੇ ਹਾਂ, ਪਰ ਗੀਤ ਸੰਗੀਤ ਚੱਲਦਾ ਰਹੇਗਾ, ਸੁਣ ਸੁਣੇ ਗੀਤ ਲਾ ਰਹੇ ਹਾਂ। ਕੱਲ੍ਹ ਨੂੰ ਫਿਰ ਆਪਾਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਸੋ ਉਮੀਦ ਰੱਖਦੇ ਹਾਂ ਤੁਸੀਂ ਵੀ ਸਾਡੇ ਨਾਲ ਜੁੜੋਗੇ, ਸਾਂਝਾਂ ਪਾਉਂਦੇ ਰਹੋਗੇ। ਸੋ ਇੰਨਾ ਕੁਛ ਕਹਿੰਦੇ ਆ, ਮੈਂ ਸਭ ਦੀ ਦੁਆ ਮੰਗਦਾ, ਭਲਾ ਮੰਗਦਾ, ਸਰਬੱਤ ਦਾ ਭਲਾ ਮੰਗਦਾ, ਤੇ ਮਿਲਦੇ ਹਾਂ ਜੀ ਕੱਲ ਨੂੰ। ਖਿਆਲ ਰੱਖਿਓ ਆਪਣਾ, ਰੱਬ ਰਾਖਾ।